कबीर निर्मल बूंद आकाश की पर गई भूम बेकार बिन संगति तू मान ही होए गई पठसार।
कबीर निर्मल बूंद आकाश की जड़ी आकाश बाणी की निर्मल बूंद है जे ऐसी धरती ऐसे हिरदे च जा पवे जड़े बकार बकारी हिरदा होवे पड़ गई भूम बेकार बेकारी भूमि च जे जाके पै जे बूंद ऐ समझो गुरबाणी जे कोई बेकारी आदमी आम आदमी सुन लवे वो समझो जिवें एक पट्ठी च कबूंद गिर गई जल्दी च वो सुआह च रल जूगी या फिर सड़ जूगी खत्म हो जूगी उत्थे जानी उहदा कोई लाभ नहीं होना उन्हें कोई करामात नहीं उत्थे दिखाउणी कबूंद ने एक अद्धी गल सुनी हुई गुरबाणी की कोई लाभदायक नहीं है
असर नहीं करती
असर नहीं करती जे जे बकार ने लोभ प्रबल है वो रोब जो बहुत ज्यादा है ना जेडे हिंदे च उत्थे नहीं असर करती किथे है असर यानी गल्लां सारियां ही रहिंदियां ने निर्मल बूंद हमेशा रहिंदी है सारे लोग मनदे ने कि अखां नूं दिंदा नहीं परमेश्वर फिर भी अखां की गल मनदे रहिंदे ने दर्शन मूर्ति दे करदे रहिंदे ने फिर भी पीरां पकंबरां नूं दे रूप च मनदे रहिंदे ने नाले जानते ने भी आता नहीं दे जन्म नहीं लेंदा फिर भी जन्म लेंदे आलियां नूं गुरु मनते रहते वो बकारी भूमि होंगी है उन्हें चर धरती तो बकार ज्यादा होंगे ने बकार रहत नहीं कोई होंगे बकार रहत प्रचार नहीं होया होता बकारी भूमि होंगी है सारी यह सृष्टि से बकार हावी होंगे लोभ हावी होंगे वो हावी होंगे उस वेले नहीं कोई फर्क पैदा असर नहीं पैदा क्यों संगत नहीं होंगी उत्थे ये तो बड़ी कोई संगत तकड़ी होवे या बकारी भूमि ना होवे जिवें कबीर दी भूमि हिरदा बकारी नहीं है कुछ गल्लां उन्हें सुन लिया वो गल्लां नूं फड़के बह गया कठियां करके खासियां बूंदा कठियां कर लिया उन्हें अगे देखो पड़ गई भूम बेकार
बिन संगत यूं मान ही होए गई पठशार
बिन संगत यूं मान नहीं जे गांव नूं कोई संगत नहीं मिली पर
होए गई पठशार
पठी च सुआह बन गई सुआह जे रल गई संगत मिलनी चाहिदी है
वीर निर्मल जदों आकाश की
जदों कोई आदमी इत्थे गुरमुख नहीं हैगा बड़े बड़े चंगे हिरदिया वाले भी आदमी वांझे रह जाते हैं तत् ज्ञान तो भावें सुनते ने पर फिर भी उन्होंने जिम्मे सुद बूंद तो गिर गई जरूर कोई रिजल्ट कोई नहीं। हाँ जी
क्योंकि निर्मल बूंद आकाश की लीनी भूम मिलाए अनक सियाने पच गए ना निर्बारी जाए
पट्ठी दे विच जिहड़ी सुआह हुंदी है पट्ठी च उत्ते हुंदी है सुआह जमीन थले हुंदी उपरे रह गई सुआह च इहदी बकारां च रह गई उत्ते हिरदे च बकार ने ना सुआह बकारां च उत्ते ही रह गई बूंद थले जमीन तक गई हुई हिरदे तक नहीं पहुंची होगा लोभ ने रिजैक्ट करती मोह ने रिजैक्ट करती होगा लो जी कित्थे दुनिया दे विच कौन मन रूहा बच्चे दा पा मोह नहीं रिजैक्ट करती बाणी लोभ ने रिजैक्ट करती बाणी लोभ और मोह सुआह है पट्ठी दे उत्ते पई जमीन दे उत्ते पई हिरदा पट्ठी सी ओहो वो जिहड़ा बकार पै ना सुआह पई है वो सुआह सुआह च रह गई बूंद थले नहीं गई उन्हें रिजैक्ट सांभ ली उत्ते ही लोभ ने गांह नहीं आण दित्ती थले हाँ फिर निर्मल बूंद आकाश की
लीनी भूम मिलाए
लीनी भूम मिलाए सुआह है नहीं उत्थे ਇੱਥੇ ਧਰਤੀ 'ਚ ਮਿਲੀ ਹੈ, ਪੱਠਸ਼ਾਰ 'ਚ ਨਹੀਂ ਮਿਲੀ ਹੋਈ। ਪੱਠੀ ਤਾਂ ਹੈਗੀ ਪਰ ਸਵਾਹ ਹੈ ਨਹੀਂ ਵਿੱਚ। ਪੱਠੀ ਸਾਫ ਕਰਕੇ ਜਿਵੇਂ ਸਵਾਹ ਬਾਹਰ ਕੱਢਦੇ ਕੋਈ, ਪੱਠੀ ਤਾਂ ਹੈ ਪਰ ਸਵਾਹ ਹੈ ਨਹੀਂ, ਵਕਾ ਲੋਭ ਹੈ ਨਹੀਂ। ਲੋਭ ਰਹਿਤ ਸੀ ਕਬੀਰ ਤਾਂ ਥੱਲੇ ਜ਼ਮੀਨ ਦੇ ਵਿੱਚ ਬੋਲ ਚਲੇ ਗਏ। ਉਹਨੂੰ ਕਹਿੰਦੇ ਸੀ ਬਈ ਰਿੱਧ ਸਿੱਧ ਮਿਲੂਗੀ, ਉਹ ਕਹਿੰਦਾ ਵੀ ਇਹ ਜਿਹੜਾ ਰਿੱਧ ਸਿੱਧ ਦੀ ਲਾਲਚ ਹੈ ਇਹ ਤਾਂ ਭੁੱਖ ਹੈ, ਫਿਰ ਤੁਸੀਂ ਦੁਬਾਰਾ ਮੇਰੇ ਅੰਦਰ ਸਵਾਹ ਭਰਦੇ ਹੋ ਰਿੱਧ ਸਿੱਧ ਦੀ ਵਕਾਰਾਂ ਦੀ। ਤਾਂ ਉਹ ਕਹਿੰਦਾ ਭੁੱਖੇ ਭਗਤ ਨਾ ਕੀਜੇ ਮਾਲਾ ਆਪਣੀ ਲੀਜੇ, ਤੁਹਾਡੀ ਮਾਲਾ ਸਵਾਹ ਭਰੂਗੀ ਫੇਰ ਮੇਰੇ ਅੰਦਰ ਜਿਹੜੀ ਮੈਂ ਕੱਢੀ ਹੈ, ਲੋਹ ਭਰੂਗੀ ਮੋਹ ਭਰੂਗੀ। ਤਾਂ ਉਹ ਛੱਡ ਕੇ ਮਾਲਾ ਵਾਲਾ ਫਿਰ ਮਗਰ ਗਿਆ ਸੀ। ਉਹ ਗੱਲ ਹਿਸਟਰੀ ਦੱਸ ਰਿਹਾ ਆਪਣੀ ਪੁਰਾਣੀ, ਜਿਹਨਾਂ ਦੇ ਹਿਰਦੇ 'ਚ ਸਵਾਹ ਹੈ। ਆਹ ਮਾਇਆ ਦਾ ਜਿਹੜਾ ਸਾਰਾ ਇੱਥੇ ਛਾ ਰਿਹਾ, ਆਹ ਕੀ ਹੈ ਸਰੀਰ ਕੀ ਹੈ ਛਾ ਰਹੇ ਹੈ, ਬੰਨ ਉਠਾਈ ਪੋਟਲੀ, ਜਿਹਦੇ ਵਿੱਚ ਸਰੀਰ ਦੀ ਚਿੰਤਾ ਸਵਾਹ ਹੈ ਉਹ, ਬਾਹਰਲੇ ਸਰੀਰ ਦੀ ਭੁੱਖ ਸਵਾਹ ਹੈ ਹਿਰਦੇ 'ਚ ਉਹ, ਇਹਦੀ ਉਹ ਚਿੰਤਾ ਹੈ ਰੋਟੀ ਕਿਵੇਂ ਮਿਲੂਗੀ, ਇਹੀ ਰਾਖ ਹੈ, ਉਹ ਰਾਖ ਹੋਈ ਨਹੀਂ ਹੈ। ਇਹ ਸਰੀਰ ਦੇ ਲੈਵਲ ਦੀ ਜਿਹੜੀ ਗੱਲ ਹੈ, ਸਰੀਰ ਦੀ ਜਿਹਨੂੰ ਚਿੰਤਾ, ਸਰੀਰ ਦੀ ਚਿੰਤਾ ਕਰਕੇ ਜਿਹਨੇ ਧਰਮ ਧਾਰਨ ਕੀਤਾ ਉਹ ਸਾਰੀਆਂ ਬੂੰਦਾਂ ਸਵਾਹ 'ਚ ਮਿਲ ਜਾਣਗੀਆਂ। ਅਰਦਾਸ ਸਾਰੀ ਪਿੱਛੋਂ ਸਰੀਰ ਦੇ ਲੈਵਲ ਦੀ ਹੋ ਰਹੀ ਹੈ, ਸਰੀਰ ਵਾਸਤੇ ਹੀ ਹੋ ਰਹੀ ਹੈ, ਚਾਹੇ ਦੇਹ ਅਰੋਗਤਾ ਦੀ ਵੀ ਅਰਦਾਸ ਹੈ ਇਹ ਵੀ ਸਰੀਰ ਵਾਸਤੇ ਹੀ ਹੈ। ਕਾਰੋਬਾਰ 'ਚ ਵਾਧਾ ਸਰੀਰ ਦੀ ਹੋਈ ਹੈ। ਲੀਨੀ ਭੂਮ ਮਿਲਾਏ
ਅਨੇਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ,
ਅਨੇਕ ਸਿਆਣੇ ਪਚ ਗਏ। ਜਿਹੜੇ ਸਿਆਣੇ ਨੇ ਨਾ ਦੁਨੀਆਂ ਦੇ ਜਿੰਨੇ ਸਿਆਣੇ ਆਦਮੀ ਨੇ ਉਹਨਾਂ ਨੇ ਮੱਤਾਂ ਬਣਾਈਆਂ ਨੇ, ਸਿਆਣੇ ਆਦਮੀ ਮੱਤ ਬਣਾਉਂਦੇ ਨੇ। ਅਨੇਕ ਸਿਆਣੇ ਪਚ ਮਰ ਗਏ,
ਪਚ ਗਏ ਨਾ ਨਿਰਵਾਰੀ ਜਾਏ,
ਉਹ ਨਹੀਂ ਮੰਨਦਾ ਉਹ ਆਦਮੀ ਉਹਨਾਂ ਦੀ ਗੱਲ। ਉਹ ਮਨਾ ਰਹੇ ਨੇ ਵੀ ਨਾ ਗੁਰਬਾਣੀ ਮੰਨਣ ਵਾਲੀ ਚੀਜ਼ ਨਹੀਂ ਹੈ, ਉਹ ਗੁਰਬਾਣੀ ਤੋਂ ਪਿੱਛੇ ਖਿੱਚ ਰਹੇ ਨੇ
ਸਿਆਣੇ।
ਸਿਆਣੇ ਸਾਰੇ ਖਿੱਚ ਰਹੇ ਨੇ, ਇਹ ਖਿੱਚ ਨਹੀਂ ਰਹੇ ਪਿੱਛੇ, ਗੁਰਬਾਣੀ ਦੇ ਮੰਨਣ ਤੋਂ ਪਿੱਛੇ ਖਿੱਚ ਰਹੇ ਨੇ ਸਾਰੇ ਹੀ।
ਸਿਆਣੇ ਵਾਰੀ ਜਾਏ
ਉਹ ਨਹੀਂ ਕੱਢ ਸਕਦੇ ਉਹਦੇ ਅੰਦਰੋਂ ਗੱਲ, ਉਹ ਨਹੀਂ ਕਰ ਉਹ ਨਹੀਂ ਮਨਾ ਸਕਦੇ, ਉਹਨੂੰ ਵੀ ਅੱਖਾਂ ਨਾਲ ਦਰਸ਼ਨ ਹੁੰਦੇ ਨੇ, ਉਹ ਨਹੀਂ ਮਨ ਸਕਦਾ ਵੀ ਨਾਨਕ ਗੁਰੂ ਹੈ, ਉਹ ਨਹੀਂ ਮੰਨ ਸਕਦਾ ਵੀ ਇੱਕ ਜਿਹੜਾ ਨਾਰਾਇਣ ਹੈ ਉਹ ਜਿਹੜਾ ਪਰਮੇਸ਼ਰ ਹੈ ਜਨਮ ਲੈਂਦਾ, ਉਹ ਤਾਂ ਨਾਨਕ ਕਹਿੰਦੇ ਪਰਮੇਸ਼ਰ ਸੀ ਉਹਨੇ ਜਨਮ ਲਿਆ, ਉਹ ਨਹੀਂ ਮੰਨ ਸਕਦਾ। ਜਿੰਨੇ ਮਰਜ਼ੀ ਸਿਆਣੇ ਸੰਤਾਂ ਨੇ ਇਹੀ ਪ੍ਰਚਾਰ ਕੀਤਾ, ਜਿਹੜੇ ਸੰਤ ਨੇ ਸਿਆਣੇ ਨੇ ਪ੍ਰਚਾਰ ਝੂਠ ਦਾ ਹੀ ਕਰਦੇ ਨੇ, ਜਿਹੜੀਆਂ ਸਾਖੀਆਂ ਬਣਾਈਆਂ ਝੂਠ ਦੀਆਂ।
ਅਨੇਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ,
ਅਨੇਕ ਸਿਆਣੇ ਪਚ ਗਏ, ਅਨੇਕ ਸਿਆਣੇ ਬਥੇਰੇ ਸਮਝਾ ਸਮਝਾ ਕੇ ਚਲੇ ਗਏ, ਉਹ ਨਹੀਂ ਮੰਨਦੇ ਗੱਲ, ਉਹਦੇ ਅੰਦਰੋਂ ਨਿਰਵਾਰੀ ਨਹੀਂ ਨਿਕਲ ਨਹੀਂ ਸਕਦੀ ਉਹ ਗੱਲ, ਜਿਹਨਾਂ ਦੇ ਅੰਦਰ ਧਸ ਗਈ ਇਹ ਗੱਲ ਕਿ ਜਿਹੜਾ ਪਰਮੇਸ਼ਰ ਹੈ ਉਹ ਨਿਰਾਕਾਰ ਹੈ, ਅੱਖਾਂ ਨੂੰ ਨਹੀਂ ਦੀਦਾ ਉਹ ਨਹੀਂ ਮੰਨ ਸਕਦੇ ਦਰਸ਼ਨ ਹੁੰਦੇ ਨੇ ਹੋ ਸਕਦੇ ਨੇ। ਉਹ ਦਰਸ਼ਨ ਦੀ ਗੱਲ ਨਹੀਂ ਮੰਨ ਸਕਦੇ, ਅੱਖਾਂ ਨਾਲ ਦਰਸ਼ਨ ਤਾਂ ਨਹੀਂ ਮੰਨ ਸਕਦੇ ਕਦੇ ਵੀ, ਪਏ ਜਿੰਨੀਆਂ ਮਰਜ਼ੀ ਸਾਖੀ ਬੜੇ ਗ੍ਰੰਥ ਲਿਖੇ ਨੇ, ਅਣਕ ਸਿਆਣੇ ਮਰ ਗਏ, ਇੰਨੇ ਗ੍ਰੰਥ ਲਿਖੇ ਨੇ ਪਚ ਗਏ, ਇੰਨੇ ਇੰਨੇ ਗ੍ਰੰਥ ਲਿਖੇ ਪਏ ਨੇ ਇਹਨਾਂ ਨੇ, ਨਹੀਂ ਮੰਨਦੇ ਉਹ ਸਾਰੇ ਗ੍ਰੰਥਾਂ ਨੂੰ। ਸਿਮਰਤ ਵੇਦ ਪੁਰਾਣ ਪੁਕਾਰਨ ਉਥੀਆਂ ਸਾਰਾ ਕੁਛ ਉਹਨਾਂ ਦੇ ਵਿੱਚ ਲਿਖਿਆ ਹੈ ਬੜੇ ਸਿਆਣਿਆਂ ਨੇ, ਨਾਮ ਬਿਨਾ ਸਭ ਕੂੜ ਗੱਲ ਹੀ ਉਛੀਆਂ, ਇਹ ਕਹਿਤਾ ਜਿਹਦੇ ਅੰਦਰ ਬੂੰਦ
ਆਕਾਸ਼
ਮਿਲ ਗਈ ਨਾ ਉਹ ਕਹਿੰਦਾ ਸਭ ਝੂਠ ਹੈ, ਉਹਦੇ 'ਤੇ ਕੋਈ ਅਸਰ ਨਹੀਂ ਪਿਆ। ਸਾਰੇ 18 ਪੁਰਾਣਾਂ ਦਾ, 6 ਸ਼ਾਸਤਰਾਂ ਦਾ, ਔਰ ਦੂਏ ਜਿਹੜੇ ਹੋਰ ਸਿਮਰਤੀਆਂ ਲੱਲੇ ਭੱਬੇ ਦਾ ਕੋਈ ਅਸਰ ਨਹੀਂ ਉੱਥੇ, ਨਾ ਭਾਈ ਗੁਰਦਾਸ ਦੀਆਂ 12 ਦਾ, ਨਾ ਕਿਸੇ ਇਤਿਹਾਸ ਦਾ ਉੱਥੇ ਕੋਈ ਅਸਰ ਨਹੀਂ, ਸਾਰਾ ਝੂਠ ਹੈ। ਤਾਂ ਗੁਰਬਾਣੀ ਕਹਿੰਦੀ ਹੈ ਜੋ ਉਹਦੇ ਖਿਲਾਫ ਗੱਲ ਅਸੀਂ ਕਿਵੇਂ ਮੰਨ ਲਈਏ। ਪਰ ਉਹਨਾਂ ਨੇ ਕੰਪਰੋਮਾਈਜ਼ ਕੀਤਾ, ਮੰਨੀ ਹੋਈ ਹੈ। ਉਹ ਕਹਿੰਦੇ ਨੇ ਮੇਰੀ ਦੁੱਖ ਭੱਜਣੀ ਹੈ, ਅਸੀਂ ਕਿਵੇਂ ਮੰਨ ਲਈਏ ਜੇ ਰਾਮ ਕਹਿੰਦੀ ਹੈ ਗੁਰਬਾਣੀ? ਇਹ ਸਿਆਣਿਆਂ ਦੀ ਕਾਢ ਹੈ, ਮੇਰੀ ਦੁੱਖ ਭੱਜਣੀ ਹੈ। ਅਣਕ ਸਿਆ ਦੁਨੀਆਂ ਬਣਦੀ ਹੈ, ਜਿਹੜੇ ਮੰਨਦੇ ਨੇ ਉਹਨਾਂ ਦੇ ਛਾਰ ਸੁਆਹ ਹੈ, ਅੰਦਰ ਪੱਠ ਛਾਰ ਹੈ ਉਹਨਾਂ ਦੇ ਅੰਦਰ। ਜਿਹੜੇ ਮੰਨਦੇ ਨੇ ਪੱਠ ਛਾਰ ਹੈ ਉਹਨਾਂ ਦੀ ਗੱਲ ਹੈ। ਇੱਕ ਗੁਰਮੁਖ ਨੇ, ਇੱਕ ਮਨਮੁੱਖ ਨੇ। ਜਿਹੜੇ ਮਨਮੁੱਖ ਨੇ, ਭੀੜ ਮਨਮੁੱਖਾਂ ਦੀ, ਪੰਡਿਤ ਦੇ ਚੇਲੇ ਨੇ, ਉਹ ਸਾਰੇ ਹੀ ਮੰਨਦੇ ਨੇ ਉਹ ਦੁੱਖ ਭੱਜਣੀ ਹੈ। ਆ ਬਾਬੇ ਬੁੱਢੇ ਨੇ ਗੱਠਾ ਭੰਨਿਆ, ਵਰ ਦਿੱਤਾ, ਇਹ 84 ਪੌੜੀਆਂ ਦੇ ਵਿੱਚ 84 ਵਾਰ 84 ਕੱਟੀ ਜਾਊਗੀ, ਇਹ ਸੰਤ ਸਾਹਿਬ ਦੀ ਬੋਰੀ 'ਚ ਨਿਕਲ ਜਾਓ, ਉੱਥੇ ਮੁਕਤੀ ਮਿਲ ਜੂਗੀ। ਇਹ ਗੱਲਾਂ ਨੂੰ ਨਹੀਂ ਮੰਨ ਸਕਦੇ ਅਸੀਂ। ਜਿਨ੍ਹਾਂ ਦੇ ਅੰਦਰ ਗੁਰਬਾਣੀ ਨੇ ਅਸਰ ਕਰ ਦਿੱਤਾ ਹਿਰਦੇ 'ਚ, ਉਹ ਨਹੀਂ ਮੰਨ ਸਕਦੇ। ਜਿਹੜੇ ਇਹਨਾਂ ਦੇ ਅੰਦਰ ਪੱਠ ਹੈ ਛਾੜ, ਜਿਨ੍ਹਾਂ ਦੇ ਸੁਆਹ ਦੇ ਉੱਤੇ ਹੀ ਗੁਰਬਾਣੀ ਦੇ ਛਿੱਟੇ ਪਏ ਨੇ, ਥੱਲੇ ਗਈ ਨਹੀਂ, ਉਹ ਹੁਣਦੇ ਨੇ। ਜਿਨ੍ਹਾਂ ਦੇ ਅੰਦਰ ਭੀਤਰ ਭਰੀ ਭੁੰਗਾਰ ਹੈ, ਜਿਨ੍ਹਾਂ ਦੇ ਅੰਦਰ ਹਿਰਦੇ 'ਚ ਭੁੰਗਾਰ, ਉਹ ਭੁੰਗਾਰ 'ਤੇ ਹੀ ਛਿੱਟੇ ਪੈਂਦੇ ਨੇ, ਥੱਲੇ ਹਿਰਦੇ ਜਾਂਦੇ ਹੀ ਨਹੀਂ। ਹਾਂਜੀ
ਕਬੀਰ, ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈਂ ਮੁਝਸੇ ਲੜ ਪਰਿਆ, ਤੁਝੇ ਕਿਨ ਫਰਮਾਈ ਗਾਏ।
ਹੱਜ ਕਾਬੇ ਹੋ ਜਾਏ ਥਾ, ਹਾਲਾਂਕਿ ਕਬੀਰ ਹੱਜ ਕਾਬੇ ਨਹੀਂ ਗਿਆ, ਜਿਹੜਾ ਇਹਨਾਂ ਵਾਲਾ ਕਾਬਾ ਉੱਥੇ ਨਹੀਂ ਗਿਆ। ਉਹ ਅਸਲੀ ਕਾਬੇ ਗਿਆ, ਉਹ ਨਕਲੀ ਕਾਬੇ ਜਾਂਦੇ ਨੇ। ਹੱਜ ਕਾਬੇ ਗਿਆ ਹੋਵੇ ਕਬੀਰ, ਬਿਲਕੁਲ ਨਹੀਂ ਗੱਲ ਹੈ। ਉਹ ਕਿਹੜਾ ਮੁਸਲਮਾਨ ਹੈ? ਉਹ ਤਾਂ ਮੁਸਲਮਾਨ ਹੈ। ਹੱਜ ਕਾਬੇ ਹੋ ਜਾਏ ਥਾ,
ਅੱਗੇ ਮਿਲਿਆ ਖੁਦਾਏ,
ਮੈਂ ਹੱਜ ਕਾਬੇ ਪਹੁੰਚਿਆ ਨਹੀਂ, ਜਾਣਦਾ ਸੀ ਅਜੋ ਹੱਜ ਕਾਬੇ ਵੱਲ, ਹੱਜ ਕਾਬੇ ਵੱਲ ਨੂੰ ਜਾ ਰਿਹਾ ਸੀ, ਰਾਹ ਦੇ ਵਿੱਚ ਹੀ ਸੀ, ਜਾ ਰਿਹਾ ਸੀ ਹੱਜ ਕਾਬੇ ਨੂੰ। ਕਿਆ ਮਨ ਬਣਾਇਆ ਸੀ ਮੈਂ ਹੱਜ ਕਾਬੇ ਜਾਣ ਵਾਸਤੇ? ਜੋ ਮਨੇ ਬਣਾਇਆ ਸੀ, ਸਲਾਹ ਕਰਦਾ ਸੀ ਵੀ ਜਾਣਾ ਚਾਹੀਦਾ, ਜਾਂ ਮਨ ਬਣ ਗਿਆ, ਮੰਨ ਗਿਆ ਤਾਂ ਜਾਏ ਥਾ। ਅੱਗੇ ਮਿਲਿਆ ਖੁਦਾਏ, ਅੱਗੇ ਮੈਨੂੰ ਖੁਦਾ ਦਾ ਖੁਦਾ ਮਿਲ ਗਿਆ, ਖੁਦਾ ਦਾ ਹੁਕਮ ਮਿਲ ਗਿਆ, ਖੁਦਾ ਦੀ ਆਵਾਜ਼ ਸੁਣ ਲਈ ਮੈਂ, ਅੰਤਰਾਤਮਾ ਦੀ ਆਵਾਜ਼ ਸੁਣੀ। ਹਾਂ
ਸਾਈਂ ਮੁਝਸੇ ਲੜ ਪਰਿਆ, ਤੁਝੇ ਕਿਨ ਫਰਮਾਈ ਗਏ।
ਸਾਈਂ ਮੁਝਸੇ ਲੜ ਪੜਿਆ, ਸਾਈਂ ਮੇਰਾ ਵਿਰੋਧ ਕੀਤਾ ਵੀ ਤੂੰ ਕਿੱਧਰੋਂ ਮੂੰਹ ਚੱਕਿਆ? ਆ ਭੀੜ ਜਿੱਧਰੋਂ ਜਾਂਦੀ ਹੈ, ਇਹ ਭੀੜ ਜਿੱਥੇ ਹੁੰਦੀ ਹੈ, ਇਹ ਤਾਂ ਭੀੜ ਵੱਲ ਨੂੰ ਨਹੀਂ ਜਾਈਦਾ ਹੁੰਦਾ, ਸਾਖਤ ਨੇ ਇਹਨਾਂ ਨੂੰ ਉਲਟ, ਭੀੜ ਤੋਂ ਉਲਟਾ ਚੱਲੀ ਦਾ ਸੰਸਾਰੀ ਬੰਦਿਆਂ ਤੋਂ, ਜੋ ਸੰਸਾਰ ਚੱਲਦਾ ਜਿੱਧਰੋਂ ਉੱਥੇ ਉਲਟੀ ਉਲਟੇ ਪਾਸੇ ਨੂੰ ਹੁੰਦਾ ਸੱਚ। ਸੰਸਾਰ ਕੂੜ, ਰਾਜਾ ਕੂੜ, ਪਰਜਾ ਪਰਜਾ ਝੂਠੀ ਹੈ, ਝੂਠ ਵੱਲ ਨੂੰ ਜਾਂਦੀ ਹੈ। ਝੂਠ ਦਾ ਪ੍ਰਭਾਵ ਕਬੂਲ ਕੀਤਾ ਪਰਜਾ ਨੇ, ਝੂਠ ਦਾ ਪ੍ਰਭਾਵ ਇਹ ਕਬੂਲ ਕਰਦੀ ਹੈ, ਸੱਚ ਦਾ ਸੱਚ ਨੂੰ ਸੁਣ ਕੇ ਰਾਜੀ ਨਹੀਂ, ਸੱਚ ਕੌੜਾ ਲੱਗਦਾ। ਸੱਚ ਦਾ ਪਰਜਾ ਵਿਰੋਧ ਕਰਦੀ ਹੈ ਇਹ ਸਾਰੀ, ਜੇ ਸੱਚ ਦਾ ਵਿਰੋਧ ਕਰਦੇ ਨੇ ਸੱਚਖੰਡ ਤੋਂ ਤਾਂ ਹੀ ਦੂਰ ਨੇ, ਜੇ ਸੱਚ ਦਾ ਵਿਰੋਧ ਨਾ ਕਰਦੇ ਸੱਚਖੰਡ ਆਉਂਦੇ ਹੀ ਕਿਉਂ? ਸੱਚਖੰਡ ਦੀਆਂ ਗੱਲਾਂ ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਗੁਰਬਾਣੀ ਸੱਚਖੰਡ ਦੀ ਗੱਲ ਹੈ, ਇਹ ਚੰਗੀ ਨਹੀਂ ਲੱਗਦੀ ਇਹਨਾਂ ਨੂੰ। ਸੱਚਖੰਡ ਦੀ ਦਾ ਮਤਾ, ਸੱਚਖੰਡ ਦੀ ਰਹਿ, ਸੱਚਖੰਡ ਦੀ ਬਾਣੀ, ਸੱਚਖੰਡ ਵਾਲੀ ਸਲਾਹ ਇਹਨਾਂ ਦੇ ਫਿੱਟੇ ਨਹੀਂ, ਇਹ ਤਾਂ ਹੀ ਨਹੀਂ ਉੱਥੇ ਨੂੰ ਜਾਂਦੇ, ਮੂੰਹ ਨਹੀਂ ਕਰਦੇ ਉੱਧਰ ਨੂੰ। ਕਹਿੰਦੇ ਆਪਣੇ ਮਤਲਬ ਦੀਆਂ ਗੱਲਾਂ ਨਹੀਂ, ਆਪਣੇ ਖਿਲਾਫ ਨੇ ਗੱਲਾਂ, ਆਪਾਂ ਨੂੰ ਨਹੀਂ ਚੰਗੀਆਂ ਲੱਗਦੀਆਂ। ਗੁਰਬਾਣੀ ਵੀ ਉਹਨਾਂ ਨੂੰ ਨਹੀਂ ਚੰਗੀ ਲੱਗਦੀ, ਕਹੀ ਜੋ ਮਰਜ਼ੀ ਜਾਣ, ਸੱਚ ਇਹੀ ਹੈ ਕਿ ਇਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ। ਸਾਇਮ ਵਸੋਂ ਲੜ ਪੜਿਆ,
ਤੁਝੇ ਕਿਨ ਫਰਮਾਈ ਗਾਏ,
ਕਹਿੰਦਾ ਤੈਨੂੰ ਇਹ ਗਾਇਕੀ ਨੇ ਫਰਮਾਤੀ, ਹੁਣ ਗਾਇਆ ਹੈ ਇੱਕ ਫਰਮਾਈ ਹੈ, ਇਹੀ ਗਾਇਆ ਨਾਮ ਦੇਵ ਜਿਉਂਦੀ ਕਰ ਰਿਹਾ। ਗਾਏ ਫਰਮਾਈ ਜਾਂਦੀ ਹੈ, ਗਾਏ ਉਹ ਗਾਏ ਨਹੀਂ ਜਿਹੜੀ ਦੁੱਧ ਦੇਣ ਵਾਲੀ ਹੈ, ਉਹਨਾਂ ਦੀ ਹੋਊਗੀ ਭੀੜ ਵਾਲਿਆਂ ਦੀ ਗਾਏ, ਉਹ ਹੈ ਬਾਹਮਣ ਦੀ ਗਾਏ, ਉਹ ਹੈ ਦੁੱਧ ਦਿੰਦੀ ਹੈ। ਬਾਹਮਣੇ ਦਾ ਗਾਏ ਨੂੰ ਗਾਇਤਰੀ ਵੀ ਗਾਇਤਾ, ਗਾਇਤਰੀ ਦਾ ਤਾਂ ਮੰਤਰ ਹੁੰਦਾ, ਪਾਂਡੇ ਤੇਰੀ ਗਾਇਤਰੀ, ਉਹਨੇ ਤਾਂ ਗਾਇ ਨੂੰ ਗਾਇਤਰੀ ਉਹ ਕਹਿਤਾ ਸੀ। ਗਾਇਤਰੀ ਤਾਂ ਮੰਤਰ ਹੈ, ਜਿਹਦੇ ਨਾਲ ਗਾਇ, ਜਿਹਦੇ ਨਾਲ ਸੁਰਤ, ਜਿਹਦੇ ਨਾਲ ਬੁੱਧ, ਜਿਹਦੇ ਨਾਲ ਆਤਮਾ ਤਰ ਜਾਣੀ ਹੈ ਉਹ ਗਾਇਤਰੀ ਹੈ। ਜਿਹਦੀ ਪੂੰਛ ਫੜ ਕੇ ਬੈਤਾਲੀ ਨਦੀ ਪਾਰ ਹੋਣੀ ਹੈ ਆਤਮਾ ਨੇ, ਉਹਦਾ ਨਾਂ ਗਾਇਤਰੀ ਹੈ। ਉਹ ਕਹਿੰਦੇ ਵੀ ਨੇ ਜੇ ਗਾਇ ਦਾਨ ਕਰੇਗਾ ਇਹਦੀ ਪੂੰਛ ਫੜ ਕੇ ਤਰਜੇਗਾ ਬੈਤਾਲੀ ਨਦੀ, ਆਹ ਗਾਇ ਬਣਾ, ਕਿਉਂਕਿ ਦਾਨ ਚੋਂ ਲੈਣਾ ਸੀ ਪੜਤ ਨੇ। ਹੁਣ ਉਹ ਜੇ ਗਾਇ ਨੂੰ ਗਾਇ ਨਾ ਕਹਿੰਦਾ ਦੁੱਧ ਕਿੱਥੋਂ ਪੀਂਦੇ ਨਿਆਣੇ? ਭਾਸ਼ਾ ਪਾੜਤੀ ਪੰਡਿਤ ਨੇ, ਭਾਸ਼ਾ ਆਪਣੇ ਮਤਲਬ ਦੀ ਬਣਾਤੀ, ਦਾਨ ਪੁੰਨ ਬਣਾਤਾ। ਤੂੰ ਇਹ ਕਹਿੰਦਾ ਫਰਮਾਈ ਗਾਏ, ਇਹ ਮੱਤ ਤੈਨੂੰ ਕਿਹਨੇ ਦੇਤੀ? ਗਾਏ ਅਸਲ 'ਚ ਮੱਤ ਹੈ, ਇਹ ਤੈਨੂੰ ਨਵੀਂ ਅਕਲ ਕਿਹਨੇ ਦੇਤੀ ਕਿ ਮੈਂ ਉਹਦੇ ਵਿੱਚ ਹਾਂ, ਮੱਕੇ 'ਚ ਕਾਬੇ 'ਚ ਹਾਂ, ਮੱਕੇ 'ਚ ਹਾਂ, ਮੈਂ ਤਾਂ ਸਰਵ ਵਿਆਪੀ ਹਾਂ। ਨਾਲੇ ਕਹਿੰਦੇ ਸਭ ਦੇ ਅੰਦਰ ਹੈ, ਨਾਲੇ ਕਹਿੰਦੇ ਸਰਵ ਸ਼ਕਤੀਮਾਨ ਹੈ, ਨਾਲੇ ਕਹਿੰਦੇ ਸਰਵ ਵਿਆਪਕ ਹੈ, ਅਤੇ ਫਿਰ ਮੱਕੇ 'ਚ ਕਿਵੇਂ ਹੋਵੇ? ਸਰਵ ਸ਼ਕਤੀਮਾਨ ਵੀ ਹਾਂ, ਸਰਵ ਵਿਆਪਕ ਵੀ ਹਾਂ, ਅਤੇ ਮੱਕੇ 'ਚ ਹੀ ਹਾਂ, ਹੋਰ ਕਿਤੇ ਹਾਂ ਨਹੀਂ। ਇਹ ਗੱਲ ਆਪਾਂ ਵਿਰੋਧੀ ਗੱਲ ਹੈ। ਕਬੀਰ ਇਹਨੂੰ ਐਂ ਕਹਿ ਕੇ ਰਿਜੈਕਟ ਕਰਦਾ, ਜ਼ਿਆਦਾ ਗੱਲ ਨਹੀਂ ਕਹਿੰਦਾ, ਤਾਂ ਕਿ ਉਹ ਮੁਸਲਮਾਨਾਂ ਦਾ ਰਾਜ ਹੈ, ਕਬੀਰ ਇਸਲਾਮ ਦਾ ਬੰਦਾ ਨਹੀਂ ਹੈ, ਇਸਲਾਮ ਉਹਨੇ ਅਪਣਾਇਆ ਹੋਇਆ ਨਹੀਂ, ਇਸ ਕਰਕੇ ਇਸਲਾਮ ਦੇ ਖਿਲਾਫ ਨਹੀਂ ਜ਼ਿਆਦਾ ਬੋਲਦਾ। ਦੂਏ ਧਰਮ ਨੂੰ ਉਪਦੇਸ਼ ਦੇਣਾ ਹੁੰਦਾ, ਹਲਕਾ ਜਿਹਾ ਉਪਦੇਸ਼ ਦਿੰਦਾ, ਆਪਣੇ ਆਪ ਨੂੰ ਸਾਈਂ ਮੁਸਲ ਲੜ ਪਰਿਆ, ਤੁਸੀਂ ਫਰਮਾਈ ਗਏ, ਇਹ ਅਕਲ ਤੈਨੂੰ ਕਿਹਨੇ ਦਿੱਤੀ? ਮੈਂ ਕਾਬੇ ਵੱਲਾਂ, ਕਹਿਣ ਦਾ ਮਤਲਬ ਕਾਬੇ ਜਾਣ ਜਾਣਾ ਅਕਲ ਦੀ ਗੱਲ ਨਹੀਂ ਹੈ। ਜਿਹਨੇ ਕਾਬੇ ਦਰਸ਼ਨ ਦੀ ਗੱਲ ਕੀਤੀ ਹੈ, ਚਲਾਈ ਹੈ, ਉਹ ਖੁਦਾ ਦੀ ਕੁਰਾਨ 'ਚ ਨਹੀਂ ਹੈ। ਉਹ ਗੱਲ ਕੁਰਾਨ ਦੇ ਵਿੱਚ ਨਹੀਂ ਹੈ ਵੀ ਕਾਬੇ ਜਾਣਾ ਚਾਹੀਦਾ, ਜਿਵੇਂ ਹਜ਼ੂਰ ਸਾਹਿਬ ਜਾਣਾ ਚਾਹੀਦਾ ਗੁਰਬਾਣੀ 'ਚ ਨਹੀਂ ਹੈ ਕਿਤੇ, ਅੰਮ੍ਰਿਤਸਰ ਜਾਣਾ ਚਾਹੀਦਾ ਗੁਰਬਾਣੀ 'ਚ ਨਹੀਂ ਕਿਤੇ, ਜਿਹੜੇ ਨਵੇਂ ਨਵੇਂ ਤੀਰਥ ਬਣਾ ਲਏ ਇੱਥੇ ਜਾਣਾ ਚਾਹੀਦਾ, ਸੰਗਰਾਂਦ ਮਨਾਉਣੀ ਚਾਹੀਦੀ ਹੈ, ਪੂਰਨਮਾਸ਼ੀ ਮਨਾਉਣੀ ਚਾਹੀਦੀ ਹੈ, ਗੁਰਬਾਣੀ 'ਚ ਨਹੀਂ ਹੈ ਕਿਤੇ। ਗੁਰਬਾਣੀ ਦਾ ਇਹ ਸਾਥ ਸਾਥ ਸਿਮਰੋ ਗੋਬਿੰਦ, ਗੁਰਬਾਣੀ ਦੇ ਨਾਲ ਇਹਨਾਂ ਗੱਲਾਂ ਦਾ ਜੋ ਅੱਜ ਅਸੀਂ ਕਰ ਰਹੇ ਹਾਂ ਜਾਂ ਮੁਸਲਮਾਨ ਕਰ ਰਹੇ ਨੇ, ਉਹਨਾਂ ਦੇ ਗ੍ਰੰਥ ਨਾਲ ਮੁਸਲਮਾਨ ਜੋ ਕਰ ਰਹੇ ਨੇ ਉਹਦਾ ਮੇਲ ਨਹੀਂ, ਅਸੀਂ ਜੋ ਕਰ ਰਹੇ ਹਾਂ ਸਾਡਾ ਮੇਲ ਨਹੀਂ, ਅਸਲੀ ਗ੍ਰੰਥਾਂ ਨਾਲ ਕੋਈ ਮੇਲ ਨਹੀਂ। ਜਿਹੜੇ ਨਕਲੀ ਅਸੀਂ ਬਣਾ ਲਏ ਉਹਨਾਂ, ਉਹ ਤਾਂ ਸਾਡੇ ਬਣਾਏ ਹੋਏ ਨੇ ਨਕਲੀ, ਅਸੀਂ ਆਪਣੇ ਨਕਲੀ ਬਣਾ ਲਈ ਗੱਲਾਂ, ਰਹਿਤ ਮਰਿਆਦਾ ਨਕਲੀ ਹੈ, ਸਭ ਚੀਜ਼ਾਂ ਨਕਲੀ ਬਣਾਈ ਉਹਦੇ। ਹਾਂਜੀ
ਕਬੀਰ, ਹੱਜ ਕਾਬੇ ਹੋਏ ਹੋਏ ਗਿਆ, ਕੇਤੀ ਵਾਰ ਕਬੀਰ, ਸਾਈਂ ਮੁਝ ਮੈਂ ਕਿਹਾ ਖਤਾ, ਮੁੱਖੋਂ ਨਾ ਬੋਲੇ ਪੀਰ।
ਹੱਜ ਕਾਬੇ
ਹੋਏ
ਹੋਏ ਹੋਏ ਗਿਆ, ਕਹਿੰਦਾ ਮੈਂ ਤਾਂ ਕਿੰਨੀ ਵਾਰ ਹੱਜ ਕਾਬੇ ਹੋ ਕੇ ਗਿਆ,
ਕੇਤੀ ਵਾਰ
ਜਿੱਦਣ ਸੌਂਦਾ ਰੋਜ਼ ਹੱਜ ਕਾਬੇ ਆਉਂਦਾ, ਜਿੰਨੀ ਵਾਰ ਮਰਦਾ ਹੱਜ ਕਾਬੇ ਹੀ ਮਰਦਾ ਆ ਕੇ। ਕਹਿੰਦਾ ਮੈਂ ਤਾਂ ਕਿੰਨੀ ਵਾਰ ਹੱਜ ਕਾਬੇ ਹੋਏ ਹੋਏ ਗਿਆ, ਹੋਏ ਹੋਏ ਗਿਆ
ਕੇਤੀ ਵਾਰ ਕਬੀਰ।
ਕਬੀਰ ਕਹਿੰਦਾ ਕਿੰਨੀ ਵਾਰ ਹੱਜ ਕਾਬੇ ਹੋਏ ਗਿਆ, ਸਾਈਂ ਮੁੰਝ ਮੈਂ ਕਿਆ ਖਤਾ,
ਮੁੱਖੋਂ ਨਾ ਬੋਲੇ ਪੀਰ,
ਮੁੱਖੋਂ ਨਾ ਬੋਲੇ, ਬੋਲੇ ਨੀ, ਸਾਈਂ ਨੂੰ ਕਹਿ ਰਿਹਾ ਬੋਲੇ ਆਊਗਾ, ਫਿਰ ਬੋਲੇਗਾ ਤੇ ਜੇ ਬੋਲੇਗਾ ਤੂੰ ਥਰਡ ਪਰਸਨ ਨੂੰ ਹੈ, ਸਾਈਂ ਨੂੰ ਨੀ ਸੰਬੋਧਨ ਹੈ, ਫਿਰ ਬੋਲੇ ਨੀ ਹੁੰਦਾ, ਫਿਰ ਬੋਲੇ
ਬੋਲੇ ਪੀਰ,
ਬੋਲੇ ਬੋਲਦਾ ਨਹੀਂ ਹੈ, ਪੀਰ ਤੂੰ ਮੁੱਖੋਂ ਬੋਲਦਾ ਨੀ, ਮੈਂ ਇੰਨੀ ਵਾਰ ਆਇਆ ਹੱਜ ਕਾਬੇ। ਕੋਈ ਪੀਰ ਜੇ ਬੋਲੇ ਨਾ ਹੱਜ, ਜਿੱਥੇ ਪੀਰ ਹੈ ਜੇ ਬੋਲਿਆ ਨਹੀਂ ਹੱਜ ਕਾਬੇ ਜਾਣ ਦਾ ਕੋਈ ਫਾਇਦਾ ਨਹੀਂ, ਜਿੱਥੇ ਹੱਜ ਕਾਬਾ ਉੱਥੇ ਪੀਰ ਬੋਲੂਗਾ, ਜੇ ਕਾਬੇ ਚਲੇ ਗਏ ਜਿੰਨਾ ਚਿਰ ਪੀਰ ਬੋਲਦਾ ਨਹੀਂ ਉੱਥੇ ਰਹੋ, ਕਹਿਣ ਦਾ ਮਤਲਬ ਇਹ ਹੈ ਜਿਹੜਾ ਹੋ ਕੇ ਆ ਗਿਆ ਪੀਰ ਕਾਹਦੇ ਬੋਲੂ। ਇਹ ਹੱਜ ਕਾਬੇ ਕਿਵੇਂ ਕਹਿੰਦਾ? ਇਹ ਐਂ ਕਹਿੰਦਾ ਜਿਸ ਵਕਤ ਕਾਮ ਪਰੇ ਤੇ ਸਿਮਰੀਏ, ਜਦ ਮੁਸੀਬਤ ਚਾਹੁੰਦਾ ਹੱਜ ਕਾਬੇ ਮੂਹਰੇ ਅਰਦਾਸ ਕਰਦਾ ਜਾ ਕੇ, ਜਦ ਫਸਿਆ ਹੁੰਦਾ ਹੱਜ ਕਾਬੇ ਹੀ ਅਰਦਾਸ ਕਰਦਾ, ਪੀਰ ਅੱਗੋਂ ਜਵਾਬ ਹੀ ਨਹੀਂ ਦਿੰਦਾ, ਵੀ ਇਹ ਤਾਂ ਮਤਲਬ ਹੀ ਹੈ। ਕਦੇ ਪੀਰ ਨੇ ਜਵਾਬ ਦਿੱਤਾ, ਉਹ ਨਹੀਂ ਜਵਾਬ ਦਿੰਦਾ ਇਹਦਾ, ਜਦ ਉੱਥੇ ਅੱਡਾ ਬਣਾ ਕੇ ਬਹਿ ਜਾਂਦਾ ਨਾ, ਫਿਰ ਵੀ ਬਹੁਤ ਚਿਰ ਨਹੀਂ ਉਹ ਜਵਾਬ ਦਿੰਦਾ ਇਹਦੀ ਗੱਲ ਦਾ। ਇਹ ਦੇਖਦਾ ਵੀ ਇਹ ਤਾਂ ਇਹਦਾ ਤਾਂ ਕੰਮ ਇਹ ਹੈ, ਇਹ ਤਾਂ ਉਦੋਂ ਹੀ ਫੋਨ ਕਰਦਾ ਜਾਂ ਇਹਨੂੰ ਲੋੜ ਹੁੰਦੀ ਹੈ, ਮਤਲਬ ਇਹਨੂੰ ਫੋਨ ਕਰਦਾ ਤਾਂ ਫੋਨ ਵੀ ਨਹੀਂ ਕਰਦਾ ਤਾਂ ਜਦ ਫਸ ਜਾਂਦਾ ਜਦ ਯਾਦ ਕਰਦਾ ਆਪਾਂ ਨੂੰ, ਕਹਿੰਦੇ ਕੋਈ ਨਹੀਂ ਬੈਠਾ ਰਹਿਣ ਦੇ। ਫਿਰ ਵੀ ਬਹੁਤ ਦੇਰ ਬਾਅਦ ਜਾਂ ਲਕੀਰਾਂ ਕੱਢ ਲੈ ਜਾਂ ਦੇਖ ਲੈਂਦੇ ਨੇ ਵੀ ਹੁਣ ਇਹ ਪਿੱਛੇ ਨੂੰ ਨਹੀਂ ਜਾਂਦਾ, ਹੁਣ ਇਹ ਛੱਡ ਬੈਠਿਆ ਪਿੱਛੇ, ਚਲੋ ਛੱਡੋ ਪਰੇ, ਜੇ ਹੁਣ ਬਿਲਕੁਲ ਇਹ ਛੱਡੇ ਬੈਠਿਆ ਫਿਰ ਆਪਾਂ ਇਹਨੂੰ ਗੇਟ ਖੋਲ੍ਹ ਦਿਓ ਅੰਦਰ ਵੜ ਲੈਂਦੇ। ਨਹੀਂ ਇਹਦਾ ਐਤਵਾਰ ਕੋਈ ਨਹੀਂ ਕਰਦਾ, ਐਤਵਾਰ ਕਰਨ ਦੇ ਕਾਬਲ ਵੀ ਹੈ ਨਹੀਂ ਇਹ। ਇਹ ਹੱਜ ਕਾਬੇ ਜਾਂਦਾ ਜਦ ਫਸ ਜਾਂਦਾ ਜਾਂ ਅਰਦਾਸ ਕਰਦਾ, ਹੱਜ ਕਾ ਫਸੇ ਹੋਏ ਦੀ ਅਰਦਾਸ ਹੱਜ ਕਾਬੇ ਹੈ, ਪਹਿਲਾਂ ਦੀ ਕਾਮ ਪਰੇ ਤੇ ਸਿਮਰੀਏ ਐਸੇ ਸਿਮਰੋ ਨਿੱਤ, ਜਾਂ ਨਿੱਤ ਉਹੀ ਸਿਮਰਨ ਕਰਦਾ ਨਾ ਨਿੱਤ ਲਗਾਤਾਰ, ਫਿਰ ਅੱਜ ਕਾਬੇ ਵਾਲੇ ਦੀ ਆਵਾਜ਼ ਸੁਣਦੇ ਨੇ। ਜੇ ਨਿੱਤ ਨਹੀਂ ਕਰਦਾ ਅਰਦਾਸ ਕਰਕੇ ਫਿਰ ਘਰ ਨੂੰ ਆ ਜਾਂਦਾ, ਫਿਰ ਨਹੀਂ ਸੁਣਦੇ। ਇਹ ਆਪਣਾ ਆ ਜਾਂਦਾ ਅਰਦਾਸ ਕਰਕੇ, ਹੁਣ ਤੂੰ ਪੂਰੀ ਕਰਦੀ, ਕਹਿੰਦਾ ਕੋਈ ਨਹੀਂ ਤੂੰ ਉਡੀਕ ਲਈ। ਉਹ ਕਹਿੰਦਾ ਅਰਦਾਸ ਪੂਰੀ ਕਰ ਦਿਓ, ਕਹਿੰਦਾ ਉਡੀਕ ਲਈ ਕੋਈ। ਉਹ ਆਪਣੇ ਜਿਵੇਂ ਚੱਲਦਾ ਚੱਲੀ ਜਾਂਦਾ ਨਾ। ਹਾਂਜੀ
ਕਬੀਰ, ਹੱਜ ਕਾਬੇ ਹੋਏ ਹੋਏ ਗਿਆ ਕੇਤੀ ਵਾਰ, ਕਬੀਰ ਸਾਈ ਮੁਜਮੇ ਕਿਆ ਖਤਾ, ਮੁੱਖੋਂ ਨਾ ਬੋਲੇ ਪੀਰ।
ਪੁੱਛਦਾ ਹੈ ਮੈਂ ਤਾਂ ਬਹੁਤ ਵਾਰ ਗਿਆ, ਮੁੱਖੋਂ ਪੀਰ ਬੋਲਿਆ ਹੀ ਨਹੀਂ ਕੁਛ, ਮੈਨੂੰ ਕਿਹਾ ਹੀ ਨਹੀਂ ਉਹਨੇ ਵੀ ਤੂੰ ਭਾਈ ਆਇਆ ਚੰਗਾ ਹੋ ਗਿਆ, ਅਤੇ ਚੌਥੀ ਵਾਰ ਆ ਗਿਆ, ਤੂੰ ਤਾਂ ਤੇਰਾ ਸੁੱਖ ਸ਼ਾਂਤ ਪੁੱਛੀ ਨਹੀਂ ਕੁਛ ਵੀ, ਤਾਂ ਬੋਲਿਆ ਹੀ ਨਹੀਂ ਮੇਰੇ ਨਾਲ। ਕੀ ਫਾਇਦਾ ਉੱਥੇ ਜਾਣਦਾ ਜਿੱਥੇ ਕੋਈ ਕਦਰ, ਜਿੱਥੇ ਉਹਨਾਂ ਨੇ ਹਾਜ਼ਰੀ ਨਹੀਂ ਲੱਗੀ, ਮੇਰੀ ਹਾਜ਼ਰੀ ਤੱਕ ਨਹੀਂ ਲਾਈ ਉੱਥੇ। ਜਿਹੜੇ ਲੋਕ ਜਾਂ ਅਰਦਾਸ ਕਰਦੇ ਉਹਨਾਂ ਦੀ ਹਾਜ਼ਰੀ ਵੀ ਨਹੀਂ ਲੱਗਦੀ, ਸੁਣਦਾ ਹੀ ਨਹੀਂ, ਸੁਣੇ ਤਾਂ ਹਾਜ਼ਰੀ ਲੱਗਦੀ ਹੈ, ਕੋਈ ਅਰਦਾਸ ਸੁਣਦਾ ਹੀ ਨਹੀਂ। ਸੁਣਦਾ ਕਾਹਦਾ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਜਦੋਂ ਅੰਮ੍ਰਿਤ ਵੇਲਾ ਹੁੰਦਾ, ਜਦ ਬੋਲਦਾ ਨਾ, ਜਦ ਅੰਮ੍ਰਿਤ ਵੇਲਾ ਜਦ ਹੁੰਦਾ, ਜਦ ਮਾਇਆ ਵਿਖਾ ਛੱਡ ਦਿੰਦਾ, ਜਦ ਵਿਖਿਆ ਤਿਆਗ ਦਿੰਦਾ ਅੰਮ੍ਰਿਤ ਵੇਲਾ ਜਦ ਹੁੰਦਾ। ਜਿੰਨਾ ਚਿਰ ਵਿਖਿਆ ਦੀ ਭੁੱਖ ਹੈ ਅੰਮ੍ਰਿਤ ਵੇਲਾ ਹੁੰਦਾ ਹੀ ਨਹੀਂ ਇਹਦਾ। ਅੰਮ੍ਰਿਤ ਕੌੜਾ ਇੱਕ ਵਿਖਿਆ, ਇੱਕ ਅੰਮ੍ਰਿਤ ਹੈ, ਦੋ ਚੀਜ਼ਾਂ ਨੇ। ਜਦ ਬਿਲਕੁਲ ਤਿਆਗ ਕਰ ਦਿੰਦਾ ਵਿਖਿਆ ਦਾ, ਅੰਮ੍ਰਿਤ ਵੇਲਾ ਹੀ ਜਾਂ ਸ਼ੁਰੂ ਹੁੰਦਾ। ਇਹਨਾਂ ਦਾ ਅੰਮ੍ਰਿਤ ਵੇਲਾ 2 ਵਜੇ 2:30 ਵਜੇ 4 ਵਜੇ ਸ਼ੁਰੂ ਹੋ ਜਾਂਦਾ, ਕਾਹਦੇ ਵਾਸਤੇ, ਵਿਖਿਆ ਵਾਸਤੇ। ਇਹਨਾਂ ਦਾ ਅੰਮ੍ਰਿਤ ਵੇਲਾ ਹੀ ਵਿਖਿਆ ਵਾਸਤੇ, ਫੱਟ ਖੁੱਲਦੇ ਨੇ ਮਾਇਆ ਵਾਸਤੇ। ਇਹ ਤਾਂ ਵਿਖਿਆ ਵੇਲਾ, ਅੰਮ੍ਰਿਤ ਵੇਲਾ ਕਿੱਥੇ? ਅੰਮ੍ਰਿਤ ਵੇਲਾ ਹੈ ਮਾਇਆ ਤੋਂ ਰਹਿਤ, ਜਿੱਥੇ ਮਾਇਆ ਦੀ ਭੁੱਖ ਨਹੀਂ ਉੱਥੇ ਅੰਮ੍ਰਿਤ ਵੇਲਾ ਹੁੰਦਾ। ਜਿੱਥੇ ਫੱਟ ਖੁੱਲਦੀ ਸਾਰੇ ਮਾਇਆ ਵਰਸਣ ਲੱਗ ਜਾਏ ਉੱਥੇ ਵਿਖਿਆ ਵੇਲਾ, ਅੰਮ੍ਰਿਤ ਵੇਲਾ ਨਹੀਂ ਹੁੰਦਾ ਉਹ, ਉਹ ਤਾਂ ਵਿਖਿਆ ਵੇਲਾ। ਮਤਲਬ ਧਿਆਨ ਦਾ ਸੌਂਦੀਆਂ ਨੇ ਸੁੱਖਾਂ, ਸੁੱਖ ਕੇ ਲੋਕ ਆਉਂਦੇ ਨੇ, ਉਹ ਅੰਮ੍ਰਿਤ ਵੇਲਾ। ਇਹ ਠੱਗਾਂ ਦੇ ਅੰਮ੍ਰਿਤ ਵੇਲੇ ਨੇ, ਜਿਹਨਾਂ ਨੇ ਸਿਆਣੇ ਸੀ ਨਾ ਸਿਆਣੇ, ਉਹਨਾਂ ਦੇ ਅੰਮ੍ਰਿਤ ਵੇਲੇ ਨੇ, ਜਿਹੜੇ ਪਚਮੂਏ ਸਿਆਣੇ, ਅਣਕ ਸਿਆਣੇ ਪਚਮੂਏ
ਪਚ ਗਏ,
ਉਹ ਉਹਨਾਂ ਦਾ ਅੰਮ੍ਰਿਤ ਵੇਲਾ ਹੈ, ਉਹਨਾਂ ਦਾ ਪੈਦਾ ਕੀਤਾ ਹੋਇਆ ਸਿਆਣਿਆਂ ਦਾ ਅੰਮ੍ਰਿਤ ਵੇਲਾ। ਗੁਰਬਾਣੀ ਦਾ ਅੰਮ੍ਰਿਤ ਵੇਲਾ ਕਾਹਦਾ? ਜਾਂ ਬਾਬੀਸ਼ਾ ਅੰਮ੍ਰਿਤ ਵੇਲੇ ਬੋਲਿਆ, ਅੰਮ੍ਰਿਤ ਵੇਲਾ ਕਾਹਦਾ? ਜਾਂ ਵਿਖਿਆ ਦਾ ਤਿਆਗ ਹੋ ਗਿਆ, ਜਾਂ ਸੱਚੇ ਨਾਮ ਕੀ ਭੁੱਖੇ, ਸੱਚੇ ਨਾਮ ਕੀ, ਹੋਰ ਕੋਈ ਭੁੱਖੇ ਹੈ ਨਹੀਂ, ਫਿਰ ਅੰਮ੍ਰਿਤ ਵੇਲਾ। ਉਹ ਕਹਿੰਦਾ ਹੁਣ ਅੰਮ੍ਰਿਤ ਪਾਉਣਾ ਪਾ ਦੇ, ਨਹੀਂ ਮੰਗਦਾ ਮੈਂ ਵੀ ਨਹੀਂ ਕੁਛ, ਆ ਧਰਮ ਤੇਰੇ ਦਰਾਂ ਮੂਹਰੇ ਬੈਠਾ, ਮਗਰ ਦਰਾਂ ਮੂਹਰੇ ਬੈਠਾ ਜਾਂ ਤੇਰੀ ਮਰਜ਼ੀ ਜਜ਼ਬਾ ਦੀ। ਨਹੀਂ ਜਾਂਦਾ ਛੱਡ ਕੇ ਦਰ ਨੂੰ, ਜਿਹੜਾ ਸਵਾਮੀ ਕਹਿ ਗ੍ਰਹਿ ਕਹੋ ਸਦਾ, ਸਵਾਨ ਤਜਤਨੀ ਨਿੱਤ। ਜਦ ਕੁੱਤਾ ਛੱਡਦਾ ਨਹੀਂ ਦਲ ਨਾ, ਫਿਰ ਉਹ ਕਹਿੰਦਾ ਵੀ ਹੁਣ ਬਈ ਆਪਣਾ ਜੰਮ, ਹੁਣ ਰੋਟੀ ਪਾਉਣੀ ਉਹ, ਫਿਰ ਰੋਟੀ ਮਿਲਦੀ ਹੈ, ਰੋਟੀ ਮੇਰੀ ਲਾਵਣ ਮੇਰੀ ਭੁੱਖ, ਭੁੱਖੇ ਹੋ ਸੀ ਫਿਰ ਮਿਲਦੀ ਹੈ ਰੋਟੀ ਕਾਠ ਕੀ ਲਾਵਣ ਮੇਰੀ ਭੁੱਖ, ਨਾਲ ਨੂੰ ਨਹੀਂ ਕੁਛ ਮਿਲਦਾ ਰੋਟੀ ਦੇ, ਦੂਈ ਤਾਂ ਚੀਜ਼ ਇੰਨੀ ਇਕੱਲੀ ਰੋਟੀ ਹੋਈ ਹੈ, ਜੇ ਲਾਵਣ ਨਾਲ ਹੋਵੇ ਦੂਈ ਚੀਜ਼ ਹੋ ਜਾਏ, ਜੇ ਲਾਵਣ ਹੈ ਫਿਰ ਦੂਈ ਚੀਜ਼ ਹੈ। ਉਹਦੇ ਨਾਲ ਸਵਾਦ ਵਾਸਤੇ ਸੱਚ ਨਾਲ ਕੁਛ ਵੀ ਨਹੀਂ ਮਿਲਦਾ ਤੁਹਾਨੂੰ, ਜੇ ਸਵਾਦ ਲੱਗਦਾ ਖਾ ਲਓ, ਨਹੀਂ ਜਾਓ ਘਰ। ਸੱਚ ਨੂੰ ਟੇਸਟੀ ਲੱਗਣ ਵਾਸਤੇ ਨਾਲ ਕੁਛ ਨਹੀਂ ਮਿਲਣਾ ਤੁਹਾਨੂੰ, ਰੋਟੀ ਨਾਲ ਵੀਹ ਚੀਜ਼ਾਂ ਖਾਂਦੇ ਆ, ਸਲਾਦ ਚਾਹੀਦਾ, ਚਟਨੀ ਚਾਹੀਦੀ, ਉਹ ਚਾਹੀਦਾ, ਦਹੀਂ ਚਾਹੀਦਾ, ਤਾਂ ਰੋਟੀ ਸਵਾਦ ਲੱਗਦੀ ਹੈ। ਉਹ ਰੋਟੀ ਖਾਣੀ ਆ ਖਾਓ, ਨਹੀਂ ਜਾਓ ਘਰ ਨੂੰ, ਕਾਠਕੀ ਆ ਉਹ ਸੁੱਕੀ ਹੋਈ, ਤੁਸੀਂ ਤਾਂ ਚੀਜ਼ ਨਹੀਂ ਉੱਥੇ, ਇੱਕੋ ਚੀਜ਼ ਹੈ ਰੋਟੀ।
ਹਾਂ ਕਬੀਰ ਜੀ, ਜੂ ਮਾਰੇ ਜ਼ੋਰ ਕਰ, ਕਹਿਤੇ ਹੈ ਜੋ ਹਲਾਲ, ਦਫ਼ਤਰ ਦੇ ਜਬ ਕਾਢ ਹੈ ਹੋਏਗਾ ਕੌਣ ਹਵਾਲ।
ਜੀ ਜੋ ਮਾਰੇ ਜ਼ੋਰ ਕਰ, ਆ ਜੀ ਜਿਹੜੇ ਤੁਸੀਂ ਜੀਆ ਘਾਤ ਕਰਦੇ ਹੋ, ਜਿਵੇਂ ਵੀ ਮਾਰਦੇ ਹੋ, ਹਲਾਲ ਕਰਦੇ ਹੋ,
ਕਹਿੰਦੇ
ਜ਼ੋਰ ਕਰਨ ਦਾ ਮਤਲਬ ਹੈ ਧੱਕੇ ਨਾਲ ਤੁਸੀਂ ਢਾ ਕੇ ਮਾਰਦੇ ਹੋ ਬੜੇ ਬੜੇ ਜਾਨਵਰ, ਉਹ ਚਾਹੁੰਦਾ ਥੋੜ੍ਹੀ ਹੈ ਮਾਰਨਾ। ਜੀ ਜੋ ਮਾਰੇ ਜ਼ੋਰ ਕਰ,
ਕਹਿੰਦੇ ਹੈ ਜੋ ਹਲਾਲ,
ਕਹਿੰਦੇ ਹੈ ਜੋ ਹਲਾਲ, ਉਹ ਕਹਿੰਦੇ ਹਲਾਲ ਕਰ ਲਿਆ ਅਸੀਂ, ਹਲਾਲ ਕਿਵੇਂ ਕਰ ਲਿਆ, ਸਰੀਰ ਜਿਹਦਾ ਸੀ ਤੁਸੀਂ ਖੋਲਿਆ ਖਾਣ ਵਾਸਤੇ, ਸਵਾਦਤ ਜੀ ਸੁਕਾ ਰਿਹਾ, ਹਲਾਲ ਨਾ ਕਹੋ ਖਾ ਲਓ, ਚਾਹੇ ਖਾਣ ਦੇ ਵਿੱਚ ਦੀ ਹਲਾਲ ਕਹਿਣ ਚ ਇਤਰਾਜ ਹੈ, ਮਾਰਨ ਚ ਇਤਰਾਜ ਨਹੀਂ ਹੈ। ਇੱਥੇ ਵੀ ਦੂਏ ਲੋੜ ਲੈ ਕੇ ਜਾਣਗੇ ਘੜੀਸ ਕਰ, ਮਾਰਨ ਚ ਇਤਰਾਜ ਨਹੀਂ, ਖਾਣ ਚ ਇਤਰਾਜ ਨਹੀਂ, ਹਲਾਲ ਕਹਿਣ ਚ ਇਤਰਾਜ।
ਕਹਿੰਦੇ ਹੈ ਜੋ ਹਲਾਲ,
ਕਹਿੰਦੇ ਹੈ ਜੋ ਹਲਾਲ, ਹਲਾਲ ਨਾ ਕਹੋ ਖਾਓ ਮਾਰਦੇ ਰਹੋ।
ਦਫ਼ਤਰ ਦੇ ਜਬ ਕਾਢ ਹੈ ਹੋਏਗਾ ਕੌਣ ਹਵਾਲ,
ਜਿਹੜਾ ਉਹ ਮਾਰ ਲਿਆ ਬਿਨਾਂ ਹਲਾਲ ਤੇ ਸ਼ਿਕਾਰ ਕਰਕੇ, ਉਹ ਨਹੀਂ ਤੁਸੀਂ ਹਲਾਲ ਨਹੀਂ ਬਣਦੇ। ਦਫ਼ਤਰ ਜੇ ਕਾਢ ਕੇ ਜਦ ਕਹਿੰਦੇ ਦਫ਼ਤਰ 'ਚ ਤੁਹਾਡਾ ਵੀ ਲੇਖ, ਤੁਸੀਂ ਵੀ ਲੇਖਾ ਬਣਦੇ ਹੋ ਦਫ਼ਤਰ 'ਚ,
ਹੋਏਗਾ ਕੌਣ ਹਵਾਲ।
ਜੇ ਤੁਸੀਂ ਕਿਹਾ ਵੀ ਹਲਾਲ ਹੈ ਨਹੀਂ ਸੀ, ਉਹਨਾਂ ਨੇ ਕਹਿਤਾ ਵੀ ਤਾਂ ਹਲਾਲ ਹੀ ਨਹੀਂ ਸੀ,
ਹਲਾਲ ਸਾਬਤ ਕਿਵੇਂ ਕਰੋਗੇ,
ਸਾਬਤ ਜੇ ਉਹਨਾਂ ਨੇ ਕਹਿਤਾ ਤਾਂ ਹਲਾਲ ਹੈ ਨਹੀਂ ਸੀ, ਤੁਸੀਂ ਤਾਂ ਜ਼ੋਰ ਨਾ ਮਾਰਿਆ, ਫਿਰ ਤੁਸੀਂ ਕੀ ਕਰੋਗੇ, ਕਿਉਂਕਿ ਹਲਾਲ ਦੀ ਜੋ ਡੈਫੀਨੇਸ਼ਨ ਕੁਰਾਨ 'ਚ ਹੈ ਉਹ ਤੁਸੀਂ ਨਹੀਂ ਕਰ ਰਹੇ, ਉਹਦੇ ਮੁਤਾਬਕ ਨਹੀਂ ਹੈ, ਉਹ ਤਾਂ ਕੁਰਾਨ ਦੀ ਚੱਲਣੀ ਹੈ, ਤੁਹਾਡੀ ਨਹੀਂ ਚੱਲਣੀ, ਤੁਹਾਡਾ ਹਲਾਲ ਮੰਨਿਆ ਨਹੀਂ ਚੱਲਣਾ। ਜੋ ਕੁਰਾਨ ਦੇ ਵਿੱਚ ਹਲਾਲ ਹੈ, ਹੱਕ ਹੱਕ ਹਲਾਲ ਕੁਰਾਨ, ਕੁਰਾਨ ਦੇ ਆਧਾਰ 'ਤੇ ਹੱਕ ਹਲਾਲ ਚੱਲੂ, ਨਾ ਕਿ ਤੁਹਾਡਾ ਮਿਥਿਆ ਹੋਇਆ ਹੱਕ ਹਲਾਲ ਚੱਲੂ, ਜਿਵੇਂ ਸਾਡੇ ਰਹਿਤ ਮਰਿਆਦਾ ਇਵੇਂ ਉਹਨਾਂ ਨੇ ਬਣਾਈ ਹੋਈ ਆ। ਜਿਹੜਾ ਕੁਰਾਨ ਨੂੰ ਬੇਸ ਕਰਕੇ ਚੱਲਦਾ ਉਹ ਅਸਲੀ ਮੁਸਲਮਾਨ ਹੈ, ਜਿਹੜਾ ਕੁਰਾਨ 'ਤੇ ਨਹੀਂ ਚੱਲਦਾ ਉਹ ਅਸਲੀ ਮੁਸਲਮਾਨ ਨਹੀਂ ਹੈ। ਜਿਹਨੇ ਜਿੰਨਾ ਕੁ ਕੁਰਾਨ ਦੇ ਉੱਤੋਂ ਥੋੜ੍ਹਾ ਸਲਿਪ ਹੋ ਗਿਆ ਉਹਨੇ ਉਹ 'ਚ ਕਮੀ ਆ ਗਈ, ਉਹਨੇ ਉਹਦੇ ਇਮਾਨ 'ਚ ਕਮੀ ਆ ਗਈ, ਕੁਰਾਨ 'ਤੇ ਇਮਾਨ ਹੈ ਨਹੀਂ, ਉਹਦਾ ਇਮਾਨ ਡੋਲ ਗਿਆ ਉਹਨਾਂ। ਜਦੋਂ ਇਹ ਗੱਲ ਪ੍ਰਚਾਰ ਕਰਦਾ ਸੀ ਗੁਰੂ ਘਰ, ਬੜੇ ਬੜੇ ਜਿਹੜੇ ਮੁਸਲਮਾਨ ਸੀ ਇਮਾਨਦਾਰ ਸਾਰੇ ਗੁਰੂ ਘਰ ਦੇ ਆ ਜਾਂਦੇ ਸੀ, ਕਹਿੰਦੇ ਬਿਲਕੁਲ ਕੁਰਾਨ ਦਾ ਸਹੀ ਪ੍ਰਚਾਰ ਕਰਦੇ ਨੇ, ਦੂਏ ਤਾਂ ਕਰਦੇ ਨਹੀਂ ਸੀ, ਕੱਟੜਵਾਦੀ ਦਾ ਖਿਲਾਫ ਸੀ, ਕੁਰਾਨ ਦਾ ਹੀ ਖਿਲਾਫ ਸੀ, ਮੀਆਂ ਮੀਰ ਵਰਗੇ ਕਿਉਂ ਮੰਨਦੇ ਸੀ। ਉਹ ਕਹਿੰਦੇ ਇਹ ਗੱਲ ਅਸੀਂ ਨਹੀਂ ਕਹਿ ਸਕਦੇ ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਇਹ ਕਹਿੰਦੇ ਨੇ, ਅਸੀਂ ਮੁਸਲਮਾਨਾਂ ਨੂੰ ਨਹੀਂ ਕਹਿ ਸਕਦੇ ਤੁਸੀਂ ਮੁਸਲਮਾਨ ਨਹੀਂ ਹੈਗੇ, ਸਾਨੂੰ ਡਰ ਹੈ ਵੀ ਸਾਡੀ ਗਿਣਤੀ ਘੱਟ ਜੂ, ਅਸੀਂ ਮੁਸਲਮਾਨ ਔਰ ਸਿੱਖ ਸਾਡੇ ਦੋਏ ਕੋਈ ਸਮਝਦੇ, ਜੇ ਸਿੱਖ ਹੋਵੇ ਪਰ ਤਾਂ ਹੈ ਉਹਨੂੰ ਸਮਝਦੇ, ਇਹਨਾਂ ਨੂੰ ਨਹੀਂ ਸਮਝਦੇ ਜਿਹੜੇ ਹੁਣ, ਨਾ ਉਹ ਮੁਸਲਮਾਨ ਨੇ ਜਿਹੜੇ ਭੀੜ ਹੈ, ਨਾ ਇਹ ਸਿੱਖ ਨੇ ਜਿਹੜੇ ਭੀੜ ਹੈ, ਹਿੰਦੂ ਤਾਂ ਖੈਰ ਧਰਮ ਕੇ ਆਦਮੀ ਹੋ ਨਹੀਂ ਹੈ, ਹਿੰਦੂ ਦਾ ਵਿੱਚ ਗੱਲੇ ਹੀ ਨਹੀਂ, ਕਿਉਂਕਿ ਹਿੰਦੂ ਆ ਨਾ ਤੁਰਕੂ ਕਾਣਾ ਜਾਂ ਕਹਿ ਕੇ ਹਿੰਦੂ ਤਾਂ ਬਾਹਰ ਕੱਢਤਾ ਨਾ, ਔਰ ਦੋਵਾਂ ਚੋਂ ਗਿਆ ਨਹੀਂ ਸਿਆਣਾ ਗਿਆ, ਤਿੰਨ ਤਾਂ ਹੈ ਨਹੀਂ, ਫਿਰ ਤੀਆ ਕਿੱਥੇ ਗਿਆ, ਤਿੰਨ ਹੋ ਗਏ ਨਾ, ਇੱਕ ਅੰਨਾ ਇੱਕ ਕਾਣਾ ਇੱਕ ਸਿਆਣਾ, ਗਿਆਨੀ ਸਿਆਣਾ, ਫਿਰ ਹੈ ਤਿੰਨ, ਗੱਲ ਦੋਹਾਂ ਦੀ ਕੀਤੀ ਹੈ, ਤੀਆ ਕਿੱਥੇ ਗਿਆ, ਤੀਆ ਗੇਮ ਤੋਂ ਬਾਹਰ ਹੈ ਨਾ, ਅੰਨਾ ਗੇਮ ਤੋਂ ਬਾਹਰ ਹੈ, ਗਿਆਨੀ ਇਹਨਾਂ ਚੋਂ ਹੀ ਆ, ਗਿਆਨੀ ਜਿਹੜਾ ਆਇਆ ਹਿੰਦੂਆਂ ਚੋਂ ਹੀ ਆਇਆ, ਜਿਹੜਾ ਵੇਦ ਨਾਲ ਜੁੜਿਆ ਹੋਇਆ ਹਿੰਦੂਆਂ 'ਚ ਉਹ ਗਿਆਨੀ ਹੈ, ਜਿਹੜਾ ਵੇਦ ਉੱਤੇ ਖੜਾ ਨਾ ਵੇਦ ਉੱਤੇ ਉਹ ਗਿਆਨੀ ਹੈ, ਉਹ ਅੰਨਿਆਂ 'ਚੋਂ ਆਇਆ ਹੋਇਆ ਗਿਆਨੀ। ਤਿੰਨ ਨਹੀਂ ਹੈ ਧਰਮ, ਧਰਮ ਦੋਏ ਨੇ, ਕਿ ਕਹਿੰਦਾ ਕਹਿਣਾ ਉਹ ਤਿਆਨਾ ਤਾਂ ਧਰਮ ਕਹੀ ਨਹੀਂ, ਉਹਦਾ ਆਖਿਆ ਕੋਈ ਨਹੀਂ, ਉਹਨੂੰ ਧਰਮ ਦਾ ਕੀ ਪਤਾ, ਉਹ ਨਹੀਂ ਧਰਮ ਹੈਗਾ, ਉਹਦਾ ਜੜ ਹੈ, ਉਹ ਜੜ ਬੰਦੀ ਵਾਲਾ ਹੈ, ਉਹ ਤਾਂ ਪੱਥਰ ਪੂਜਾ ਕਰਦਾ, ਉਹ ਤਾਂ ਮੂਰਤੀ ਪੂਜਕ ਹੈ, ਉਹ ਤਾਂ ਮਾਇਆ ਦਾ ਪੁਜਾਰੀ ਹੈ, ਉਹ ਮਾਇਆ ਤੇਰੇ ਅਧੀਨ ਆਗਿਆ ਚ ਕਰੀ ਹੈ ਪਰਮੇਸ਼ਰ ਨੇ ਮਾਇਆ, ਤੂੰ ਉਹਦੀ ਪੂਜਾ ਕਰਦਾ। ਮਾਇਆ ਜਦ ਕੇ ਭਗਤਨ ਕੀ ਦਾਸੀ ਹੈ, ਤੇਰੀ ਦਾਸੀ ਹੈ ਉਹ, ਤੂੰ ਦਾਸੀ ਚੇਰੀ ਕੀ ਸੇਵਾ ਕਰ, ਤੂੰ ਚੇਰੀ ਦੀ ਸੇਵਾ ਕਰ ਲਾਂਗੇ, ਠਾਕੁਰ ਨਹੀਂ ਦੀ ਸੇ, ਠਾਕੁਰ ਤੈਨੂੰ ਕਿਵੇਂ ਦੀ ਜੂਗਾ, ਠਾਕੁਰ ਨਹੀਂ ਦੇਖ ਸਕਦਾ, ਠਾਕੁਰ ਦੇਖਣ ਵਾਲੀ ਅੱਖੇ ਖਤਮ ਹੈ ਤੇਰੀ। ਇਸ ਕਰਕੇ ਦੋਨਾਂ ਚੋਂ ਗਿਆਨੀ ਸਿਆਣਾ, ਦੋਹਾਂ ਚੋਂ ਤੀਆ ਕਿੱਥੇ ਗਿਆ ਫਿਰ, ਉਹ ਗੇਮ ਚੋਂ ਹੀ ਬਾਹਰ ਹੈ ਤੀਆ, ਗੱਲਾਂ ਹੀ ਸਿੱਖ ਔਰ ਮੁਸਲਮਾਨ ਦੀ ਚੱਲਦੀ ਹੈ, ਦੂਏ ਦੀ ਗੱਲ ਨਹੀਂ ਚੱਲਦੀ। ਅੰਨਿਆਂ ਵਾਲੇ ਗਾਣਾ ਦੀ ਉਹ ਗੱਲ ਚੱਲੂ, ਤੀਏ ਦੀ ਕੀ ਚਲਾਉਣੀ ਹੈ, ਤੀਏ ਨੂੰ ਤਾਂ ਅੰਨਿਆਂ ਚੋਂ ਗਾਣਾ ਰਾਜਾ ਹੁੰਦਾ। ਹਾਂਜੀ
ਕਬੀਰ ਜੀ ਜੂ ਮਾਰੇ,
ਇਸ ਕਰਕੇ ਹਿੰਦੂਆਂ ਨੇ ਇਸਲਾਮ ਤੇ ਕਬੂਲ ਕਰ ਲਿਆ, ਕਿ ਕੱਖ ਤਾਂ ਹੈ ਉਹਦੇ ਕੋਲ, ਇਹ ਅੰਨੇ ਕੀਤੇ ਤੇ ਕੱਖ ਦੇਣ ਵਾਲਾ ਇਸਲਾਮ ਸੀ, ਉਹਨਾਂ ਨੇ ਕਬੂਲ ਕਰ ਲਿਆ। ਥੋੜ੍ਹੀ ਜਿਹੀ ਨਿਰਾਕਾਰ ਦੀ ਝਲਕ ਦਿਖਾ ਕੇ ਕਿ ਬਈ ਤੁਸੀਂ ਜਿਹੜੀ ਮੂਰਤੀ ਪੂਜਾ ਕਰਦੇ ਹੋ, ਕਿਸ ਬੇਸ 'ਤੇ ਕਰਦੇ ਹੋ, ਤਾਂ ਅੱਖਾਂ ਨੂੰ ਦੀਦਾ। ਇਸ ਗਿਆਨ ਨਾਲੇ ਇਸਲਾਮ ਉਹਨਾਂ ਨੇ ਹਿੰਦੂ ਮਤ ਛਿੜਾ ਕੇ ਮੂਰਤੀ ਪੂਜਾ ਕਾਰਨ ਸੀ, ਮੂਰਤੀ ਪੂਜਾ ਨਹੀਂ ਕਰਦਾ ਇਸਲਾਮ ਵਾਲੇ, ਇਸ ਕਰਕੇ ਮੁਸਲਮਾਨ ਬਣ ਗਏ ਲੋਕ। ਵੇਦ ਵੀ ਕਹਿੰਦਾ ਇਹ ਗੱਲ, ਉਹਨਾਂ ਦੇ ਸਾਰੇ ਸ਼ਾਸਤਰ ਵੀ ਕਹਿੰਦੇ ਨੇ, ਇਹਨਾਂ ਨੇ ਕਿਹਾ ਇਹਨਾਂ ਨੇ ਵੇਦ ਸ਼ਾਸਤਰ ਸਭ ਛੱਡੇ ਹੋਏ ਨੇ, ਬੇਈਮਾਨਾਂ ਨੇ ਤੁਹਾਨੂੰ ਡੁਬੋ ਦੇਣਗੇ। ਫਿਰ ਕੁਛ ਦੂਆ ਭਾਈ ਸਰਕਾਰੀ ਰਾਜ ਵੀ ਸੀ, ਸਰਕਾਰ ਦਾ ਵੀ ਉਹਨਾਂ ਕੋਲ ਡੰਡਾ ਵੀ ਸੀ, ਸਰਕਾਰ ਦਾ ਡੰਡਾ ਵੀ, ਬੁੱਧ ਬਲ ਵੀ ਉਹਨਾਂ ਕੋਲ ਸੀ, ਬਾਹੂ ਬਲ ਵੀ ਉਹਨਾਂ ਕੋਲ ਸੀ, ਅਤੇ ਧਨ ਬਲ ਵੀ ਉਹਨਾਂ ਨੇ ਆਪਣੇ ਕਾਬੂ 'ਚ ਕਰ ਲਿਆ ਰਾਜ। ਇਸ ਕਰਕੇ ਲੱਖਾਂ ਆਦਮੀ ਮੁਸਲਮਾਨ ਬਣ ਲਏ, ਇਹਨਾਂ ਤੋਂ ਇੱਕ ਵੀ ਮੁਸਲਮਾਨ ਕਨਵਰਟ ਹੋ ਕੇ ਹਿੰਦੂ ਨਹੀਂ ਬਣ ਸਕਿਆ, ਕੋਈ ਮੁਗਲ ਨਾ ਹੋਆ ਉਹਦਾ, ਕਿਹਨੂੰ ਨਾ ਪਰਚਾ ਲਾਇਆ, ਕੋਈ ਇੱਕ ਆਦਮੀ ਪ੍ਰਭਾਵਿਤ ਨਹੀਂ ਹੋਇਆ ਉਹਨਾਂ ਤੋਂ, ਉਹਨਾਂ ਨੇ ਲੱਖਾਂ ਆਦਮੀ ਪ੍ਰਭਾਵਿਤ ਕਰ, ਇਹਨਾਂ ਨੂੰ ਖਤਰਾ, ਉਹ ਈਸਾਈ ਬਣ ਗਏ ਸਾਡੇ ਆਦਮੀ, ਮੁਸਲਮਾਨ ਬਣ ਗਏ, ਬਣ ਗਈ ਤੁਹਾਡੇ ਨਾਲ ਉਹਨਾਂ ਦਾ ਧਰਮ ਚੰਗਾ ਲੱਗਦਾ ਹੋਵੇ, ਉਹਨਾਂ ਨੂੰ ਤਾਂ ਬਣ ਗਏ। ਨਵੀਂ ਚੀਜ਼ ਵੱਲ ਨੂੰ ਜਾਂਦਾ, ਪੁਰਾਣੀ ਚੀਜ਼ ਤੋਂ ਸਾਰਿਆਂ ਦਾ ਮੂੰਹ ਬੁੜਦਾ ਜਾਂਦਾ। ਜਿਹੜੀ ਚੀਜ਼ ਨਵੀਂ ਹੋਵੇ ਵਧੀਆ ਹੋਵੇ, ਨਵੀਂ ਵੀ ਹੋਵੇ ਵਧੀਆ ਵੀ ਹੋਵੇ, ਪੁਰਾਣੀ ਨਾ ਵਧੀਆ ਹੋਵੇ। ਜੇ ਕੋਈ ਮਾਡਲ ਆਵੇ ਕਿਸੇ ਚੀਜ਼ ਦਾ, ਪੁਰਾਣੀਆਂ ਮਾਡਲਾਂ ਨੂੰ ਵੀ ਫੇਲ ਹੋ ਜਾਵੇ, ਉਹ ਤਾਂ ਫੇਲ ਹੋ ਜਾਂਦਾ। ਚੰਗਾ ਹੋਵੇ, ਕਾਮਯਾਬ ਹੋਵੇ, ਉਹ ਚੀਜ਼ ਪ੍ਰਚਲਿਤ ਹੁੰਦੀ ਹੈ। ਇਸਲਾਮ ਪ੍ਰਚਲਿਤ ਚੰਗਾ ਧਰਮ ਸੀ, ਹਿੰਦੂ ਧਰਮ ਸਿੱਖੀ 'ਤੇ ਅਸਰ ਨਹੀਂ ਪਿਆ, ਉਹਦਾ ਸਿੱਖੀ ਉਦੋਂ ਚੰਗੀ ਸੀ ਤਾਂ ਨਹੀਂ ਅਸਰ ਪਿਆ, ਜਿਹੜੀ ਉਦੋਂ ਘਟੀਆ ਚੀਜ਼ ਸੀ ਉਹ 'ਤੇ ਅਸਰ ਪੈ ਗਿਆ, ਵਧੀਆ 'ਤੇ ਨਹੀਂ ਪਿਆ। ਸਿੱਖੀ ਦਾ ਅਸਲ ਇਸਲਾਮ ਵਾਲਿਆਂ 'ਤੇ ਪਿਆ, ਇਸਲਾਮ ਦੇ ਵੱਡੇ ਵੱਡੇ ਆਦਮੀ ਸਿੱਖੀ ਦੇ ਪ੍ਰਭਾਵ ਸੀ, ਸਿੱਖ ਸਿੱਖੇ ਸੀ ਉਹ। ਹਾਂਜੀ
ਵੀਰ ਜੀ ਜੂ ਮਾਰੇ ਜ਼ੋਰ ਕਰ, ਕਹਿਤੇ ਹੈ ਜੋ ਹਲਾਲ ਦਫ਼ਤਰ ਦੇ ਜਬ ਕਾਢ ਹੈ, ਹੋਏਗਾ ਕੌਣ ਹਵਾ।
ਤੁਸੀਂ ਜੀ ਮਾਰਦੇ ਹੋ, ਜ਼ੋਰ ਕਰਕੇ ਮਾਰਦੇ ਹੋ, ਧੱਕੇ ਨਾਲ ਮਾਰਦੇ ਹੋ, ਹਲਾਲ ਨਾ ਕਹੋ, ਉਹਨਾਂ ਨੂੰ ਹਲਾਲ ਨਹੀਂ ਕਹਿਣਾ ਚਾਹੀਦਾ, ਕੁਰਾਨ ਦੇ ਖਿਲਾਫ਼ ਹੈ। ਤੁਸੀਂ ਉਹਨੂੰ ਹਲਾਲ ਕਹਿਣ ਲੱਗ ਗਏ, ਜਾਂ ਦਫ਼ਤਰ ਦੇ ਵਿੱਚ ਉਹਨਾਂ ਨੇ ਕਹਿਣਾ ਭਾਈ ਇਹ ਹਲਾਲ ਨਹੀਂ ਹੈ, ਇਹ ਹਰਾਮ ਸੀ, ਤੁਹਾਡਾ ਧਰਮ ਹੀ ਭ੍ਰਿਸ਼ਟ ਹੋ ਜੂ ਸਾਰਾ, ਫਿਰ ਉਦੋਂ ਤੁਸੀਂ ਦੇਖੋਗੇ ਭ੍ਰਿਸ਼ਟ ਹੋ ਗਿਆ ਸਾਡਾ ਧਰਮ। ਇਸ ਕਰਕੇ ਹਲਾਲ ਔਰ ਬੇਹਲਾਲ ਵਾਲੀ ਗੱਲ ਕੁਰਾਨ ਦੇ ਉੱਤੇ ਛੱਡੋ, ਆਪਣੀ ਮਰਜ਼ੀ ਵਾਲੀ ਗੱਲ ਨਹੀਂ ਕਰ ਸਕਦੇ। ਗਾਹਾਂ ਕੁਰਾਨ ਦੇ ਆਧਾਰ 'ਤੇ ਹਲਾਲ ਹੱਕ ਹਲਾਲ ਦਾ ਫੈਸਲਾ ਕੁਰਾਨ ਦੇ ਆਧਾਰ 'ਤੇ ਹੋਣਾ, ਤੁਹਾਡੇ ਆਪਣੇ ਮਤਲਬ ਦੇ ਕੀਤੇ ਫੈਸਲੇ ਗਾਹ ਨਹੀਂ ਮੰਨੇ ਜਾਣੇ।
ਹਾਂਜੀ ਵੀਰ, ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕਸੇ, ਮਾਰ ਮੂਹੇ ਮੂੰਹ ਖਾਏ।
ਕਹਿੰਦੇ ਜ਼ੋਰ ਕੀਆ ਸੋ ਜ਼ੁਲਮ ਹੈ, ਜਿਹੜਾ ਜ਼ੋਰ ਕਰਦਾ ਹੈ, ਜਿਹਦੇ ਕੋਲ ਪਾਵਰ ਹੈ, ਜ਼ੋਰ ਤਾਂ ਉਹੀ ਕਰੂ ਧੱਕਾ ਕਰਨਾ। ਜੇ ਕੋਈ ਧੱਕਾ ਕਰਦਾ ਹੈ, ਆਪ ਤਾਂ ਕਮਜ਼ੋਰ 'ਤੇ ਹੀ ਧੱਕਾ ਕਰ ਸਕਦਾ, ਧੱਕਾ ਆਪਣੇ ਤੋਂ ਜਿਹੜਾ ਕਮਜ਼ੋਰ ਹੈ ਉਹ 'ਤੇ ਹੀ ਹੋ ਸਕਦਾ। ਜ਼ੋਰ ਕੀਆ ਸੋ ਜ਼ੁਲਮ ਹੈ, ਇਹ ਕੁਰਾਨ ਕਹਿੰਦੀ ਹੈ, ਇਹ ਕੁਰਾਨ ਕਹਿੰਦੀ ਹੈ ਜ਼ੋਰ ਕੀਆ ਸੋ ਜ਼ੁਲਮ ਹੈ। ਲੈ ਜਵਾਬ ਖੁਦਾਏ, ਭਾਈ ਜਿਹੜਾ ਜ਼ੋਰ ਕਰੂਗਾ ਉਹਦੇ ਜਵਾਬ ਲੈਣਾ ਖੁਦਾ ਨੇ, ਵੀ ਤੈਂ ਤੈਨੂੰ ਜ਼ੋਰ ਦਿੱਤਾ ਸੀ, ਮੈਂ ਤੈਂ ਕਿਉਂ ਵਰਤਿਆ, ਤੈਨੂੰ ਜ਼ੋਰ ਦਿੱਤਾ ਸੀ ਕਮਜ਼ੋਰ ਦੀ ਮਦਦ ਕਰਨ ਵਾਸਤੇ, ਨਾ ਕਿ ਕਮਜ਼ੋਰ 'ਤੇ ਜ਼ੁਲਮ ਕਰਨ ਵਾਸਤੇ। ਤੈਨੂੰ ਤਾਕਤ ਦਿੱਤੀ ਸੀ ਕਮਜ਼ੋਰ ਦੀ ਮਦਦ ਕਰਨ ਵਾਸਤੇ, ਉਹਦੀ ਬਾਂਹ ਫੜ ਕੇ ਉਹਨੂੰ ਵੀ ਚੜਾ ਉੱਚਾ ਚੁੱਕ, ਘੱਟ ਅਕਲ ਵਾਲੇ ਨੂੰ ਅਕਲ ਦੇ ਪਰ ਫਰੀ 'ਚ ਦੇ, ਘੱਟ ਗਿਆਨ ਵਾਲੇ ਨੂੰ ਗਿਆਨਵਾਨ ਬਣਾ, ਘੱਟ ਇਮਾਨਦਾਰ ਨੂੰ ਇਮਾਨਦਾਰ ਬਣਾ। ਜਿਹਦੇ ਵਿੱਚ ਮੋਹ ਦੀ ਘਾਟ ਹੈ ਉਹਨੂੰ ਮੋਹ, ਯਾਨੀ ਮੋਹ ਨੂੰ ਜਿਹੜਾ ਮੰਨਦਾ, ਨਿਰਮੋਹੀ ਦੀ ਘਾਟ ਹੈ ਉਹਨੂੰ ਨਿਰਮੋਹੀ ਬਣਾ, ਮੋਹ ਰਹਿਤ ਜਿਹੜਾ ਨਹੀਂ ਹੈ ਉਹਨੂੰ ਮੋਹ ਰਹਿਤ ਕਰ, ਉਹਦੇ ਵਿਕਾਰਾਂ ਨੂੰ ਕਮਜ਼ੋਰ ਕਰ, ਉਹਦੇ ਦੁਸ਼ਮਣਾਂ ਨੂੰ ਕਮਜ਼ੋਰ ਕਰ, ਕਮਜ਼ੋਰ ਆਦਮੀ ਦੇ ਦੁਸ਼ਮਣਾਂ ਨੂੰ ਕਮਜ਼ੋਰ ਕਰ। ਜਿਹੜਾ ਕਮਜ਼ੋਰ, ਜਿਹੜਾ ਦੁਸ਼ਮਣਾਂ ਨੂੰ ਕਮਜ਼ੋਰ ਕਰੇ ਉਹਦਾ ਨਾਂ ਮੁਰਾਰੀ ਹੈ, ਉਸੇ ਨੂੰ ਮੁਰਾਰੀ ਕਹਿੰਦੇ ਨੇ। ਮੁਰਾਰੀ ਆਦਮੀ ਹੋ ਸਕਦਾ ਹੈ, ਗੁਰਮੁਖ ਅਸਲ 'ਚ ਮੁਰਾਰੀ ਹੈ, ਗੁਰਮੁਖ ਮੁਰਾਰੀ ਹੈ। ਜੇ ਉਹ ਆਦਮੀ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਦਾ, ਆਦਮੀ ਦੇ ਵਿਕਾਰਾਂ ਨੂੰ ਕਮਜ਼ੋਰ ਕਰਦਾ, ਕਰਨ ਦੇ ਵਿੱਚ ਮਦਦ ਕਰਦਾ, ਔਰ ਉਹਦੇ ਗੁਣਾਂ ਨੂੰ ਮਜ਼ਬੂਤ ਕਰਦਾ ਅੰਦਰ, ਉਹ ਮੁਰਾਰੀ ਹੈ। ਔਗੁਣਾਂ ਨੂੰ ਕਮਜ਼ੋਰ ਕਰਨ ਦੇ ਵਿੱਚ ਮਦਦ ਕਰਦਾ, ਗੁਣਾਂ ਨੂੰ ਪ੍ਰਫੁੱਲਤ ਕਰਨ ਦੇ ਮਜ਼ਬੂਤ ਕਰਨ 'ਚ ਮਦਦ ਕਰਦਾ, ਉਹ ਮੁਰਾਰੀ ਹੈ। ਉਹ ਕਿਵੇਂ ਹੋਣਾ? ਉਹ ਹੋਣਾ ਗ੍ਰੰਥ ਵੇਦ ਦੇ ਆਧਾਰ 'ਤੇ, ਕੁਰਾਨ ਦੇ ਆਧਾਰ 'ਤੇ, ਹੈ ਗੁਰਬਾਣੀ ਦੇ ਆਧਾਰ 'ਤੇ। ਗੀਤਾ ਪਿਓਰ ਨਹੀਂ ਹੈ, ਗੀਤਾ 'ਚ ਰੌਲਾ ਪਾਤਾ ਉਹਨਾਂ ਨੇ, ਗੀਤਾ 'ਚ ਅੱਧਾ ਅਧੂਰਾ ਗਿਆਨ ਹੈ, ਅੱਧਾ ਅਧੂਰਾ ਗੜਬੜ ਕਰਤੀ ਉਹਨਾਂ ਨੇ ਬਾਅਦ 'ਚ, ਪੰਡਿਤ ਨੇ ਕੀਤੀ ਹੋਈ ਹੈ। ਹਾਂਜੀ
ਕਬੀਰ, ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕਸ ਹੈ, ਮਾਰ ਮੂਹੇ ਮੂੰਹ ਖਾਏ।
ਕਿਤਾਬ ਖੁਦਾ ਦੀ ਕਿਤਾਬ ਕੁਰਾਨ ਹੈ, ਜਿਹੜਾ ਕੁਰਾਨ ਦੇ ਖਿਲਾਫ਼ ਚੱਲੂ ਉਹਦਾ ਜਵਾਬ ਗਿਆ ਜਾਊਗਾ ਖੁਦਾ। ਕਹਿਣ ਦਾ ਮਤਲਬ ਇਹ ਹੈ, ਕਾਨੂੰਨ ਦੇ ਜਿਹੜਾ ਖਿਲਾਫ਼ ਚੱਲੂਗਾ ਅਦਾਲਤ ਵਿੱਚ ਜਾਂ ਪੇਸ਼ ਹੋਊਗਾ, ਉਹਦੇ 'ਤੇ ਕਾਨੂੰਨ ਦਾ ਜਵਾਬ ਦਿੱਤਾ ਜਾਊਗਾ ਕਾਨੂੰਨ ਦੇ ਬੇਸ 'ਤੇ, ਵੀ ਆਹ ਗੈਰ ਕਾਨੂੰਨੀ ਕੰਮ ਤਾਂ ਕਿਉਂ ਕੀਤਾ, ਵੀ ਇਹ ਤਾਂ ਗੈਰ ਕਾਨੂੰਨੀ ਹੈ, ਗੈਰ ਕਾਨੂੰਨੀ ਦਾ ਹੀ ਇਲਜ਼ਾਮ ਲੱਗਣਾ ਤੁਹਾਡੇ, ਕੁਰਾਨ ਤੋਂ ਜੋ ਖਿਲਾਫ਼ ਚੱਲੇ ਉਹਦਾ ਇਲਜ਼ਾਮ ਲੱਗਣਾ ਤੁਹਾਡੇ, ਗੁਰਬਾਣੀ ਤੋਂ ਜੋ ਖਿਲਾਫ਼ ਚੱਲਦੇ ਹਾਂ ਅਸੀਂ ਉਹਦਾ ਇਲਜ਼ਾਮ ਲੱਗਣਾ ਸਾਡੇ 'ਤੇ, ਲੈ ਜਵਾਬ ਖੁਦਾ ਉਹਦਾ ਜਵਾਬ ਮੰਗੂ, ਤੈਨੂੰ ਮੈਂ ਆਹ ਲਿਖ ਕੇ ਦਿੱਤਾ ਸੀ, ਭੇਜਿਆ ਸੀ ਸੁਨੇਹਾ ਮੈਸੇਜ, ਅਤੇ ਤੁਸੀਂ ਇਹਦੇ ਖਿਲਾਫ਼ ਕਿਉਂ ਚੱਲੇ, ਇਹਦਾ ਜਵਾਬ ਦੇ। ਲੈ ਜਵਾਬ ਖੁਦਾਏ,
ਦਫ਼ਤਰ ਲੇਖਾ ਨੀਕਸ ਹੈ, ਮਾਰ ਮੂਹੇ ਮੂੰਹ ਖਾਏ।
ਜਾਂ ਦਫ਼ਤਰ ਦੇ ਵਿੱਚ ਤੁਹਾਡੇ ਖਿਲਾਫ਼ ਲੇਖਾ ਨਿਕਲੂਗਾ, ਜਾਂ ਦਫ਼ਤਰ ਦੇ ਵਿੱਚ ਤੁਹਾਡੇ ਖਿਲਾਫ਼, ਜਾਂ ਦਫ਼ਤਰ ਦੇ ਅਨੁਸਾਰ ਤੁਸੀਂ ਕਸੂਰਵਾਰ ਮੰਨੇ ਜਾਓਗੇ, ਕੁਰਾਨ ਤੋਂ ਉਲਟ ਚੱਲਣ ਦੇ ਕਸੂਰਵਾਰ ਜੇ ਮੰਨੇ ਜਾਓਗੇ ਤਾਂ ਮਾਰ ਮੂਹੇ ਮੂੰਹ ਖਾ, ਫਿਰ ਛਿੱਤਰ ਪੈਣੇ ਹੀ ਨੇ, ਫਿਰ ਮੂੰਹ 'ਤੇ ਹੀ ਤੁਹਾਡੇ ਕਹਿਣਾ ਵੀ ਤੂੰ ਜੋ ਕਰਦਾ ਉਲਟ ਕਰਦਾ, ਉਲਟ ਕੀਤਾ ਜੋ ਕੁਛ ਕੀਤਾ।
ਕਬੀਰ, ਲੇਖਾ ਦੇਣਾ ਸੁਹੇਲਾ, ਜੋ ਦਿਲ ਸੁੱਚੀ ਹੋਏ ਉਸ ਸੱਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਏ।
ਲੇਖਾ ਸਭ ਨੂੰ ਦੇਣਾ ਪੈਣਾ,
ਲੇਖਾ ਦੇਣਾ ਸੁਹੇਲਾ, ਜੋ
ਲੇਖਾ ਦੇਣਾ ਸਭ ਨੂੰ ਪੈਣਾ। ਲੇਖਾ ਕੀ ਹੈ, ਕਿੰਨਾ ਤੂੰ ਠੀਕ ਕੰਮ ਕੀਤਾ, ਕਿੰਨਾ ਗਲਤ ਕੀਤਾ, ਇਹਦਾ ਜਵਾਬ ਸਾਰਿਆਂ ਨੂੰ ਦੇਣਾ ਪੈਣਾ। ਜਿਹੜੀ ਗਲਤੀ ਹੈ ਤੇਰੇ ਮੂੰਹ 'ਤੇ ਤੈਨੂੰ ਸਾਬਤ ਕਰ ਦੇਣੀ ਹੈ, ਤੈਨੂੰ ਮੰਨ ਲੈਣਾ ਤੈਂ ਹਾਂ ਗਲਤੀ ਹੈ, ਐਡਮਿਟ ਕਰਾ ਕੇ ਗਲਤੀ ਤੇਰੀ ਤਾਂ ਤੈਨੂੰ ਉਹਦੀ ਗਲਤੀ ਦੀ ਸਜ਼ਾ ਮਿਲਣੀ। ਸਜ਼ਾ ਵੀ ਕੋਈ ਨਹੀਂ, ਗਲਤੀ ਦੀ ਦਰੁਸਤੀ ਵਾਸਤੇ ਆਉਣਾ ਪੈਣਾ ਵੀ ਜਾ ਦਰੁਸਤ ਕਰਕੇ ਆ, ਗਾਹ ਨੂੰ ਗਲਤੀ ਨਾ ਹੋਵੇ। ਜਿਵੇਂ ਕੋਈ ਫੇਲ ਹੋ ਜਾਂਦਾ ਕਲਾਸ 'ਚ ਦੂਈ ਕਲਾਸ ਦੂਈ ਵਾਰ ਆ ਜਾਂਦਾ ਵੀ ਅਗਲੇ ਸਾਲ ਪਾਸ ਹੋ ਜਾਈ ਭਾਈ, ਆਹੀ ਗੱਲ ਹੈ ਔਰ ਇਹੀ ਸਜ਼ਾ ਵੀ ਐਤਕੀ ਤੂੰ ਫੇਲ ਹੋ ਗਿਆ ਗਲਤੀਆਂ ਕਰਕੇ, ਨਹੀਂ ਪਰ ਪੂਰੀ ਸਹੀ ਪੜ੍ਹਾਈ ਪੜ੍ਹੀ ਅਤੇ ਅਗਲੇ ਸਾਲ ਆ ਜੀ, ਸਜ਼ਾ ਕਾਹਦੀ ਹੈ। ਚਾਹੇ ਉਹਨੂੰ ਸਜ਼ਾ ਮੰਨ ਲਓ, ਚਾਹੇ ਉਹਨੂੰ ਦੂਆ ਚਾਂਸ ਮੰਨ ਲਓ, ਜਾਂ ਦਰੁਸਤੀ ਮੰਨ ਲਓ, ਕੁਛ ਵੀ ਮੰਨ ਲਓ, ਇਹਨੂੰ ਸਾਡੇ ਮੰਨਣ 'ਤੇ ਹੈ ਨਾ। ਹਾਂਜੀ
ਕਬੀਰ,
ਲੇਖਾ ਦੇਣਾ ਸੁਜਲਾ, ਲੇਖਾ ਦੇਣਾ ਕੋਈ ਔਖਾ ਨਹੀਂ, ਕੋਈ ਡਰ ਦੀ ਲੋੜ ਨਹੀਂ ਲੇਖੇ 'ਤੇ।
ਜੋ ਦਿਲ ਸੁੱਚੀ ਹੋਏ,
ਜੋ ਦਿਲ ਸੁੱਚੀ ਹੋਏ, ਜੇ ਇਮਾਨਦਾਰੀ ਹੋਵੇ ਮਨ ਦੇ ਵਿੱਚ, ਸੁੱਚੀ ਇਮਾਨਦਾਰੀ ਹੈ, ਜੇ ਇਮਾਨਦਾਰੀ ਹੋਵੇ ਅੰਦਰ ਫੇਰ ਕੀ ਔਖਾ। ਅਸਲ 'ਚ ਬੇਈਮਾਨੀ ਹੈ ਸਾਡੇ ਅੰਦਰ ਤਾਂ ਔਖਾ, ਬੇਈਮਾਨੀ ਨਹੀਂ ਛੱਡਦੇ ਉਹ, ਕਪਟ ਦੀ ਗੱਠ ਨਹੀਂ ਛੱਡਦੇ, ਕਪਟ ਗਾਂਠ ਜਬ ਖੁੱਲ ਦੇਵ, ਉਹ ਦੇਵ ਕਪੜ ਦੀ ਗੱਠ ਨਹੀਂ ਖੋਲਦਾ, ਪਾਪ ਨੂੰ ਛੁਪਾ ਲੈਂਦਾ, ਛੁਪੇ ਰਹਿੰਦੇ ਨੇ ਵੀ ਮੈਂ ਲੁਕੋ ਲਿਆ ਪਾਪ, ਕਿਹੜਾ ਕਿਸੇ ਨੂੰ ਪਤਾ। ਜੇ ਦਿਲ ਸੋਚੀ, ਜੇ ਦਿਲ ਦੇ ਵਿੱਚ ਇਮਾਨਦਾਰੀ ਹੋਵੇ, ਲਿਖ ਦੇਣਾ ਕੀ ਔਖਾ।
ਸੁਹੇਲਾ, ਉਸ ਸੱਚੇ ਦੀਵਾਨ ਮੈਂ ਪੱਲਾ ਨਾ ਪਕਵੇ ਕੋਈ,
ਉਸ ਸੱਚੇ ਦੀਵਾਨ ਮੈਂ, ਸੱਚੇ ਦੀਵਾਨ 'ਚ ਪੱਲਾ ਕੋਈ ਫੜਦਾ ਹੀ ਨਹੀਂ। ਜੇ ਇਮਾਨਦਾਰੀ ਨਾਲ ਗੁਰਬਾਣੀ ਮੰਨੀਏ ਤੁਸੀਂ, ਚਾਹੇ ਗਲਤੇ ਮੰਨ ਲਈ ਤਾਂ ਵੀ ਪੱਲਾ ਨਹੀਂ ਫੜਦੇ, ਤਾਂ ਵੀ ਤੁਹਾਡੀ ਗਲਤੀ ਨਹੀਂ, ਗਲਤੀ ਉਹਦੀ ਹੈ ਜਿਹੜੇ ਸੰਤ ਨੇ ਤੁਹਾਨੂੰ ਅਰਥ ਗਲਤ ਦੱਸੇ ਨੇ, ਫੜਿਆ ਉਹ ਜਾਣ, ਫੜਿਆ ਉਹ ਜਾਣਾ ਜਿਹਨੇ ਰਾਹ, ਜਿਹੜੇ ਸਿਆਣੇ ਨੇ, ਜਿਹੜੇ ਸਿਆਣੇ ਨੇ ਉਹ ਪਕੜੇ ਜਾਣੇ ਨੇ। ਜੇ ਰਿਜ਼ਲਟ ਮਾੜਾ ਆਉਂਦਾ ਟੀਚਰਾਂ ਦਾ ਕਸੂਰ ਹੈ, ਬੱਚਿਆਂ ਨੂੰ ਤਾਂ ਅਗਲਾ ਸਾਲ ਹੋਰ ਭੁਗਤਾਉਣਾ ਪੈਣਾ, ਜਿਹੜੇ ਫੇਲ ਨੇ ਉਹਨਾਂ ਨੂੰ ਤਾਂ ਅਗਲਾ ਸਾਲ ਦੀ ਸਜ਼ਾ ਮਿਲਣੀ ਹੀ ਮਿਲਣੀ ਹੈ, ਉਹਨਾਂ ਨੂੰ ਜਿਹੜੀ ਅਗਲੇ ਸਾਲ ਦੀ ਹੋਰ ਪਰੇਸ਼ਾਨੀ ਉਠਾਉਣੀ ਪਈ, ਉਹਦਾ ਖਰਚਾ ਸਾਰਾ ਹੀ ਉਹ ਸੰਤ 'ਤੇ ਪੈ ਜਾਣਾ, ਜਿਹਨਾਂ ਨੇ ਵਾਹਿਗੁਰੂ ਵਾਹਿਗੁਰੂ ਚਲਾਇਆ ਜਾਂ ਜਿਹਨਾਂ ਨੇ 12 ਚਲਾ ਕੇ ਸ਼ਰਾਰਤਾਂ ਕੀਤੀਆਂ, ਸਾਰਾ ਖਰਚਾ ਉਹਨਾਂ 'ਤੇ ਪੈਣਾ। ਜਿਹਨਾਂ ਨੇ ਪੈਰਲਲ ਐਸੀਆਂ ਗੱਲਾਂ ਚਲਾਈਆਂ ਵੀ ਸੱਚ ਧਰਮ ਤੋਂ ਇਹਨਾਂ ਨੂੰ ਫਿਸਲਾ ਦਈਏ, ਭੀੜ ਇਕੱਠੀ ਕਰ ਲਈਏ, ਗੁਰਦੁਆਰਿਆਂ 'ਚ ਮਾਇਆ ਆਵੇ, ਖਾਈਏ ਪੀਏ ਮੌਜ ਕਰੀਏ, ਇਹਨਾਂ ਨੂੰ ਦੇਣਾ ਪੈ ਜਾਣਾ ਸਾਰਾ ਕੁਛ। ਗੁਰਬਾਣੀ ਇਹ ਕਹਿੰਦੀ ਹੈ, ਜਿਹੜੇ ਮੂਰਖਾਂ ਦੇ ਘੋਰ ਨੇ ਉਹ ਤਾਂ ਵਿਚਾਰੇ ਹੈ ਹੀ, ਔਰ ਜਿਹੜੇ ਦੂਏ ਚੋਰ ਹਰਾਮ ਖੋਰ ਨੇ, ਮੂਰਖਾਂ ਦੇ ਘੋਰ ਚੋਰ ਹਰਾਮ ਖੋਰ ਨਹੀਂ ਹੈ, ਚੋਰ ਆਰਾਮ ਖੋਰ ਨੂੰ ਸਜ਼ਾ ਮਿਲਦੀ ਹੈ, ਮੂਰਖਾਂ ਦੇ ਘੋਰ ਨੂੰ ਸਜ਼ਾ ਇੰਨੀ ਮਿਲਦੀ ਹੈ ਵੀ ਭਾਈ ਅਗਲੀ ਵਾਰ ਜਾ ਫਿਰ। ਮੂਰਖਾਂ ਦੇ ਘੋਰ ਤਾਂ ਹੈ ਚੋਰ ਹਰਾਮ ਖੋਰ ਦੀ ਗੱਲ ਮੰਨ ਲਈ ਉਹਨੇ, ਚੋਰ ਹਰਾਮ ਖੋਰ ਦੀ ਗੱਲ ਮੰਨਣ ਦੀ ਗਲਤੀ ਕਰਕੇ ਮੂਰਖਾਂ ਦੇ ਘੋਰ ਹੈ, ਪਰ ਚੋਰ ਹਰਾਮ ਖੋਰ ਜਾਣਦਾ ਵੀ ਮੈਂ ਗਲਤ ਕਹਿ ਰਿਹਾ, ਗਲਤ ਪਾਠ ਪੜ੍ਹਾ ਰਿਹਾ, ਉਹ ਜਾਣ ਕੇ ਪੜ੍ਹਾਉਂਦਾ ਚੋਰ ਹਰਾਮ ਖੋਰ ਹੈ। ਚੋਰ ਹਰਾਮ ਖੋਰ ਦੀ ਸਜ਼ਾ ਮੂਰਖਾਂ ਦੇ ਘੋਰ ਨੂੰ ਤਾਂ ਇਹੀ ਹੈ ਵੀ ਇੱਕ ਸਾਲ ਉਹਦਾ ਖਰਾਬ ਹੋ ਗਿਆ, ਇੱਕ ਜਨਮ ਉਹਦਾ ਖਰਾਬ ਹੋ ਗਿਆ। ਹਾਂਜੀ
ਕਬੀਰ, ਧਰਤੀ ਔਰ ਆਕਾਸ਼ ਮੈਂ ਦੂਈ ਤੋਂ ਬਰੀ ਅਵੱਧ, ਹਰ ਦਰਸ਼ਨ ਸੱਚੇ ਪਰੇ ਸੰਸੇ ਪਰੇ ਅਰ 84 ਸਿੱਧ।
ਕਬੀਰ ਕਹਿੰਦਾ ਧਰਤੀ ਔਰ ਆਕਾਸ਼ ਮੈਂ
ਦੂਈ ਤੋਂ ਬਰੀ ਅਵੱਧ,
ਦੂਈ ਤੋਂ ਬੜੀ ਅਵੱਧ, ਦੂਈ ਕੀ ਹੈ? ਮਾਇਆ, ਅਸਲ 'ਚ ਮਾਇਆ ਬਰੀ ਦੂਈ ਹੈ, ਕਲਪਨਾ ਦੂਈ ਹੈ, ਸਾਡੀ ਜਿਹੜੀ ਆਪਣੀ ਮਨ ਦੀ ਇੱਛਾ ਹੈ ਨਾ, ਆਪਣੇ ਮਨ ਦੀ ਇੱਛਾ, ਉਹ ਦੂਈ ਹੈ। ਇੱਕ ਤਾਂ ਇੱਛਾ ਪਰਮੇਸ਼ਰ ਦੀ, ਇੱਕ ਇੱਛਾ ਜੀਵ ਦੀ, ਦੋ ਇੱਛਾ ਦਾ ਕਈ ਵਾਰ ਟਕਰਾਅ ਹੋ ਜਾਂਦਾ, ਕਈ ਵਾਰ ਜੇ ਟਕਰਾਅ ਨਾ ਹੋਵੇ ਫਿਰ ਤਾਂ ਪਰਮੇਸ਼ਰ ਦੀ ਇੱਛਾ ਹੀ ਹੈ, ਜੇ ਟਕਰਾਅ ਹੋਵੇ ਤਾਂ ਦੂਈ ਹੈ, ਆਪਣਾ ਭਾਣਾ ਹੋਈ, ਇਹ ਤਾਂ ਦੂਈ ਹੈ ਨਾ, ਆਪਣਾ ਭਾਣਾ ਪਲਿੰਘਾ ਜਾਂਦਾ, ਉਹ ਪਾਣਾ ਜੇ ਕਹਿ ਦੀਏ ਤਾਂ ਸਮਝ ਨਹੀਂ ਆਉਣੀ, ਤੂੰ ਹੀ ਕਹਿਤਾ ਇੱਥੇ, ਇਸਤਰੀ ਲਿੰਗ ਕਹਿਤਾ, ਅਵੱਧ ਜਿਹੜੀ ਆਪਣੀ ਇੱਛਾ ਹੈ ਇਹ ਵੀ ਸਾਡੇ ਬੇਕਾਬੂ ਹੈ, ਆਪਣੀ ਇੱਛਾ 'ਤੇ ਕੰਟਰੋਲ ਕਰਨਾ, ਆਪਣੀ ਇੱਛਾ ਨੂੰ ਕੱਟ ਲੈਣਾ ਬੜਾ ਔਖਾ, ਅਵੱਧ ਵੱਧ ਕਰ ਦੇਣਾ ਇਹਦਾ, ਆਪਣੀ ਇੱਛਾ ਉੱਡਦੀ ਸਾਰੇ ਵੱਢ ਦੇਣੀ ਨਾ, ਬੜੀ ਔਖੀ ਹੈ, ਅਵੱਧ ਹੈ, ਨਹੀਂ ਵੱਢ ਹੋਈ ਜੋਗੀਆਂ 'ਤੇ, ਅਵੱਧ ਹੋਇਆ ਜੋਗੀਆਂ ਦੇ ਅੰਦਰ, ਇੱਛਾ ਉੱਡਦੀ ਹੈ, ਕੰਟਰੋਲ ਹੀ ਨਹੀਂ ਹੋ ਰਹੀ, ਸਾਰੇ ਮੰਨਦੇ ਨੇ ਵੀ ਇੱਛਾ ਕੰਟਰੋਲ ਹੀ ਨਹੀਂ ਹੋ ਸਕਦੀ, ਦੂਈ ਤੋਂ ਬੜੀ ਅਵੱਧ
ਖੜ ਦਰਸ਼ਨ,
ਦੂਈ ਮਾਇਆ ਦੀ ਭੁੱਖ ਹੈ, ਦੂਈ ਮਾਇਆ ਹੈ ਨਾ, ਮਾਇਆ ਦੀ ਇੱਛਾ ਹੈ ਜਿਹੜੀ, ਇਹੀ ਦੂਈ ਹੈ, ਮਾਇਆ ਦੀ ਇੱਛਾ ਦੂਈ ਹੈ, ਇਹ ਅਵੱਧ ਹੈ, ਇਹਦਾ ਕੋਈ ਇਹਦੀ ਕੱਟੀ ਕਿਸੇ ਨੇ ਕੱਟ ਦਿੱਤੀ, ਕਿਸੇ 'ਤੇ ਨਹੀਂ ਕੱਟ ਹੋਈ, ਅਵੱਧ ਤਾਂ ਹੈ, ਆਪਣੀ ਸ਼ਕਤੀ ਨਾਲ ਨਹੀਂ ਕੱਟ ਹੁੰਦੀ, ਇਹ ਵਿਵੇਕ ਬੁੱਧੀ ਨਾਲ ਦੇ ਆਸਰੇ ਨਾਲ, ਵਿਵੇਕ ਬੁੱਧੀ ਦੀ ਮਦਦ ਨਾਲ ਕੱਟ ਹੁੰਦੀ ਹੈ, ਵਿਵੇਕ ਬੁੱਧ ਲਵੇ ਤਾਂ ਦੂਈ ਅਵੱਧ ਨੂੰ ਕੱਟੇ, ਨਹੀਂ ਅਵੱਧ ਰਹਿਣੀ ਹੈ, ਜਿੰਨੇ ਵੀ ਸ਼ਾਸਤਰ ਸਿਮਰਤ ਨੇ ਸਿੱਧ ਨੇ, ਸਿੱਧਾਂ ਦੀਆਂ ਗੱਲ ਸਿੱਧ ਮਤ ਹੈ, ਇਹ ਸ਼ਾਸਤਰ ਨੇ 6 ਸਾਰੇ ਸੰਸਦ ਪਏ ਹੋਏ ਨੇ, ਖੱਟ ਸ਼ਾਸਤਰ, ਖੱਟ ਦਰਸ਼ਨ,
ਖੱਟ ਦਰਸ਼ਨ ਸੰਸੇ ਪਰੇ,
ਖੱਟ ਦਰਸ਼ਨ 6 ਦਰਸ਼ਨ ਨੇ, 6 ਪ੍ਰਕਾਰ ਦੀਆਂ ਕੈਟਾਗਰੀਆਂ ਨੇ, ਜਿਵੇਂ ਜੋਗੀ ਨੇ, ਸੰਨਿਆਸੀ ਨੇ, ਇਹ 6 ਦਰਸ਼ਨ ਨੇ, ਖੜ ਦਰਸ਼ਨ ਸੰਸੇ ਪੜੇ,
ਹਰ 84 ਸਿੱਧ
ਸਾਰੇ ਇਹ ਸੰਸੇ ਨੇ ਵੀ ਇਹਨੂੰ ਕਿਵੇਂ ਕੱਟੀਏ, ਸਾਰਿਆਂ ਨੂੰ ਚਿੰਤਾ ਹੈ, ਇਹ ਦੂਈ ਨੇ ਔਖਾ ਕੀਤਾ ਪਿਆ, ਧਰਮ ਕੋਸ਼ਿਸ਼ ਕਰ ਰਿਹਾ, ਦੂਈ ਨਹੀਂ ਕੱਟੀ ਜਾ ਰਹੀ, ਦੂਈ ਅਵੱਧ ਹੈ, ਖੜ ਦਰਸ਼ਨ ਸੰਸੇ ਪੜੇ,
ਔਰ 84 ਸਿੱਧ,
ਔਰ 84 ਸਿੱਧ, 84 ਸਿੱਧ ਔਰ 6 ਦਰਸ਼ਨ, ਪੰਡਿਤ ਵਾਲੇ ਜਾਂ ਵਿਦਵਾਨਾਂ ਵਾਲੇ, ਇਹ ਸਾਰੇ ਬੜੇ ਪਰੇਸ਼ਾਨ ਨੇ, ਇਹ ਦੂਈ ਜਿਹੜੀ ਹੈ ਇਹ ਮਨ ਦੀ ਇੱਛਾ ਕੰਟਰੋਲ ਨਹੀਂ ਹੋ ਰਹੀ, ਮਾਇਆ ਦੀ ਭੁੱਖ ਕੰਟਰੋਲ ਨਹੀਂ ਹੋ ਰਹੀ, ਇਹ ਅਵੱਧ ਹੈ, ਨਹੀਂ ਕੱਟੀ ਜਾ ਰਹੀ, ਕੋਈ ਤਰੀਕਾ ਨਹੀਂ। ਹਾਂਜੀ
ਕਬੀਰ, ਮੇਰਾ ਮੁਜਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ।
ਕਬੀਰ ਕਹਿੰਦਾ ਮੇਰਾ ਮੁਜਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਸਰੀਰ ਦੇ ਵਿੱਚ ਮੇਰਾ ਜਿਹੜਾ ਕੁਛ ਵੀ ਨਹੀਂ ਹੈ, ਮੁਜਮੇ ਮੇਰਾ ਜਿਹੜਾ ਮੇਰਾ ਮੁਜਮੇ ਕੁਛ ਨਹੀਂ,
ਜੋ ਕੁਛ ਹੈ ਸੋ ਤੇਰਾ,
ਜੋ ਕੁਛ ਹੈ ਸੋ ਤੇਰਾ। ਕਬੀਰ ਨੂੰ ਸੰਬੋਧਨ ਕੀਤਾ ਹੋਇਆ ਬੁੱਧੀ ਨੇ, ਜਦ ਕਬੀਰ ਮੂਹਰੇ ਹੁੰਦਾ ਹੈ ਤਾਂ ਕਬੀਰ ਨੂੰ ਸੰਬੋਧਨ ਕੀਤਾ ਹੋਇਆ, ਅੰਤਰਾਤਮਾ ਨੂੰ ਸੰਬੋਧਨ, ਸੰਬੋਧਨ ਕੌਣ ਕਰਦਾ ਬੁੱਧੀ ਕਰਦੀ,
ਜਦੋਂ ਕਬੀਰ ਪਿੱਛੇ ਹੁੰਦਾ ਅਖੀਰ 'ਚ।
ਹਾਂ ਹਾਂ ਕਬੀਰ ਤਾਂ
ਪਿੱਛੇ ਆਉਂਦਾ, ਕਬੀਰ ਮੂਹਰੇ ਲੱਗ ਕੇ ਆਉਂਦਾ ਸੰਬੋਧਨ,
ਜਾਂ ਮੂਹਰੇ ਆਉਂਦਾ ਤਾਂ ਕਬੀਰ ਨੂੰ ਸੰਬੋਧਨ, ਕਬੀਰ ਨਹੀਂ ਬੋਲ ਰਿਹਾ, ਕਬੀਰ ਨੂੰ ਸੰਬੋਧਨ ਕਰਕੇ ਕੋਈ ਹੋਰ ਬੋਲ ਰਿਹਾ, ਬੋਲ ਕੋਈ ਹੋ ਰਿਹਾ ਕਬੀਰ ਨੂੰ ਸੰਬੋਧਨ। ਮੇਰਾ ਮੁਜਮੇ ਕੁਛ ਨਹੀਂ,
ਜੋ ਕੁਛ ਹੈ ਸੋ ਤੇਰਾ,
ਜੋ ਕੁਛ ਹੈ ਤਾਂ ਤੇਰਾ, ਬੁੱਧ ਕਹਿੰਦੀ ਹੈ ਮੇਰਾ ਮੇਰੇ 'ਚ ਕੁਛ ਨਹੀਂ ਹੈ, ਜੋ ਰੋਸ਼ਨੀ ਹੈ ਮੇਰੇ 'ਚ ਤੇਰੀ, ਉਹ ਤੂੰ ਤੱਤ ਹੈ ਮੈਂ ਰੋਸ਼ਨੀ ਹਾਂ, ਤੱਤ ਤੋਂ ਪੈਦਾ ਹੋਈ ਹੋਈ, ਤੂੰ ਵਿਵੇਕ ਹੈ ਮੈਂ ਵਿਵੇਕ ਬੁੱਧੀ ਹਾਂ, ਜੋ ਕੁਛ ਹੈ ਸੋ ਤੇਰਾ, ਸਰੀਰ ਵੀ ਤੇਰੀ ਦੇਣ ਹੈ, ਮੇਰੇ ਜਿਹੜੀ ਰੋਸ਼ਨੀ ਹੈ ਗਿਆਨ, ਗਿਆਨ ਤੂੰ ਗਿਆਨ ਹੈ ਮੈਂ ਰੋਸ਼ਨੀ ਹਾਂ, ਗਿਆਨ ਤੋਂ ਪੈਦਾ ਹੋਈ ਹੋਈ, ਜੇ ਤੂੰ ਗਿਆਨ ਹੈ ਤਾਂ ਗਿਆਨ ਤੋਂ ਪੈਦਾ ਹੋਈ ਹੋਈ ਰੋਸ਼ਨੀ ਹਾਂ ਮੈਂ, ਉਸੇ ਨੂੰ ਅਸੀਂ ਮਨ ਕਹਿੰਦੇ ਹਾਂ, ਮਨ ਬੁੱਧੀ ਜਿਹੜੀ ਰੋਸ਼ਨੀ ਹੈ, ਗਿਆਨ ਦੀ ਰੋਸ਼ਨੀ, ਜੋ ਕੁਛ ਹੈ ਸੋ ਤੇਰਾ,
ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ,
ਤੇਰਾ ਤੁਝ ਕੋ, ਕਿਉਂਕਿ ਸਰੀਰ ਤਾਂ ਤੇਰਾ, ਸਾਹ ਤੂੰ ਲੈ ਲੈ, ਤੂੰ ਸਾਹ ਲੈਣਾ ਛੱਡ ਦੇਵੇਂ ਬਗਿਆ, ਵਰਤਣ ਵਾਲੇ ਦਾ ਨਹੀਂ ਹੈ, ਬੁੱਧੀ ਵਰਤ ਰਹੀ ਹੈ ਸਰੀਰ ਨੂੰ, ਪਰ ਬੁੱਧੀ ਦਾ ਸਰੀਰ ਨਹੀਂ ਹੈ, ਸਰੀਰ ਦਾ ਮਾਲਕ ਹੈ ਜਿਹਦੀ ਵਜ੍ਹਾ ਨਾਲ ਸਰੀਰ ਚੱਲਦਾ, ਉਹ ਹੈ ਪ੍ਰਾਣ ਆਧਾਰ, ਉਹ ਹੈ ਜਗ ਜੀਵਨ ਪੁਰਖ। ਜਗ ਜੀਵਨ ਸਰੀਰ ਦਾ ਜੀਵਨ ਹੁੰਦਾ ਲੈ ਜਿਹਦੇ ਜਿਹੜਾ ਸਾਹ ਲੈ ਰਿਹਾ ਸਤਿਗੁਰ ਜਾਗਦਾ ਹੈ ਦਿਓ, ਵਰਤਣ ਵਾਲਾ ਨਹੀਂ ਮੇਰਾ ਮੁੰਜਵੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ,
ਤੇਰਾ ਤੁਝਕੋ ਸੌਂਪਦੇ
ਕਿਆ ਤੇਰਾ ਤੁਝਕੋ ਸੌਂਪਦੇ ਕਿਆ ਲਾਗੇ ਮੇਰਾ, ਅਤੇ ਤੇਰਾ ਮੈਂ ਤਾਂ ਨੂੰ ਦਿੱਤਾ ਸਰੀਰ ਤਨ ਮਨ ਧਨ, ਤਾਂ ਮੈਂ ਕੋਲੋਂ ਕੁਛ ਨਹੀਂ ਦਿੱਤਾ,
ਤੇਰਾ ਤੁਝਕੋ ਸੌਂਪਦੇ
ਤੇਰਾ ਹੀ ਤੈਨੂੰ ਦਿੱਤਾ, ਮੈਂ ਆਪਣੇ ਕੋਲੋਂ ਕੀ ਦਿੱਤਾ ਜਾਂ ਮੇਰਾ ਥਾਈ ਨਹੀਂ ਸੀ ਕੁਛ। ਤਨ ਮਨ ਧਨ ਸੌਂਪਣ ਦਾ ਵੀ ਹੰਕਾਰ ਨਾ ਹੋ ਜਾਵੇ, ਉਹ ਕਲੀਅਰ ਕੀਤਾ ਤੇਰਾ ਕੁਛ ਵੀ ਨਹੀਂ ਸੀ, ਜਿਹੜਾ ਤੈਂ ਦਿੱਤਾ ਤੇਰਾ ਹੈ ਨਹੀਂ ਸੀ, ਜੇ ਤੂੰ ਮੰਨਦਾ ਸੀ ਮੇਰਾ ਅਮਾਨਤ ਵਿੱਚ ਖਿਆਨਤ ਸੀ, ਇਹ ਮੰਨਣਾ ਵੀ ਮੇਰਾ ਹੈ ਇਹੀ ਤਾਂ ਅਪਰਾਧ ਸੀ। ਆਪਣਾ ਮੰਨਣਾ ਬਗਾਨੀ ਚੀਜ਼ ਨੂੰ ਅਪਰਾਧ ਹੈ, ਅਮਾਨਤ ਵਿੱਚ ਖਿਆਨਤ, ਅਮਾਨਤ ਵਿੱਚ ਖਿਆਨਤ ਛੱਡੀ ਅਤੇ ਬਾਅਦ ਇਹ ਅਮਾਨਤ 'ਤੇ ਆਇਆ, ਹੁਣ ਇਮਾਨ ਆਲਾ ਹੋਇਆ, ਤੇਰਾ ਤੁਝਕੋ ਸੌਂਪਦੇ ਹੁਣ ਇਮਾਨਦਾਰ ਬਣਿਆ, ਆ ਜਿੰਨਾ ਜਲ ਮੰਨਿਆ ਫਿਰ ਇਮਾਨ 'ਤੇ, ਇੱਥੋਂ ਇਮਾਨ ਸ਼ੁਰੂ ਹੁੰਦਾ, ਇੱਥੇ ਪੱਕਾ ਰਹਿਣਾ ਇਹ ਮਨ 'ਤੇ ਖੜਨਾ ਹੁਣ ਪੈਰ ਕੱਢ ਕੇ। ਹਾਂਜੀ
ਵੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਜਦ ਦੇਖੂੰ ਤਦ ਤੂੰ।
ਹੁਣ ਮੇਰਾ ਤਾਂ ਮੁਝਮੇ ਕੁਛ ਹੈ ਨਹੀਂ, ਸਭ ਕੁਛ ਹੈ ਤੇਰਾ, ਮੈਂ ਵੀ ਤੇਰਾ, ਜਦ ਹੋ ਗਿਆ ਫਿਰ ਤੂੰ ਹੀ ਰਹਿ ਗਿਆ, ਮੈਂ ਤਾਂ ਰਿਹਾ ਹੀ ਨਾ। ਜੇ ਇਹੀ ਗੱਲ ਰਟਣ ਰਟੇ, ਜੇ ਰਟਣ ਇਹ ਗੱਲ ਦਾ ਕਰਦਾ ਸੀ, ਰਟਣ ਯੋਗ ਇਹ ਗੱਲ ਦਾ ਤਾਂ ਕਰਨਾ ਸੀ, ਤੂੰ ਤੂੰ ਕਰਤਾ ਤੂੰ ਹੋਆ, ਤੂੰ ਤੂੰ ਨਹੀਂ ਕੀਤਾ, ਵੈਗਰੂ ਵੈਗਰੂ ਕਰਨ ਲੱਗ। ਤੂੰ ਤੂੰ ਕਰਨ ਵਾਲਾ ਤੂੰ ਹੋ ਜਾਂਦਾ, ਵੈਗਰੂ ਵੈਗਰੂ ਕਰਨ ਵਾਲਾ ਵੈਗਰੂ ਨਹੀਂ ਹੋ ਸਕਦਾ, ਵੈਗਰੂ ਅੱਡਾ ਤੂੰ ਅੱਡਾ, ਕੌਣ ਕਰਦਾ ਵੈਗਰੂ ਵੈਗਰੂ, ਮੈਂ ਕਰਦਾ, ਤੂੰ ਤੂੰ ਕੌਣ ਕਰਦਾ, ਤੂੰ ਤੂੰ ਕਰਤਾ ਤੂੰ ਹੁਆ,
ਮੁਝਮੇ ਰਹਾ ਨਾ ਹੂੰ,
ਮੁਝਮੇ ਰਹਾ ਨਾ ਹੂੰ, ਜਦ ਤੂੰ ਕਹਿੰਦਾ ਮੈਂ ਨਹੀਂ ਤੂੰ, ਮੈਂ ਨਹੀਂ ਕਛਾਉ ਨਹੀਂ ਕਛਾਹੇ ਨਾ ਮੋਰਾ, ਇਹ ਮੰਨ ਕੇ ਤੂੰ ਕਹਿਣ ਲੱਗਿਆ, ਪਹਿਲਾਂ ਇਹ ਮੰਨਿਆ ਤਾਂ ਤੂੰ ਕਹਿਣ ਲੱਗਿਆ, ਅਗਿਆਨਤਾ ਨਾਲ ਤੂੰ ਤੂੰ ਨਹੀਂ ਕਹਿਣ ਨਾਲ ਗੱਲ ਬਣਦੀ, ਪਹਿਲਾਂ ਸ਼ਲੋਕ ਆ ਲਿਆ ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਦੇ ਕਿਆ ਲਾਗੇ ਮੇਰਾ, ਇਹਦੇ ਬਾਅਦ ਜੇ ਤੂੰ ਕਹਿੰਦਾ ਨਾ ਜਾਣ ਕੇ ਸਮਝ ਕੇ ਫੇਰ ਉਹਦਾ ਤੂੰ ਤੂੰ ਕਰਤਾ ਤੂੰ ਪਿਆ, ਅਗਿਆਨਤਾ ਨਾਲ ਤੂੰ ਤੂੰ ਕਹੇ ਤੇ ਤੂੰ ਨਹੀਂ ਬਣਦਾ, ਅਗਿਆਨਤਾ ਨਾਲ ਬਣਦਾ ਨਹੀਂ ਹੈ। ਜਗ ਮੈਂ ਚੇਤੇ ਹੋ ਜਾਣ ਕੇ ਜੋ ਜਗ ਮੈਂ ਰਹਿ ਖਦਾਏ ਸਮਾਏ, ਜਿਹੜਾ ਸਮਝ ਕੇ ਗੱਲ ਕਰਦਾ ਉਹਦਾ ਪ੍ਰਮਾਣ ਹੈ, ਜਿਹੜਾ ਬੇਸਮਝੀ ਨਾਲ ਕਰਦਾ ਉਹਦਾ ਪ੍ਰਮਾਣ ਹੀ ਨਹੀਂ ਹੈ, ਉਹਦਾ ਤੂੰ ਤੂੰ ਕਰਨਾ ਵੀ ਪ੍ਰਮਾਣ ਨਹੀਂ ਹੈ। ਤੂੰ ਤੂੰ ਕਰਤਾ ਤੂੰ ਪਿਆ,
ਤੂੰ ਤੂੰ ਕਰਤਾ ਤੂੰ ਹੁਆ, ਨਹੀਂ
ਮੇਰਾ ਕਹਿਣਾ ਤੂੰ ਤੂੰ ਕਰਤਾ ਤਾਂ ਗੁਰਬਾਣੀ 'ਚ ਲਿਖਿਆ ਹੋਇਆ, ਵੈਗਰੂ ਵੈਗਰੂ ਲਿਖਿਆ ਨਹੀਂ ਹੋਇਆ, ਉਹ ਕਰਨ ਲੱਗ ਗਏ ਨਹੀਂ ਕੀਤਾ, ਕਿਉਂਕਿ ਇਹਦੇ ਨਾਲ ਗੁਰਮਤਿ ਦੇ ਧਾਰਨੀ ਬਣ ਜਾਈਦਾ, ਤਾਂ ਨਹੀਂ ਕੀਤਾ, ਗੁਰਮਤਿ ਦੇ ਧਾਰਨੀ ਬਣਾਉਣਾ ਸੀ ਉਹਨਾਂ ਨੇ, ਗੁਰਮਤਿ ਦੇ ਧਾਰਨੀ ਬਣਨ ਤੋਂ ਰੋਕਣਾ ਸੀ, ਆ ਨਹੀਂ ਕਿਹਾ ਉਹ ਕਹਿੰਦਾ, ਤੂੰ ਤੂੰ ਕਰਤਾ ਤੂੰ ਪਿਆ,
ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ,
ਹੁਆ ਮੁਝਮੇ ਰਹਾ ਨਾ ਹੂੰ, ਮੇਰੇ ਜਿਹੜਾ ਹੂੰ ਸੀ ਅਹੰਕਾਰ ਸੀ ਉਹ ਖਤਮ ਹੋ ਗਿਆ, ਹਾਂ ਹਾਂ ਖਤਮ ਹੋ ਗਈ ਮੇਰੀ। ਹਾਂਜੀ
ਜਦ ਆਪਾ ਪਰਕਾ ਮਿਟ ਗਿਆ, ਜਦ ਦੇਖੂੰ ਤਦ ਤੂੰ,
ਜਦ ਆਪਾ ਪਰਕਾ ਮਿਟ ਗਿਆ, ਆਪਾ ਤਾਂ ਮਿਟਿਆ ਹੀ, ਮੇਰਾ ਕੁਛ ਨਹੀਂ
ਪਰਕਾ
ਹੈ, ਹੋਰ ਵੀ ਕਿਸੇ ਦਾ ਕੁਛ ਨਹੀਂ, ਜਿਹੜੇ ਦੂਏ ਵੀ ਕਹਿੰਦੇ ਨੇ ਮੇਰਾ ਉਹ ਵੀ ਝੂਠੇ ਆ, ਪਰਕਾ ਵੀ ਕਿਸੇ ਦਾ ਨਹੀਂ, ਇਹ ਵੀ ਸ਼ੰਕਾ ਨਹੀਂ ਹੈ ਵੀ ਮੇਰਾ ਤਾਂ ਹੈ ਨਹੀਂ ਇਹਦਾ ਹੈ, ਪ੍ਰਾਣੀ ਕਿਆ ਤੇਰਾ
ਕਿਆ ਮੇਰਾ,
ਜੇ ਮੇਰਾ ਨਹੀਂ ਤਾਂ ਹੈ ਤੇਰਾ ਵੀ ਨਹੀਂ, ਜੈਸੇ ਤਰਵਰ ਪੰਖੀ ਬਸੇਰਾ, ਇਹ ਆਪਾਂ ਪਰਕਾ ਹੈ, ਜੇ ਮੇਰਾ ਨਹੀਂ ਹੈ ਤੇਰਾ ਵੀ ਨਹੀਂ, ਤੈਨੂੰ ਵੀ ਭਰਮ ਹੈ ਮੇਰਾ, ਤੈਨੂੰ ਭਰਮ ਹੈ ਮੇਰਾ ਭਰਮ ਨਿਕਲ ਗਿਆ, ਜੇ ਤੂੰ ਕਹਿੰਦਾ ਮੇਰਾ ਹੈ ਤੈਨੂੰ ਭਰਮ ਹੈ, ਮੈਨੂੰ ਵੀ ਸੀ ਭਰਮ ਪਹਿਲਾਂ ਮੇਰਾ ਹੁਣ ਹੈ ਨਹੀਂ ਭਰਮ, ਮੈਂ ਛੱਡਤਾ, ਪਰ ਜਦ ਮੈਨੂੰ ਸਮਝ ਆ ਗਈ ਮੈਂ ਛੱਡਦਾ, ਤੂੰ ਛੱਡ ਦੇਗਾ ਜਿੱਦਣ ਸਮਝ ਆ ਜੂ, ਨਹੀਂ ਛੱਡਣਾ ਨਾ ਸਹੀ, ਦੋ ਚਾਰ ਜਨਮ ਹੋਰ ਲੈ ਲਈ ਸਮਝ ਆਉਣ, ਸਮਝ ਆਈ ਤਾਂ ਛੁਟਕਾਰਾ, ਨਹੀਂ ਪੰਜਾਲੀ ਤਿਆਰ ਹੈ ਉਹ ਬਹੁਤ ਮਰੀ ਜਾਂਦਾ ਰਿਹਾ ਜਾਂਦਾ ਪੰਜਾਲੀ ਤਾਂ ਉਹੀ ਹੈ ਜੂਆ ਉਹੀ ਹੈ ਜੂਆ ਪੰਜਾਲੀ ਤਾਂ ਨਹੀਂ ਬਦਲਦੇ ਜੇ ਬਦਲਦੇ ਵੀ ਨੇ ਦਰਖਤ ਬਥੇਰੇ ਨੇ ਹੋਰ ਘੱਟ ਕੇ ਬਣਾ ਲਈਦਾ ਜੂੜਾ ਪੰਜਾਲੀ ਤਾਂ ਹੈਗੇ ਨੇ ਤਿਆਰ ਅਗਲਾ ਜਨਮ ਸਹੀ ਉਹ ਦਰਖਤ ਵੀ ਆਈ ਜਾਣੇ ਨੇ ਅਗਲੇ ਜਨਮ 'ਚ ਬਹੁਤ ਵੀ ਆਈ ਜਾਣੇ ਜੁੜੀ ਜਾਣੇ ਨੇ ਇਹਦੇ ਚੱਲੀ ਜਾਣਾ ਕੰਮ ਹਾਂਜੀ
ਜਦ ਦੇਖੂੰ ਤਦ ਤੂੰ
ਬਾਬੇ ਤੂੰ ਨਹੀਂ ਰਹਿ ਜਾਣਾ ਮੈਂ ਨਹੀਂ ਰਹਿਣਾ ਮੈਂ ਯਾਰ ਤੂੰ ਇੱਕ ਹੋ ਜਾਣਾ ਨੇ ਮੈਂ ਨੇ ਤੂੰ 'ਚ ਸਮਾ ਜਾਣਾ ਮੈਂ ਨੇ ਤੂੰ 'ਚ ਸਮਾ ਕੇ ਹੀ ਫਿਰ ਇੱਕ ਹੋਣਾ ਜਿੰਨਾ ਚਿਰ ਮੈਂ ਔਰ ਤੂੰ ਮੈਂ ਉਨ੍ਹਾਂ ਚਿਰ ਦੋ ਨੇ ਜਾਂ ਤੂੰ ਰਹਿ ਗਿਆ ਮੈਂ ਨਾ ਰਿਹਾ ਫਿਰ ਇੱਕ ਹੋਇਆ ਫਿਰ ਪੂਰਨ ਬ੍ਰਹਮ ਇਹਦੇ ਬਾਅਦ ਫਿਰ ਪਾਰ ਬ੍ਰਹਮ ਇਹ ਤਾਂ ਫਿਰ ਏਕ ਹੈ ਏਕ ਏਕ ਅਨੇਕ ਨੇ ਭਗਤ ਕਿੰਨੇ ਨੇ ਉਹਨਾਂ ਦੀ ਭਗਤਾਂ ਦੀ ਏਕਤਾ ਕਿੱਥੇ ਹੈ ਉਹਨਾਂ ਦੀ ਭਗਤਾਂ ਦੀ ਏਕਤਾ ਉਹਨਾਂ ਦੀ ਇੱਛਾ ਸ਼ਕਤੀ ਵਿੱਚ ਸਾਰਿਆਂ ਦੀ ਇੱਛਾ ਇੱਕ ਹੈ ਜਿਹੜਾ ਅੰਦਰੋਂ ਇੱਛਾ ਪੈਦਾ ਹੋਣੀ ਹੈ ਭਗਤ ਦੇ ਪਰਮਾਰਥ ਦੀ ਇੱਛਾ ਪਰਮਾਰਥ ਦੀ ਉਹ ਇੱਛਾ ਉਹ ਇੱਕੋ ਹੀ ਹੈ ਪਰਮਾਰਥ ਦੀ ਇੱਛਾ ਇੱਕੋ ਹੁੰਦੀ ਹੈ ਸਵਾਰਥ ਦੀ ਇੱਛਾ ਆਪਣੀ ਆਪਣੀ ਹੁੰਦੀ ਹੈ ਸਵਾਰਥ ਦੀ ਇੱਛਾ ਆਪਣੀ ਆਪਣੀ ਹੁੰਦੀ ਹੈ ਪਰਮਾਰਥੀਆਂ ਦੀ ਇੱਛਾ ਇੱਕੋ ਹੀ ਹੁੰਦੀ ਹੈ ਪਰਮਾਰਥਾਂ ਪਰਮਾਰਥ ਵਾਲਿਆਂ ਦੀ ਇੱਛਾ ਫਰਕ ਨਹੀਂ ਹੁੰਦਾ ਸਵਾਰਥ ਵਾਲਿਆਂ ਦੀ ਇੱਛਾ 'ਚ ਫਰਕ ਹੁੰਦਾ ਹਾਂਜੀ
ਕਬੀਰ ਬਕਾਰੇ ਚਿਤਪ ਦੇ ਝੂਠੇ ਕਰਦੇ ਆਸ ਮਨੋਰਥ ਕੋਏ ਨਾ ਪੂਰਿਓ ਚਾਲੇ ਊਠ ਨਿਰਾਸ
ਕਬੀਰ ਬੇਕਾਰੇ ਚਿਤਪ ਤੇ ਕੌਣ ਨੇ ਸਵਾਰਥੀ ਸਵਾਰਥੀ ਕੌਣ ਨੇ ਵਿਕਾਰ ਚਿਤਪ ਦੇ ਨੇ ਮਾਇਆ ਵਿਕਾਰਾਂ ਦੀ ਲੋਭ ਦੀ ਪੂਰਤੀ ਮੋਹ ਦੀ ਪੂਰਤੀ ਹਉਮੈ ਦੀ ਪੂਰਤੀ ਹਉਮੈ ਨੂੰ ਪੱਠੇ ਚਾਹੀਦੇ
ਨੇ
ਜਿਹੜੇ ਇਹਨਾਂ ਦੀ ਵਿਕਾਰਾਂ ਦੀ ਪੂਰਤੀ ਦੇ ਜਿਹੜੀ ਸੋਚਦੇ ਨੇ ਚਿਤਪਦੇ ਨੇ
ਝੂਠੇ ਕਰਦੇ ਆਸ
ਝੂਠੀ ਆਸ ਕਰਦੇ ਨੇ ਉਹ ਮਿਲ ਜੂ ਉਹ ਖੋਜੂ ਐਂ ਹੋਜੂ ਝੂਠੇ ਕਰਤੇ ਆਸ
ਮਨੋਰਥ ਕੋਈ ਨਾ ਪੂਰੇ ਹੋ
ਐਤਕੀ ਜੇ ਜਿੱਤ ਕੇ ਮਨਿਸਟਰ ਬਣੇ ਜਾਣਾ ਇਹ ਵੀ ਆਸ ਹੈ ਪਤਾ ਨਹੀਂ ਹਾਰਨਾ ਪਤਾ ਨਹੀਂ ਜਿੱਤਣਾ ਮਨਿਸਟਰੀ ਤਾਂ ਬਾਅਦ ਦੀ ਗੱਲ ਹੈ ਪਤਾ ਨਹੀਂ ਫਿਰ ਬਣਾਉਣਾ ਕਿ ਨਹੀਂ ਬਣਾਉਣਾ ਫਿਰ ਪਾਰਟੀ ਛੱਡਣੀ ਪੈ ਜਾਣੀ ਗੁੱਸੇ ਹੋ ਕੇ ਹੋਣਾ ਪਤਾ ਨਹੀਂ ਕੀ ਹੈ ਆਸ ਕਰੀ ਜਾਂਦੇ ਨੇ ਇਹ ਨਹੀਂ ਪਤਾ ਕੀ ਹੋਣਾ ਬਾਅਦ 'ਚ ਪਰ ਆਸ ਤਾਂ ਹੈ ਝੂਠੇ ਕਰਤੇ ਆਸ
ਮਨੋਰਥ ਕੋਈ ਨਾ ਪੂਰੇ ਹੋ ਚਾਲੇ ਊਠ ਨਿਰਾਸ
ਮਨੋਰਥ ਕੋਈ ਵੀ ਨਹੀਂ ਪੂਰਾ ਹੋਇਆ ਇਸ ਕਰਕੇ ਆਖਿਰ ਦੇ ਵਿੱਚ ਆਸ ਤਾਂ ਰੋਜ਼ ਨਵੀਂ ਤੇ ਨਵੀਂ ਕਰੀ ਜਾਂਦੇ ਝੂਠੀਆਂ ਆਸ ਕਿਹੜੇ ਮੁੱਕਦੀਆਂ ਨੇ ਮਨੋਰਥ ਕੋਈ ਨਹੀਂ ਪੂਰਾ ਹੋਇਆ ਜੋ ਜਿਸ ਮਨੋਰਥ ਨੂੰ ਲੈ ਕੇ ਆਇਆ ਸੀ ਉਹ ਮਨੋਰਥ ਪੂਰਾ ਨਹੀਂ ਹੋਇਆ ਚਾਲੇ ਊਠ
ਨਿਰਾਸ
ਨਿਰਾਸ ਹੋ ਕੇ ਚਲੇ ਗਏ ਆਸ ਕੋਈ ਵੀ ਨਹੀਂ ਪੂਰੀ ਹੋਈ ਹਾਂਜੀ
ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਦੇ ਨਾ ਡੋਲੀ ਜਿਸ ਰਾਖੇ ਸਿਰਜਣ ਹਾਰ
ਕਬੀਰ ਹਰ ਕਾ ਸਿਮਰਨ
ਜੋ ਕਰੇ
ਜੋ ਕਰੇ
ਸੋ ਸੁਖੀਆ ਸੰਸਾਰ
ਹਰ ਕਾ ਸਿਮਰਨ ਛਾੜ ਕੇ ਅਹੋਈ ਜੋ ਰਾਖੇ ਨਾਰ ਉਹ ਛੱਡੇ ਹੋਏ ਦੀ ਗੱਲ ਜਿਹਨੇ ਹਰ ਕਾ ਸਿਮਰਨ ਛੱਡ ਕੇ ਹੋਰ ਕੁਛ ਕਰਦਾ ਉੱਥੇ ਇਹ ਗੱਲ ਸੀ ਇੱਥੇ ਹਰ ਕਾ ਸਿਮਰਨ ਜੋ ਕਰੇ ਆਈ ਗੱਲ
ਸੋ ਸੁਖੀਆ ਸੰਸਾਰ
ਇੱਥੇ ਜਿਹੜਾ ਹਰਕਾ ਸਮਣ ਕਰਦੇ ਨੇ ਉੱਥੇ ਅਸੀਂ ਜਿਹੜੇ ਹਰਕਾ ਸਮਣ ਨਹੀਂ ਕਰਦੇ ਹਰਕਾ ਸਮਣ ਜੋ ਕਰੇ ਸੋ ਸੁਖੀ ਆ ਸੰਸਾਰ ਉਹ ਸੰਸਾਰ 'ਚ ਸੁਖੀ
ਰਹੂਗਾ
ਹਰਕਾ ਸਮਣ ਕਰਨ ਵਾਲੇ ਵੀ ਦੁਖੀ ਨੇ ਹਰਕਾ ਸਮਣ ਦੀ ਬਜਾਏ ਕੁਛ ਹੋਰ ਕਰ ਰਹੇ ਨੇ ਹਰਕਾ ਸਮਣ ਕਰਨ ਵਾਲਿਆਂ ਦੇ ਜੇ ਮੂੰਹ ਤੋਂ ਨਿਕਲ ਗਿਆ ਨਾ ਮੂੰਹ ਤੋਂ ਵੀ ਨਾ ਨਿਕਲਿਆ ਲਕੋਇਆ ਅੰਦਰੋਂ ਮਹਿਸੂਸ ਹੋ ਗਿਆ ਵੀ ਦੁਖੀ ਨੇ ਇਹਦਾ ਪਤਾ ਸਿਮਰਨ ਨਹੀਂ ਕਰ ਰਹੇ ਪਖੰਡੀ ਨੇ ਉਹ ਤਾਂ ਤੱਤੀ ਤਾਂ ਵੀ ਤਾਂ ਬੈਠਾ ਨਹੀਂ ਦੁਖੀ ਇਹ ਕਾਹਦੇ ਦੁਖੀ ਨੇ ਹਰ ਕਾ ਸਿਮਰਨ ਨਹੀਂ ਕਰ ਰਹੇ ਕੁਛ ਹੋਰ ਕਰ ਰਹੇ ਨੇ ਭੁਲੇਖੇ ਨਾਲ ਕੁਛ ਹੋਰ ਕਰ ਰਹੇ ਨੇ ਗਲਤੀ ਨਾਲ ਕੁਛ ਹੋਰ ਸੋ ਸੁਖੀ ਆ
ਸੰਸਾਰ
ਉਹ ਤਾਂ ਸੁਖੀ ਹੁੰਦਾ ਸੰਸਾਰ ਦੇ ਵਿੱਚ ਸੁੱਖ ਔਰ ਦੁੱਖ ਬਰਾਬਰੇ ਹੁੰਦੇ ਨੇ ਉਹਨੂੰ ਹਾਂ
ਇੱਤ ਉਤ ਕਦੇ ਨਾ ਡੋਲੀ ਜਿਸ ਰਾਖੇ ਸਿਰਜਣ ਹਾਰ
ਉਹ ਸੁੱਖ ਦੇ ਵਿੱਚ ਵੀ ਦੁੱਖ ਮਨਾਉਂਦੇ ਨੇ ਸੁੱਖ ਮੈਂ ਦੁੱਖ ਦੁੱਖ ਮੈਂ ਸੁੱਖ ਦੁੱਖ ਦਾਰੂ ਸਮਝਦੇ ਨੇ ਨਾ ਜੇ ਦੁੱਖ ਦਾਰੂ ਹੈ ਤਾਂ ਉਹ ਵੀ ਸੁੱਖ ਹੀ ਲੱਗਦਾ ਉਹਨਾਂ ਨੂੰ ਕਨਾ ਦੁੱਖ ਭੁੱਖ
ਸਦਮਾਰ
ਇਹ ਵੀ ਦਾਤ ਤੇਰੀ ਦਾ ਦਾਰ ਜਿਹਨੂੰ ਦੁੱਖ ਦਾਤ ਹੈ ਉਹ ਦੁੱਖ 'ਚ ਸੁੱਖੇ ਮੰਨੂਗਾ ਦਾਤ ਤਾਂ ਸੁੱਖ ਰੂਪ ਹੁੰਦੀ ਹੈ ਦਾਤ ਭੈੜੀ ਤਾਂ ਹੁੰਦੀ ਨਹੀਂ ਇਸ ਕਰਕੇ ਸੁਖੀਆ ਇਹ ਮਤਲਬ ਇਹ ਨਹੀਂ ਉਹਨੂੰ ਸੁਖੇ ਮਿਲਦੇ ਨੇ ਦੁੱਖ ਨਹੀਂ ਮਿਲਦਾ ਆਹ ਨਹੀਂ ਅਰਥ ਇਹਦਾ ਕਰ ਸਕਦੇ ਅਸੀਂ ਉਹ ਦੁੱਖ ਨੂੰ ਦਾਤ ਮੰਨਦਾ ਸੁੱਖ ਨਾਲ ਵੀ ਸੁੱਖ ਉਹਨੂੰ ਸਹਿਣਾ ਪੈਂਦਾ ਦੇਖੋ ਸੁੱਖ ਬਰਦਾਸ਼ਤ ਕਰਦਾ ਉਹ ਕਿ ਸੁੱਖ 'ਚ ਕਿਤੇ ਵਿਸਰ ਨਾ ਜਾਵੇ ਸੁੱਖ ਇੰਨਾ ਨਹੀਂ ਉਹਨੂੰ ਚੰਗਾ ਲੱਗਦਾ ਜਿੰਨਾ ਦੁੱਖ ਚੰਗਾ ਲੱਗਦਾ ਬਹੁਤ ਬਰੀਕ ਗੱਲ ਹੈ ਦੁੱਖਾਂ ਦੇ ਵਿੱਚ ਖੁਸ਼ ਹੈ ਸੁੱਖ 'ਚ ਖੁਸ਼ ਨਹੀਂ ਸੁੱਖ 'ਚ ਉਹਨੂੰ ਖਤਰਾ ਪੈਰ ਸਲਿੱਪ ਹੋ ਗਿਆ ਘੱਟ ਹੀ ਥੱਲੇ ਜਾਊਂਗਾ ਸੁੱਖ ਮੈਂ ਸਿਮਰਨ ਸਭ ਕਰਿਆ ਦੁੱਖ ਮੈਂ ਕਰੇ ਨਾ ਦੁੱਖ ਮੈਂ ਸਿਮਰਨ ਸਭ ਕਰਿਆ ਸੁੱਖ ਮੈਂ ਕਰੇ ਨਾ ਕੋਈ ਜੇ ਸੁੱਖ ਮੈਂ ਸਿਮਰਨ ਕਰਿਆ ਦੁੱਖ ਆਏ ਕੋਈ ਜਿਹੜੇ ਸੁੱਖ 'ਚ ਸਿਮਰਨ ਕਰਦੇ ਨੇ ਤਾਂ ਨਹੀਂ ਦੁੱਖ ਹੁੰਦਾ ਪਰ ਸੁੱਖ 'ਚ ਸਿਮਰਨ ਨਹੀਂ ਹੁੰਦਾ ਇਹ ਵੀ ਹੈ ਨਾ ਗੱਲ ਸੁੱਖ ਭੁਲਾਉਂਦਾ ਭੁੱਲ ਜਾਂਦਾ ਸੁੱਖ ਵਿੱਚ ਇਸ ਕਰਕੇ ਸੁੱਖ ਸਹਿਣਾ ਬਰਦਾਸ਼ਤ ਕਰਨਾ ਪੈਂਦਾ ਵੀ ਇਹ ਭੁਲਾ ਦੂਗਾ ਇਹ ਭੁਲਾਉਣ ਵਾਸਤੇ ਆਇਆ ਸੁੱਖ ਹਾਂਜੀ
ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਦੇ ਨਾ ਡੋਲੀ ਜਿਸ ਰਾਖੇ ਸਿਰਜਣ ਆਰ
ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਦੇ ਨਾ ਡੋਲੀ ਨਾ ਇੱਥੇ ਡੋਲੇ ਨਾ ਅੱਗੇ ਡੋਲੇ ਰਾਹ 'ਚ ਉਤ ਉਤ ਕੀ ਹੈ ਉਤ ਸਿਰਫ ਉਦੋਂ ਤੱਕੇ ਆ ਜਦੋਂ ਤੱਕ ਮਿਆਨ ਜਦੋਂ ਤੱਕੇ ਨੇ ਸਰੀਰ ਛੱਡ ਕੇ ਜਾਣਾ ਉਦੋਂ ਤੱਕੇ ਉੱਤ ਹੈ ਉੱਤ ਹੁੰਦਾ ਉਸ ਵੇਲੇ ਜਦੋਂ ਸਰੀਰ ਦਾ ਤਿਆਗ ਕਰਨਾ ਬਸ ਉਹਦੇ ਬਾਅਦ ਤਾਂ ਹੈ ਹੀ ਨਹੀਂ ਕੁਛ ਉਹਦੇ ਬਾਅਦ ਨਹੀਂ ਡੋਲਦਾ ਫਿਰ ਡੋਲਣ 'ਤੇ ਰਾਖੋ ਪ੍ਰਭੂ ਹੈ ਨਾ ਸਰੀਰ ਮਾਇਆ ਦੇ ਤਿਆਗ ਵੇਲੇ ਹੀ ਡੋਲਦਾ ਉਹਦੇ ਬਾਅਦ ਤਾਂ ਡੋਲਣ ਦਾ ਸਵਾਲ ਨਹੀਂ ਪੈਦਾ ਹੁੰਦਾ ਇਤ ਉੱਤ ਪ੍ਰੈਜੈਂਟ ਔਰ ਫਿਊਚਰ 'ਚ ਅੱਗੇ ਕਦੋਂ ਨਾ ਡੋਲੀ
ਜਿਸ ਰਾਖੇ ਸਿਰਜਣਹਾਰ
ਪਰ ਇਹ ਗੱਲ ਹੈ ਜੇ ਸਿਰਜਣਹਾਰ ਨਾਲ ਜੁੜਿਆ ਹੋਵੇ ਡੋਲਣ 'ਤੇ ਰਾਖੋ ਪ੍ਰਭੂ ਹੋਵੇ ਰੱਖੇ ਤਾਂ ਨਹੀਂ ਡੋਲਦਾ ਕਿਤੇ ਆਕੜ ਜਿਵੇਂ ਮੈਂ ਡੋਲਦਾ ਹੀ ਨਹੀਂ ਹੁਣ ਜਿਸ ਰਾਖੇ ਸਿਰਜਣਹਾਰ ਜਿਹੜਾ ਸਿਰਜਣਹਾਰ ਸ਼ਬਦ ਗੁਰੂ ਨਾਲ ਜੁੜ ਜਾਏ ਤੁਰਕੀ ਬਾਣੀ ਨਾਲ ਜੁੜ ਜਾਏ ਉਹ ਨਹੀਂ ਡੋਲਦਾ ਵਰਨਾ ਡੋਲ ਜੂਗਾ ਤਾਂ ਕਿਹਾ ਨਾਨਕ ਨੇ ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਆਪਣੇ ਹੁਕਮ ਦਾ ਸਹਾਰਾ ਦੇ ਕੇ ਮੈਨੂੰ ਡੋਲਣ 'ਤੇ ਰੱਖੋ ਹਾਂ ਡੋਲਣ 'ਤੇ ਇਕੱਲਾ ਨਹੀਂ ਰਹਿ ਸਕਦਾ ਫਿਰ ਤਾਂ ਹੰਕਾਰ ਫਿਰ ਖੜਾ ਹੋ ਗਿਆ ਅਗਿਆਨਤਾ ਖੜੀ ਹੋ ਗਈ ਹਾਂਜੀ
ਕਬੀਰ ਕਹਾਣੀ ਪੀੜ 'ਤੇ ਸਤਿਗੁਰ ਲੀਏ ਛਡਾਏ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ
ਕਬੀਰ ਕਹਾਣੀ ਪੀੜ 'ਤੇ ਕਹਾਣੀ 'ਚ ਸਰੋਂ ਪਾਈ ਹੋਈ ਸੀ
ਸਤਿਗੁਰ ਲੀਏ ਛੜਾਏ
ਸਤਿਗੁਰ ਲੀਏ ਛੜਾਏ ਇੱਕ ਮੁੱਠੀ ਰੱਖ ਲਿਆ ਕਹਿੰਦਾ ਕਿਉਂ ਕਹਿੰਦੇ ਵਧੀਆ ਸਰੋਂ ਇਹ ਬੀਜਾਂਗੇ ਬੀਜ ਰੱਖ ਲਿਆ ਅਤੇ ਜਿਹੜੇ ਪੀੜੇ ਗਏ ਉਹ ਤਾਂ ਪੀੜੇ ਗਏ ਜਿਹੜੇ ਰਹਿ ਗਏ ਕਹਾਣੀ ਦੇ ਵਿੱਚੋਂ ਹੀ ਕੱਢ ਲਏ ਜਿਹੜੇ ਤਾਂ ਥੱਲੇ ਸੀ ਉਹ ਤਾਂ ਪੀੜੇ ਗਏ ਚੱਕੇ ਤਾਂ ਉੱਪਰੋਂ ਉੱਪਰੋਂ ਹੀ ਸਤਿਗੁਰ ਲਈ ਛੜਾਏ
ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ
ਪਰਾ ਪੂਰਬਲੀ ਭਾਵਨੀ ਜਿਹੜੀ ਸਾਡੇ ਅੰਦਰ ਇੱਛਾ ਸੀ ਨਾ ਪੂਰਬਲੀ ਪੂਰਬ ਦੇ ਵੀ ਪਹਿਲਾਂ ਦੀ ਪਰਾ ਯਾਨੀ ਜਨਮ ਲੈਣ ਤੋਂ ਵੀ ਪਹਿਲਾਂ ਇੱਕ ਇੱਛਾ ਸੀ ਇੱਕ ਪੂਰਬ ਹੈ ਇੱਕ ਪੂਰਬ ਤੋਂ ਵੀ ਪਹਿਲਾਂ ਦੀ ਭਾਵਨੀ ਜਿਹੜੀ ਇੱਛਾ ਸੀ ਵੀ ਸਤਿਗੁਰ ਜੇ ਛੜਾ ਲਵੇ ਐਤਕੀ ਫਿਰ ਠੀਕ ਹੈ ਉਹ ਪ੍ਰਗਟ ਹੋਈ ਉਹ ਇੱਛਾ ਪ੍ਰਗਟ ਹੋਈ ਆ ਕਹਾਣੀ ਵਿੱਚ ਵੀ ਇਹੀ ਇੱਛਾ ਸੀ ਵੀ ਸਤਿਗੁਰ ਹੁਣ ਜੇ ਕੱਢੇ ਤਾਂ ਗੱਲ ਹੈ ਨਹੀਂ ਤਾਂ ਗਏ ਜਾ ਰਹੇ ਹਾਂ ਥੱਲੇ ਨੂੰ ਆਹ ਇੱਥੇ ਕਹਾਣੀ ਉਹ ਚੱਲਦੀ ਆ ਸੰਸਾਰ ਦੇ ਵਿੱਚ ਆ ਸੰਸਾਰ ਜਿਹੜਾ ਖੋਲੂ ਚੱਲਦਾ ਇਹਦੀ ਉਹ ਗੱਲ ਹੈ ਕਹਾਣੀ ਹੋਰ ਕਿੱਥੇ ਹੈ ਇੱਥੇ ਹੀ ਕਹਾਣੀ ਹੈ ਇੱਥੇ ਹੀ ਪੀੜੇ ਜਾਣਾ ਇਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ ਤਿਲ ਪਾਏ ਹੋਏ ਨੇ ਜੇ ਤਿਲਾਂ ਦੀ ਜਿੰਨੇ ਗਾ ਜਾਣਗੇ ਤਿਲ ਚੱਕ ਲੂਗਾ ਉਹ ਫਿਰ ਬੀਜ ਬਣ ਜੂ ਉੱਥੇ ਚਲੇ ਜਾਣਗੇ ਉਹਨਾਂ 'ਚ ਦਸਮ ਪਾਤਸ਼ਾਹ ਆਏ ਸੀ ਉਹਨਾਂ 'ਚ ਵੀ ਆਉਂਦੇ ਹੁੰਦੇ ਨੇ ਫਿਰ ਇੱਥੇ ਜਾਂ ਲੋੜ ਪੈਂਦੀ ਆ ਉਹਨਾਂ 'ਚ ਕੋਈ ਬਈ ਉਹਨਾਂ 'ਚ ਵੀ ਅਲੱਗ ਅਲੱਗ ਕਿਸਮ ਦੇ ਆਦਮੀ ਹੁੰਦੇ ਨੇ ਨਾ ਉਹ ਜਿਹੇ ਜਿਹੇ ਉੱਥੇ ਕਾਬਲੀਅਤ ਹੈ ਗਾਹਾਂ ਵਾਲਿਆਂ ਨੂੰ ਪਤਾ ਹੀ ਹੁੰਦਾ ਖੋਟੇ ਖਰੇ ਦੀ ਪਛਾਣ ਹੁੰਦੀ ਹੈ। ਹਾਂਜੀ ਉਹ ਨਾਮੇ ਹੁੰਦੇ ਨੇ ਨਾਮੇ, ਅਜੇ ਨਾਮ ਨਾਲ ਨਹੀਂ ਜੁੜੇ ਹੋਏ, ਇੱਕ ਨਾਮਾ ਇੱਕ ਨਾਮ ਹੈ, ਜਿਹੜੇ ਕਹੋ ਕੇ ਉੱਗੇ ਆਏ ਉਹ ਨਾਮ ਰੂਪ ਹੋ ਗਏ, ਜਿਹੜੇ ਜੋ ਉੱਗੇ ਨਹੀਂ ਉਹ ਨਾਮੇ ਨੇ, ਉਹ ਨਾਮਾ ਕਹੇ ਤਲੋਚਨਾ ਹੋਈ ਨੇ। ਹਾਂਜੀ
ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੂ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ।
ਕਹਿੰਦਾ ਰੋਜ਼ ਦਿਨ ਚੜ੍ਹਦਾ ਟਾਲੇ ਟੋਲੇ 'ਚ ਚਲਿਆ ਜਾਂਦਾ ਵੀ ਆਹ ਕਰ ਲਈਏ ਉਹ ਕਰ ਲਈਏ ਕੰਮ ਕਰ ਲਈਏ ਫਿਰ ਕਰਦੇ ਹਾਂ, ਸਾਰਾ ਦਿਨ ਨਿਕਲ ਗਿਆ ਟਾਲੇ ਟੋਲੇ ਦਿਨ ਗਿਆ
ਵਿਆਜ ਵਢੰਤੂ ਜਾਏ,
ਵਿਆਜ ਤਾਂ ਰੋਜ਼ ਵਧੀ ਜਾਣਾ, ਜਦ ਕਿਸੇ ਦਾ ਕੋਈ ਮੋੜਿਆ ਹੀ ਨਹੀਂ ਜਿਹਦਾ ਲਿਆ, ਉਹਦੇ ਖਾਤਰ ਕੋਈ ਕਮਾਈ ਨਹੀਂ ਕੀਤੀ ਵਾਪਸ ਦੇਣ ਦੀ, ਵਿਆਜ ਬਣਾਉਣ ਤੋਂ ਜਾਇਆ ਜਿਹੜਾ ਰੋਜ਼ ਖਾਂਦੇ ਹਾਂ ਰਾਸ਼ਨ ਇਹ ਤਾਂ ਵਿਆਜ ਹੀ ਪੈਂਦਾ।
ਨਾ ਹਰ ਭਜਿਓ ਨਾ ਖਤ ਫਟਿਓ,
ਨਾ ਹਰ ਭਜਿਓ ਨਾ ਖਤ ਫਟਿਓ, ਨਾ ਤਾਂ ਹਰ ਦੇ ਨਾਲ ਜੁੜੇ, ਜਿਹੜਾ ਹਰ ਹੈ ਉਹਦੇ ਨਾਲ ਜੁੜੇ ਨਹੀਂ ਭਜੇ ਉਹਦਾ ਮਤਲਬ ਜੁੜੇ, ਨਾ ਤਾਂ ਹਰ ਨਾਲ ਜੁੜੇ ਨਾ ਜਿਹੜਾ ਲੇਖਾ ਲਿਖਦੇ ਹਾਂ, ਇਹ ਕਿਹਾ ਵੀ ਲੇਖਾ ਲਿਖਣ ਤੇ ਹਟੇ ਪੁੰਨ ਪਾਪ ਦਾ, ਪੁੰਨ ਪਾਪ ਦਾ ਲੇਖਾ ਵੀ ਲਿਖਦੇ ਰਹੇ ਵੀ ਪਾੜੇ ਨਹੀਂ ਕਾਗਜ਼ ਵੀ ਭਾਈ ਅਸੀਂ ਲੇਖਾ ਦਾ ਸਾਡਾ ਕਾਹਦਾ, ਅਸੀਂ ਤਾਂ ਕੁਛ ਕਰਦੇ ਹੀ ਨਹੀਂ, ਜੋ ਪਰਮੇਸ਼ਰ ਕਰਾਉਂਦਾ ਕਰਦੇ ਹਾਂ, ਪੁੰਨ ਪਾਪ ਤਾਂ ਸਾਡੇ ਬਸ 'ਚ ਨਹੀਂ, ਜਿਹੜਾ ਇਹ ਮੰਨਦਾ ਉਹਦਾ ਲੇਖਾ ਪੜ ਗਿਆ, ਫਾਟਣਾ ਆਪੇ ਲੇਖਾ, ਨਾਨਕ ਤਿਨਕਾ ਲੇਖਾ ਪਾਟਿਆ ਕਿਹਨੇ ਪਾਟਿਆ ਆਪੇ ਪਾਟਿਆ, ਅੰਤਲੇ ਨਹੀਂ ਪਾਟਣਾ ਅੰਤਲਾ ਹੀ ਲਿਖਦਾ, ਮੰਨਦਾ ਕੌਣ ਹੈ ਚਿੱਤ ਮੰਨਦਾ ਪਾਪ ਨੂੰ, ਪਾਪ ਨੂੰ ਚਿੱਤ ਮੰਨਦਾ ਲਿਖੀ ਜਾਂਦਾ, ਉਹ ਧਰਮ ਰਾਜ ਲਿਖਦਾ ਚਿੱਤ ਲੇਖਾ, ਹੋਰ ਕੌਣ ਲਿਖਦਾ, ਉਹੀ ਪਾੜਦਾ ਉਹੀ ਲਿਖਦਾ, ਮੈਂ ਲਿਖਦਾ ਲੇਖਾ ਮੰਨ ਤਾਂ ਮੰਨਦਾ ਹੀ ਨਹੀਂ ਮੈਂ ਬੁਰਾ ਕੀਤਾ, ਇਹ ਲੇਖਾ ਕਿੱਥੇ ਇਹਨੂੰ ਲਿਖਣ ਲਾ ਦੀਏ ਦੂਏ ਦੇ ਪਾਪ ਲਿਖੂ, ਆਪਣੇ ਲਿਖਦਾ ਹੀ ਨਹੀਂ ਆਪਦਾ ਬਰੀ ਹੈ ਸਭ ਕਾਸੇ ਚੋਂ। ਹਾਂਜੀ
ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ,
ਕਾਲ ਪਹੁੰਚਿਓ ਆਏ, ਇੰਨੇ ਸਮਾਂ ਆ ਗਿਆ ਨਾ ਖਤ ਫਟਿਆ ਨਾ ਹਰ ਨਾ ਜੁੜਿਆ।
ਕਬੀਰ ਕੁੱਕਰ ਭੌਂਕਣਾ ਕਰੰਗ ਪਿੱਛੇ ਉੱਠ ਧਾਏ ਤਾਂ ਕਰਮੀ ਸਤਿਗੁਰ ਪਾਇਆ ਜਿਨ ਹੋਂ ਲਿਆ ਛੁਡਾਏ।
ਕਹਿੰਦਾ ਕਬੀਰ ਕੁੱਕਰ ਭੌਂਕਣਾ, ਕਹਿੰਦਾ ਮਨ ਬਹੁਤ ਭੌਂਕਦਾ ਹੈ, ਇਹ ਚੁੱਪ ਨਹੀਂ ਕਰਦਾ, ਇਹਨੂੰ ਚੁੱਪ ਜੋਗੀ ਵੀ ਕਰਾ ਰਹੇ, ਉਹਨਾਂ ਦਾ ਮਨ ਵੀ ਬਹੁਤ ਭੌਂਕਦਾ, ਸਾਰਿਆਂ ਦਾ ਹੀ ਭੌਂਕਦਾ, ਜੋਗੀ ਮਨੇ ਚੁੱਪ ਕਰਾ ਰਹੇ ਨੇ ਪਰ ਮੂੰਹ ਨਾਲ ਚੁੱਪ ਹੋਣਾ ਮਨ ਨਹੀਂ ਚੁੱਪ ਹੁੰਦਾ, ਅੰਦਰ ਭੌਂਕੀ ਜਾਂਦਾ, ਜੇ ਕੁੰਡਾ ਲਾ ਦੇ ਤਾਂ ਅੰਦਰ ਭੌਂਕੀ ਜਾਂਦਾ, ਆਵਾਜ਼ ਹੀ ਨਹੀਂ ਸੁਣਦੀ ਬਾਹਰ। ਕਬੀਰ ਕੁੱਕਰ ਭੌਂਕਣਾ
ਕਰੰਗ ਪਿੱਛੇ ਉੱਠਦਾ ਏ,
ਕਰੰਗ ਪਿੱਛੇ ਉੱਠਦਾ ਆਇਆ, ਜਿਹੜਾ ਸਰੀਰ ਕਰੰਗ ਆ ਇਹਦੇ ਪਿੱਛੇ ਭੱਜਿਆ ਫਿਰਦਾ, ਇਹਦੇ ਪਿੱਛੇ ਭੌਂਕਦਾ, ਇਹਨੂੰ ਭੁੱਖ ਲੱਗੀ ਹੋਈ ਆ,
ਕਰੰਗ ਪਿੱਛੇ ਉੱਠਦਾ ਏ,
ਇਹਦੇ ਪਿੱਛੇ ਹੀ ਆ ਸਭ ਕੁਝ, ਬੰਦਾ ਹੋਰ ਕਾਹਦੇ ਪਿੱਛੇ, ਕਰੰਗ ਪਿੱਛੇ ਉੱਠਦਾ ਹੈ, ਇਹ ਜਿਹੜਾ ਕਰੰਗ ਹੈ ਉਹਨੂੰ ਗੁਰੂ ਮੰਨਿਆ ਹੋਇਆ, ਕਰੰਗ ਨੂੰ ਗੁਰੂ ਮੰਨਿਆ ਹੋਇਆ, ਉਹਦੇ ਪਿੱਛੇ ਤੁਰਿਆ ਫਿਰਦਾ, ਉਹਦੇ ਪਿੱਛੇ ਭੱਜਿਆ ਫਿਰਦਾ, ਕਰੰਗ ਨੂੰ ਗੁਰੂ ਬਣਾ ਲਿਆ,
ਕਰਮੀ ਕਰੰਗ
ਨੂੰ ਗੁਰੂ ਬਣਾ ਲਿਆ, ਜੇ ਤਾਂ ਵੀ ਕਰੰਗ ਦੇ ਪਿੱਛੇ ਫਿਰਦਾ, ਜੇ ਆਪਣੇ ਕਰੰਗ ਦੇ ਪਿੱਛੇ ਫਿਰਦਾ ਤਾਂ ਲੋੜਾਂ ਪਿੱਛੇ ਫਿਰਦਾ ਤਾਂ ਵੀ ਫਿਰਦਾ, ਉਹ ਗੁਰੂ ਜੀ ਨੂੰ ਮੰਨਿਆ ਉਹਦਾ ਸਰੀਰ ਵੀ ਕਰੰਗ, ਆਪਣਾ ਸਰੀਰ ਵੀ ਕਰੰਗ, ਇਹ ਦੋਵੇਂ ਜਿਹੜੇ ਬਾਲ ਬੱਚਾ ਉਹ ਵੀ ਕਰੰਗ, ਸੰਸਾਰ ਵੀ ਸਾਰਾ ਕਰੰਗ, ਜੋ ਅੱਖਾਂ ਨੂੰ ਦਿੰਦਾ ਸਾਰਾ ਹੀ ਕਰੰਗ, ਇਹਦੇ ਪਿੱਛੇ ਉੱਠਿਆ ਭੱਜਿਆ ਫਿਰਦਾ, ਜੋ ਦਿੰਦਾ ਸਭ ਕਰੰਗ, ਇਹਦੇ ਪਿੱਛੇ ਭੱਜਿਆ ਫਿਰਦਾ, ਕਰੰਗ ਪਿੱਛੇ ਉੱਠ ਤਾਏ, ਗੁਰੂ ਮੰਨਦਾ ਜਿਹਨੂੰ ਗੁਰੂ ਮੰਨਦਾ ਉਹ ਕਰੰਗ ਹੈ, ਜੇ ਆਪਣਾ ਸਰੀਰ ਕਰੰਗ ਹੈ ਨਾ, ਜੇ ਗੁਰਬਾਣੀ ਇਹਨੂੰ ਕਰੰਗ ਮੰਨਦੀ ਹੈ, ਕਬੀਰ ਕਰੰਗ ਮੰਨਦਾ ਆਪਣੇ ਸਰੀਰ ਨੂੰ, ਗੁਰੂ ਨਾਨਕ ਵੀ ਇਹਨੂੰ ਸਰੀਰ ਨੂੰ ਆਪਣੇ ਨੂੰ ਕਰੰਗ ਮੰਨਦਾ, ਕਿਉਂਕਿ ਇਹ ਸ਼ਲੋਕ ਨੂੰ ਗੁਰੂ ਅਰਜਨ ਦੇਵ ਨੇ ਜਗ੍ਹਾ ਦੇ ਦਿੱਤੀ, ਇਹ ਸ਼ਲੋਕ ਨੂੰ ਜਗ੍ਹਾ ਦੇਣ ਦਾ ਮਤਲਬ ਗੁਰੂ ਨਾਨਕ ਦੇਵ ਖੁਦ ਮੰਨਦਾ ਆਪਣੇ ਸਰੀਰ ਨੂੰ ਕਰੰਗ, ਉਹ ਕਰੰਗ ਪਿੱਛੇ ਅਸੀਂ ਉੱਠ ਕੇ ਭੱਜੇ ਫਿਰਦੇ, ਉਹ ਸਰੀਰ ਨੂੰ ਕਰੰਗ ਮੰਨਦਾ, ਤੁਸੀਂ ਉਹਨੂੰ ਗੁਰੂ ਮੰਨਦੇ ਹੋ, ਬੁੱਧ ਭ੍ਰਸ਼ਟ ਹੋ ਗਈ, ਇਹ ਤੋਂ ਜ਼ਿਆਦਾ ਭ੍ਰਸ਼ਟ ਹੋਰ ਕੀ ਹੋਊ, ਇਹ ਤੋਂ ਜ਼ਿਆਦਾ ਭ੍ਰਸ਼ਟ ਤਾਂ ਫਿਰ ਮੂਰਖੰਤ ਘੋਰਾਂ ਦੀ, ਇਹ ਮੂਰਖੰਤ ਘੋਰ ਦੀ ਅਵਸਥਾ, ਇਹ ਚੋਰ ਹਰਾਮ ਖੋਰ ਦੀ ਅਵਸਥਾ, ਜੇ ਜਾਣ ਕੇ ਕਰਦਾ ਚੋਰ ਹਰਾਮ ਖੋਰ ਹੈ, ਜਿਹੜਾ ਉਹਨਾਂ ਦੀ ਗੱਲ ਮੰਨਦਾ ਉਹ ਮੂਰਖਾਂ ਦੇ ਕੋਲ ਹੈ। ਸਪਸ਼ਟ ਲਿਖਿਆ ਹੋਇਆ ਇਹ। ਹੁਣ ਇਕੱਲੇ ਕਬੀਰ ਦੀ ਬਾਣੀ ਨਹੀਂ ਰਹੀ, ਬਾਣੀ ਨਾਨਕ ਦੀ ਬਣ ਗਈ, ਜਾਂ ਨਾਨਕ ਨੇ ਆਪਣੇ ਗ੍ਰੰਥ ਦੇ ਵਿੱਚ ਜਗ੍ਹਾ ਦੇ ਦਿੱਤੀ। ਕਿਹੜਾ ਨਹੀਂ ਹੈ ਪਿਆ ਲਿਖਿਆ ਹੋਵੇ
ਮਹਲਾ,
ਕਬੀਰ ਦੇ ਖਾਤੇ 'ਚ ਨਹੀਂ ਆ ਸਕਦਾ। ਕਿਵੇਂ ਆ ਗਿਆ ਕਬੀਰ ਦੇ ਖਾਤੇ 'ਚ? ਕਿਵੇਂ ਆ ਗਿਆ ਕਬੀਰ ਦੇ ਖਾਤੇ 'ਚ? ਪੰਜਵੇਂ ਪਾਤਸ਼ਾਹ ਦਾ ਖਾਤਾ ਹੈਗਾ ਅਗਾਂਹ, ਉੱਥੇ ਜਾਂਦਾ। ਇਹ ਕਬੀਰ ਦਾ ਸ਼ਲੋਕ ਹੈ, ਕੋਈ ਮਾੜਾ ਮੋਟਾ ਕਿਤੇ ਗਲਤੀ ਹੋਊਗੀ, ਉਹਨਾਂ ਨੇ ਸੰਸ਼ੋਧਨ ਕੀਤਾ। ਖਾਤਾ ਕਬੀਰ ਦਾ ਹੀ ਰਿਹਾ, ਮੂਲ ਰੂਪ 'ਚ ਕਬੀਰ ਦਾ ਸ਼ਲੋਕ ਹੈ। ਕਬੀਰ ਦਾ ਬਹੁਤ ਵੱਡਾ ਬੀਜਕ ਹੈ, ਉਹਦੇ ਵਿੱਚ ਇਹ ਸ਼ਲੋਕ ਹੋਣਾ। ਮਾੜੀ ਮੋਟੀ ਕਮਜ਼ੋਰੀ ਹੋਊਗੀ ਠੀਕ ਕਰਨ ਲਈ, ਪਰ ਖਾਤੇ ਕਬੀਰ ਦੇ 'ਚ ਆਊਗਾ ਸ਼ਲੋਕ। ਇਹ ਮਹਲਾ ਪੰਜਵਾਂ ਤਾਂ ਲਿਖਿਆ ਉੱਥੇ ਕਬੀਰ ਦਾ ਸ਼ਲੋਕ, ਇਹ ਨਹੀਂ ਹੈਗਾ। ਇਹਦੇ ਨਾਲ ਫਰਕ ਉਹ ਫਰਕ ਹੈ ਜਿਹੜਾ ਉਹ ਪੰਜਵਾਂ ਮਹਲਾ ਲਿਖ ਕੇ ਵੀ ਉਹ ਸ਼ਲੋਕ ਨਾਲ ਇਹਦਾ ਫਰਕ ਹੈ, ਤੇ ਪੰਜਵੇਂ ਮਹਲੇ ਦੀ ਵੀ ਵਿੱਚ ਕੋਈ ਦਖਲ ਅੰਦਾਜ਼ੀ ਹੈ
ਮਿਲਦਾ
ਇਹਦੇ ਵਿੱਚ? ਪੰਜਵੇਂ ਮਹਲੇ ਦਾ ਦਖਲ ਅੰਦਾਜ਼ੀ ਕਰਕੇ ਇੱਥੇ ਆਇਆ, ਉਹ ਇਕੱਲੇ ਕਬੀਰ ਦਾ, ਇਹ ਦੋਹਾਂ ਦਾ। ਤੁਹਾਡਾ ਜਿਹੜਾ ਤੁਸੀਂ ਪੜ੍ਹਦੇ ਹੋ ਨਾ, ਤੁਹਾਡਾ ਅੱਧਾ ਧਿਆਨ ਰਹਿੰਦਾ ਇੱਧਰ ਮੇਰੇ ਗੱਲ 'ਚ, ਅੱਧਾ ਨਹੀਂ ਰਹਿੰਦਾ। ਨਹੀਂ ਨਹੀਂ ਉਹ ਵੀ ਜਦ ਮੈਂ ਬੋਲਦਾ ਅੱਧਾ ਹੀ ਧਿਆਨ ਰਹਿੰਦਾ ਹੁੰਦਾ ਜਿਹੜਾ ਪੜ੍ਹਦਾ ਹੁੰਦਾ। ਪੜ੍ਹਨ ਦੀ ਲੋੜ ਹੀ ਨਹੀਂ ਤੁਹਾਨੂੰ, ਸ਼ਲੋਕ ਇਹ ਨੇ, ਧਿਆਨ ਅੱਧਾ ਰਹਿ ਜਾਂਦਾ। ਜਦ ਅੱਖਾਂ ਉੱਧਰ ਜਾਂਦੀਆਂ ਧਿਆਨ ਅੱਖਾਂ 'ਚ ਚਲਾ ਜਾਂਦਾ, ਕੰਨਾਂ 'ਚ ਨਹੀਂ ਰਹਿੰਦਾ ਹੁੰਦਾ। ਹਾਂ ਕਰਕ ਪਿੱਛੇ ਉੱਠੇ
ਕਰਮੀ ਸਤਿਗੁਰ ਪਾਇਆ ਜਿਨ ਹੋ ਲਿਆ ਛੁਡਾਏ।
ਜੇ ਪੰਜਵੇਂ ਪਾਤਸ਼ਾਹ ਨੇ ਨਾਲ ਸੰਸ਼ੋਧਨ ਹੈ, ਫਿਰ ਤਾਂ ਹੋਰ ਵੀ ਨੇੜੇ ਹੋ ਗਈ ਗੱਲ, ਬਦਲ ਹੋ ਗਿਆ ਗੱਲ ਦੇ ਵਿੱਚ, ਕਿ ਐਡਮਿਟ ਕੀਤਾ ਹੋਇਆ ਖੁਦ ਨਹੀਂ ਸੀ ਪਹਿਲਾਂ ਲਿਆ ਕੇ ਬਾੜਿਆ ਹੋਇਆ ਸ਼ਲੋਕ। ਪੰਜਵੇਂ ਪਾਤਸ਼ਾਹ ਨੇ ਖੁਦ ਮੋਹਰ ਲਾਤੀ, ਅਤੇ ਫਿਰ ਤੁਸੀਂ ਗੁਰੂ ਕਿਵੇਂ ਕਹਿ ਸਕਦੇ ਹੋ? ਸਰੀਰ ਕਰਕੇ ਗੁਰੂ ਕਿਵੇਂ ਕਹਿ ਸਕਦੇ ਹੋ? ਪਰ ਪੰਡਿਤ ਗੁਰੂ ਹੈ ਇਹਨਾਂ ਦਾ, ਪੰਡਿਤ ਨਾ ਕੰਪਰੋਮਾਈਜ਼ ਸੀ ਉਹਨਾਂ ਲੋਕਾਂ ਦਾ, ਬਾਬਣ ਗੁਰੂ ਹੈ ਜਗਤ ਕਾ, ਉਹਨਾਂ ਨੇ ਵਿਅਕਤੀ ਗੁਰੂ, ਵਿਅਕਤੀ ਗੁਰੂ ਨੂੰ ਡਿਨਾਈ ਨਹੀਂ ਸੀ ਕਰਨਾ। ਗੁਰਮਤ ਵਿਅਕਤੀ ਗੁਰੂ ਨੂੰ ਡਿਨਾਈ ਕਰਦੀ ਹੈ, ਉਹਨਾਂ ਨੇ ਐਡਮਿਟ ਕਰਨਾ ਸੀ, ਕਰ ਲਿਆ, ਕਰਾ ਤਾ ਤੁਹਾਨੂੰ ਐਡਮਿਟ, ਐਡਮਿਟ ਕਰਾਇਆ ਹੈ ਵਿਅਕਤੀ ਗੁਰੂ ਤੁਹਾਨੂੰ। ਹਾਂਜੀ
ਕਰਮੀ ਸਤਿਗੁਰ ਪਾਇਆ ਜਿਨ ਹੋਂ ਲਿਆ ਛੁਡਾਏ।
ਕਰਮੀ ਸਤਿਗੁਰ ਪਾਇਆ, ਸਤਿਗੁਰ ਲਫ਼ਜ਼ ਹੈ, ਕਰਮੀ ਸਤਿਗੁਰ ਪਾਇਆ
ਜਿਨ ਹੋਂ ਲਿਆ ਛੁਡਾਏ,
ਜਿਨ ਹੋਂ ਲਿਆ ਛੁਡਾਏ। ਇਹ ਗੱਲ ਕਬੀਰ ਦੀ ਹੋਈ ਹੈ ਕਿ ਸੱਚ ਦਾ ਗਿਆਨ ਬੜੇ ਕਰਮ ਸੀ ਮੇਰੇ ਚੰਗੇ ਤਾਂ ਮਿਲ ਗਿਆ, ਕਾਸ਼ੀ 'ਚ ਕਰਮ ਨਹੀਂ ਸੀ ਮੇਰੇ, ਕਾਸ਼ੀ 'ਚ ਸੱਚ ਦਾ ਗਿਆਨ ਹੈ ਨਹੀਂ ਸੀ, ਚੰਗੇ ਕਰਮ 'ਤੇ ਸੱਚ ਦਾ ਗਿਆਨ ਮਿਲ ਗਿਆ। ਇਹ ਗੱਲ ਪੰਜਵੇਂ ਪਾਤਸ਼ਾਹ ਨਹੀਂ ਕਹਿ ਸਕਦੇ, ਉਹਨਾਂ ਦੇ ਘਰ ਪਹਿਲਾਂ ਹੀ ਸੀ, ਉੱਥੇ ਤਾਂ ਪਹਿਲਾਂ ਹੀ ਗੁਰੂ ਨਾਨਕ ਚੱਲਿਆ ਆਉਂਦਾ, ਉੱਥੇ ਕਰਮਾਂ ਦੀ ਕੀ ਗੱਲ ਹੈ? ਉਹ ਕਰਮ ਚੰਗੇ ਸੀਗੇ, ਨਹੀਂ ਮੰਨੇ ਉਹਨਾਂ ਦੀ ਗੱਲ, ਮਾਲਾ ਵਾਲਿਆਂ ਦੀ ਮਾਲਾ, ਮੈਂ ਮਾਲਾ ਫੜਾ ਤੀ ਉਹਨਾਂ ਨੂੰ ਵਾਪਸ, ਬੜਾ ਤਕੜਾ ਹੌਸਲਾ ਕਰਕੇ, ਜਿੱਦ ਕਰਕੇ ਕਿਸੇ ਦੀ ਗੱਲ ਨਹੀਂ ਮੰਨੀ, ਚੰਗੇ ਕਰਮ ਤੇ ਮੇਰੇ, ਤਾਂ ਇਹ ਗੱਲ ਹੋ ਗਈ। ਕਬੀਰ ਕਹਿੰਦਾ ਮੈਨੂੰ ਸੱਚ ਦਾ ਪਤਾ ਲੱਗ ਗਿਆ ਤਾਂ ਛੁੱਟ ਗਿਆ ਮੈਂ, ਨਹੀਂ ਮੈਂ ਵੀ ਕਰਮ ਪਿੱਛੇ ਉੱਠ ਕੇ ਭੱਜਦਾ ਸੀ, ਮੈਂ ਵੀ ਵਿਅਕਤੀ ਨੂੰ ਗੁਰੂ ਮੰਨਦਾ ਸੀ, ਤਾਂ ਕਹਿੰਦਾ ਸੀ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ। ਉਹ ਕਣਕ ਪਿੱਛੇ ਸੀ ਜਦ ਇਹ ਕਹਿੰਦਾ ਸੀ ਕਬੀਰ, ਉਹ ਦੂਏ ਵਿਅਕਤੀ ਨੂੰ ਮੰਨੀ ਜਾਂਦਾ ਸੀ ਗੁਰੂ। ਹਾਂਜੀ
ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਹੇ, ਧਰਤੀ ਭਾਵਨਾ ਵਿਆਪੀ ਉਹਨ ਕੋਲ ਲਾਹੂ ਲਾਏ।
ਕਬੀਰ ਧਰਤੀ ਸਾਧਕੀ, ਕਬੀਰ ਕਹਿੰਦਾ ਧਰਤੀ ਜਿਹੜੀ ਸੀ ਹਿਰਦਾ, ਇਹਦਾ ਮਾਲਕ ਸੀ ਸਾਧ, ਸਾਰਾ ਸਰੀਰ ਇਹ ਸਾਧ ਦਾ ਸੀ, ਧਰਤੀ ਸਾਧਦੀ ਸੀ। ਤਸਕਰ ਬੈਠਾ ਗਾਹੇ,
ਤਸਕਰ ਵੈਸੇ ਗਾਹੇ।
ਤਸਕਰ ਜਿਹੜਾ ਚੋਰ ਸੀ ਉਹਨੇ ਦਿਮਾਗ 'ਤੇ ਤਾਂ ਕਬਜ਼ਾ ਥਾਈ, ਉਹ ਦਿਲ 'ਤੇ ਵੀ ਕਰ ਲਿਆ, ਅੰਦਰ ਮੋਹ ਪੈਦਾ ਕਰ ਲਿਆ। ਅਸਲ 'ਚ ਤਸਕਰ ਹੀ ਬਣਾ ਦਿੱਤਾ ਚਿੱਤ ਨੂੰ ਵੀ, ਚਿੱਤ ਵੀ ਪ੍ਰਭਾਵਿਤ ਹੈ ਮਾਇਆ ਤੋਂ, ਚਿੱਤ ਹੀ ਪ੍ਰਭਾਵਿਤ ਹੈ, ਚਿੱਤ ਦਾ ਹੀ ਮਨ ਪ੍ਰਭਾਵਿਤ। ਤਸਕਰ ਬੈਠੇ ਗਾਹੇ, ਤਸਕਰਾਂ ਦਾ ਕਬਜ਼ਾ
ਧਰਤੀ,
ਤਸਕਰਾਂ ਨੇ ਆਪਣੇ ਚੇਲੇ ਬਣਾ ਲਏ। ਤਸਕਰ ਵੈਸੇ ਗਾਹੇ, ਤਸਕਰਾਂ ਦਾ ਕਬਜ਼ਾ ਹੋ ਗਿਆ ਸਾਧੀ ਧਰਤੀ 'ਤੇ। ਆ ਸਾਰੀ ਧਰਤੀ ਸਾਧ ਦੀ ਹੋਈ ਹੈ, ਪਰਮੇਸ਼ੁਰ ਦੀ ਹੈ, ਕਬਜ਼ਾ ਤਸਕਰਾਂ ਦਾ। ਆਪਣੇ ਆਪਣੇ ਰਾਜੇ ਬਣੇ ਬੈਠੇ ਨੇ, ਜਿਹੜੇ ਰਾਜੇ ਬਣੇ ਬੈਠੇ ਨੇ ਤਸਕਰੇ ਨੇ ਉਹ। ਹਾਂਜੀ,
ਧਰਤੀ ਭਾਰ ਨਾ ਵਿਆਪੀ ਉਹਨਕੋ ਲਾਹੂ ਲਾਏ।
ਧਰਤੀ ਨੂੰ ਕੋਈ ਨਹੀਂ ਫਰਕ ਪੈਂਦਾ, ਧਰਤੀ 'ਤੇ ਕੋਈ ਬੋਝ ਨਹੀਂ ਹੁੰਦਾ। ਤਾਂ ਉਹ ਕਹਿੰਦੇ ਧਰਤੀ 'ਤੇ ਬੋਝ ਪੈ ਗਿਆ, ਉਹ ਪੈ ਗਿਆ, ਉਹ ਪੈ ਗਿਆ। ਜੇ ਹਿਰਦੇ ਵਿੱਚ ਚੱਲਿਆ ਜਾਵੇ ਸਾਧ ਦੀ ਧਰਤੀ 'ਤੇ ਕੋਈ ਤਸਕਰ, ਤਾਂ ਧਰਤੀ ਭ੍ਰਸ਼ਟ ਨਹੀਂ ਹੁੰਦੀ, ਹੁੰਦੀ ਜਾਣ ਵਾਲੇ ਨੂੰ ਲਾਹਾ ਹੋ ਸਕਦਾ, ਜਾਣ ਵਾਲੇ 'ਤੇ ਪ੍ਰਭਾਵ ਉੱਥੇ ਪੈ ਸਕਦਾ। ਜੇ ਮਨ ਜਾ ਕੇ ਹਿਰਦੇ ਟਿਕਦਾ ਹੈ ਕੁਛ ਚਿਰ, ਤਾਂ ਮਨ ਕੁਛ ਚਿਰ ਵਾਸਤੇ ਮਨ ਨੂੰ ਫਾਇਦਾ ਹੋ ਸਕਦਾ ਹੋਊਗਾ। ਧਰਤੀ ਨੂੰ ਕੋਈ ਉਹਦੀ ਚਿੰਤਾ, ਧਰਤੀ ਨੂੰ ਚਿੰਤਾ ਹੁੰਦੀ ਹੈ ਦਿਮਾਗ 'ਚ, ਚਿੰਤਾ ਦਿਮਾਗ 'ਚ ਰਹਿੰਦੀ ਹੈ। ਜਦੋਂ ਦਿਮਾਗ ਛੱਡ ਕੇ ਦਿਲ ਦੇ ਵਿੱਚ ਹਿਰਦੇ ਜਾ ਕੇ ਟਿਕਦਾ ਮਨ, ਤਾਂ ਇਹਨੂੰ ਲਾਹਾ ਹੀ ਹੁੰਦਾ, ਕੋਈ ਥੋੜ੍ਹਾ ਬਹੁਤ ਨੁਕਸਾਨ ਨਹੀਂ ਹੁੰਦਾ, ਇਹਨੂੰ ਇਸ਼ਾਂਤ ਹੁੰਦਾ ਥੋੜ੍ਹਾ ਬਹੁਤ। ਇੰਨੀ ਅੱਗ ਜਿੰਨੀ ਉੱਤੇ ਦਿਮਾਗ 'ਤੇ, ਇੰਨੀ ਥੱਲੇ ਨਹੀਂ ਹੁੰਦੀ। ਜਿੰਨੀ ਦਿਮਾਗ ਦੇ ਵਿੱਚ ਅੱਗ ਹੈ ਉਹਦੀ ਥੱਲੇ ਨਹੀਂ ਹੁੰਦੀ, ਇਹਨੂੰ ਲਾਹਾ ਹੀ ਮਿਲਦਾ। ਹਿਰਦੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ, ਇਹਨੂੰ ਲਾਹਾ ਮਿਲਦਾ। ਜੇ ਸਾਧ ਦੀ ਧਰਤੀ 'ਤੇ, ਜੇ ਹਿਰਦੇ ਸਾਧ ਹੋਵੇ, ਤਸਕਰ ਮਨ ਉੱਥੇ ਆ ਜਾਵੇ, ਫਿਰ ਇਹਨੂੰ ਲਾਹਾ ਮਿਲਦਾ। ਜੇ ਸਾਧਕੀ ਧਰਤੀ 'ਤੇ ਆਵੇ ਤਾਂ, ਜੇ ਹਿਰਦੇ 'ਚ ਵੀ ਤਸਕਰੇ ਹੋਵੇ ਫਿਰ ਤਾਂ ਕੋਈ ਲਾਭ ਮਿਲਣਾ ਹੀ, ਫਿਰ ਤਾਂ ਦੋਵੇਂ ਮਿਲ ਕੇ ਡਾਕਾ ਮਾਰਦੇ ਨੇ। ਇੱਕ ਤਸਕਰ ਹੁੰਦਾ, ਇੱਕ ਡਕਾਇਤ ਹੁੰਦਾ। ਤਸਕਰ ਇਹ ਜੇ ਪੁਲਿਸ ਆਉਂਦੀ ਹੈ ਫਿਰ ਗੋਲੀ ਚਲਾਉਂਦੇ ਨੇ, ਉੱਥੇ ਮੁਕਾਬਲਾ ਕਰਦੇ ਨੇ। ਤਸਕਰ ਭੱਜਦੇ ਹੁੰਦੇ ਨੇ ਦੇਖ ਕੇ ਚੋਰ, ਫਿਰ ਉਹ ਮੁਕਾਬਲਾ ਕਰਦੇ ਨੇ, ਅੱਤਵਾਦੀ ਬਣ ਜਾਂਦੇ ਨੇ। ਜਦ ਤਸਕਰ ਅੱਤਵਾਦੀ ਹੋ ਜਾਵੇ ਫਿਰ ਤਾਂ ਦੋਵੇਂ ਚਿੱਤਰ ਮਨ ਦੋਵੇਂ ਇਕੱਠੇ ਹੋ ਗਏ, ਫਿਰ ਤਸਕਰ ਨੂੰ ਹੀ ਅੱਤਵਾਦੀ ਵੀ ਹੈ, ਸਰਕਾਰ ਨੂੰ ਵੀ ਨਹੀਂ ਮੰਨਦਾ, ਬਾਗੀ ਵੀ ਹੈ। ਬਾਗੀ ਔਰ ਤਸਕਰ ਦੋਵੇਂ ਇਕੱਠੇ ਹੋ ਜਾਂਦੇ ਨੇ, ਫਿਰ ਜ਼ਿਆਦਾ ਖਤਰਨਾਕ ਨੇ ਇਹ।